ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ
ਤਮਾਮ ਸੁਣਨ ਵਾਲੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਅੱਜ ਦਿਨ ਸੋਮਵਾਰ 17 ਦਸੰਬਰ 2018 ਸਾਲ ਆਲਮੋਸਟ ਖਤਮ ਹੋਣ ਵਾਲਾ, ਤੋ ਇੱਕ ਵਾਰ ਫਿਰ ਅਸੀਂ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਜੁੜ ਗਏ ਹਾਂ। ਮੈਂ ਯਾਨੀ ਅਨੂ ਤੁਹਾਡੇ ਨਾਲ ਹਰ ਸੋਮਵਾਰ ਹੋ ਜਾਂਦੀ ਹਾਂ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ। ਮੇਰੇ ਨਾਲ ਸਟੂਡੀਓ 'ਚ ਸਾਡੇ ਕੋ ਪ੍ਰੈਜੈਂਟਰ ਸਾਥੀ ਨਛੱਤਰ ਸਿੰਘ ਵੀ ਮੌਜੂਦ ਨੇ, ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ।
ਧੰਨਵਾਦ ਜੀ।
ਤੋ ਅੱਜ ਦੇ ਪ੍ਰੋਗਰਾਮ 'ਚ ਭਾਰਤੀ ਜੀ ਸਾਡੇ ਨਾਲ ਨਹੀਂ ਹੋ ਸਕਣਗੇ ਨਿੱਜੀ ਰੁਝੇਵਿਆਂ ਕਾਰਨ, ਤੋ ਵੇਰਵਾ ਜਿਹੜਾ ਹੈ ਪ੍ਰੋਗਰਾਮ ਦਾ ਤੁਹਾਨੂੰ ਦੱਸਦੇ ਜਾਂਦੇ ਹਾਂ। ਜਲਦ ਹੀ ਅਸੀਂ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ, ਔਰ ਜਿਹੜਾ ਗੱਲਬਾਤ ਦਾ ਵਿਸ਼ਾ ਰਹੇਗਾ ਉਹਨਾਂ ਨਾਲ ਦੋ ਤਿੰਨ ਮੁੱਦੇ ਨੇ ਜਿਨ੍ਹਾਂ 'ਤੇ ਅਸੀਂ ਵਿਚਾਰ ਚਰਚਾ ਕਰਾਂਗੇ ਸੰਖੇਪ ਰੂਪ ਵਿੱਚ, ਕਿਉਂਕਿ ਸਾਥੀ ਜੀ ਕਾਫੀ ਮਸਰੂਫ ਨੇ ਤੋ ਜ਼ਿਆਦਾ ਸਮਾਂ ਸਾਨੂੰ ਨਹੀਂ ਦੇ ਪਾਉਣਗੇ। ਬੀਤੇ ਕੁਝ ਹਫ਼ਤਿਆਂ ਤੋਂ ਤੁਸੀਂ ਸਾਡੇ ਪ੍ਰੋਗਰਾਮਾਂ 'ਚ ਲਗਾਤਾਰਤਾ ਨਾਲ ਜਿਹੜੇ SSA ਰਮਸਾ ਟੀਚਰਸ ਯੂਨੀਅਨ ਦੇ ਜਿਹੜੇ ਮੈਂਬਰ ਜਿਹੜੇ ਅਧਿਆਪਕ ਨੇ ਸਾਡੇ, ਜਿਨ੍ਹਾਂ ਨੂੰ ਰੈਗੂਲਰਾਈਜ਼ ਨਹੀਂ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਪਰਮਾਨੈਂਟ ਕਰਨ ਲਈ ਤਨਖਾਹਾਂ 'ਚ ਕਟੌਤੀ 48,000 ਤੋਂ ਕਿ 50,000 ਤੋਂ, ਮੇਰਾ ਖਿਆਲ 15,000 ਉਹਨਾਂ ਨੂੰ ਕਿਹਾ ਤਨਖਾਹ, ਅਗਰ ਤੁਸੀਂ ਕਟੌਤੀ ਲੈਂਦੇ ਹੋ ਤਾਂ ਤੁਹਾਨੂੰ ਪਰਮਾਨੈਂਟ ਕੀਤਾ ਜਾਏਗਾ। ਸੋ ਉਸ ਸੰਘਰਸ਼ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਔਰ ਹੋਰ ਜਥੇਬੰਦੀਆਂ ਬਹੁਤ ਨਿਧੜਕ ਤਰੀਕੇ ਨਾਲ ਅੱਗੇ ਆਈਆਂ ਸਪੋਰਟ ਵਿਚ ਅਧਿਆਪਕਾਂ ਦੀ ਤੋ ਬੀਤੇ ਕੱਲ ਇਕ ਬੜੀ ਅਹਿਮ ਮੀਟਿੰਗ ਹੋਈ ਹੈ ਤੋ ਅਸੀਂ ਸਾਥੀ ਹੋਰਾਂ ਨੂੰ ਪੁੱਛਾਂਗੇ ਕਿ ਉਹਦੇ ਵਿਚ ਕੀ ਕੁਝ ਡਿਸਕਸ ਹੋਇਆ ਔਰ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਈ ਹੈ ਅਧਿਆਪਕਾਂ ਦੇ ਸੰਘਰਸ਼ ਨੂੰ ਲੈ ਕੇ ਉਸ ਤੋਂ ਇਲਾਵਾ ਜਿਹੜੇ ਮੁੱਦੇ ਰਹਿਣਗੇ ਉਹਨਾਂ ਨਾਲ ਗੱਲਬਾਤ ਦੇ ਪੰਚਾਇਤੀ ਚੋਣਾਂ ਜਿਹੜੀਆਂ ਆਉਣ ਵਾਲੀਆਂ ਨੇ ਉਹਦੇ ਵਿਚ ਇਹ ਸਾਡੀ ਕਿਸਾਨ ਜਥੇਬੰਦੀ ਉਹ ਸਾਰੇ ਵਰਤਾਰੇ ਨੂੰ ਕਿਸ ਤਰ੍ਹਾਂ ਲੈਂਦੀ ਹੈ ਔਰ ਕਿਉਂ ਉਹ ਸੋਚਦੇ ਨੇ ਕਿ ਇਹ ਚੋਣਾਂ ਵਿਚ ਸ਼ਿਰਕਤ ਹੋਵੇ ਨਾ ਹੋਵੇ ਸੋ ਉਹ ਵੀ ਖੁੱਲ੍ਹ ਕੇ ਉਹਨਾਂ ਨੂੰ ਪੁੱਛਾਂਗੇ ਸਾਰੀ ਗੱਲਬਾਤ ਔਰ ਤੀਸਰਾ ਜਿਹੜਾ ਮੁੱਦਾ ਰਹੇਗਾ ਪਹਿਲੀ ਜਨਵਰੀ ਤੋਂ ਲੈ ਕੇ ਪੰਜ ਜਨਵਰੀ ਤੋਂ ਇਹ ਵਾਲੀ ਜਥੇਬੰਦੀ ਇੱਕ ਬੜੇ ਵੱਡੇ ਪੱਧਰ ਦਾ ਸੰਘਰਸ਼ ਜਿਹੜਾ ਫਿਰ ਵਿੱਢਣ ਜਾ ਰਹੀ ਹੈ ਬੈਂਕਾਂ ਨੂੰ ਲੈ ਕੇ ਕਿਉਂਕਿ ਜਦੋਂ ਅਸੀਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਦੇ ਹਾਂ ਤੋ ਉਹ ਕਾਫੀ ਹੱਦ ਤੱਕ ਜਿਹੜੇ ਉਹ ਬੈਂਕ ਨੇ ਸਾਡੇ ਵੱਡੀਆਂ ਬੈਂਕਾਂ ਨੇ ਜਿਹੜੀਆਂ ਛੋਟੀਆਂ ਬੈਂਕਾਂ ਨੂੰ ਕਰਜ਼ੇ ਦਿੰਦੀਆਂ ਨੇ ਉੱਥੇ ਵੀ ਪ੍ਰੋਬਲਮ ਜਿਹੜੀ ਹੈ ਜ਼ਿਆਦਾਤਰ ਉੱਥੇ ਉਹਦੀ ਜੜ੍ਹ ਪਈ ਹੋਈ ਹੈ ਤੋ ਅਸੀਂ ਉਹਨਾਂ ਨਾਲ ਉਹਦੇ 'ਤੇ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਉਹ ਐਕਸ਼ਨ ਰਹਿਣਗੇ ਔਰ ਕੀ ਮੰਗਾਂ ਹੋਣਗੀਆਂ ਉਹ ਸਾਰੇ ਸੰਘਰਸ਼ ਦੀਆਂ ਦੂਸਰੇ ਜਿਹੜੇ ਬੁਲਾਰੇ ਰਹਿਣਗੇ ਅੱਜ ਦੇ ਪ੍ਰੋਗਰਾਮ ਵਿੱਚ ਸਾਥੀ ਬਲਵਿੰਦਰ ਸਿੰਘ ਜੇਠੂਕੇ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਨੇ ਤੋ ਉਹਨਾਂ ਕੋਲੋਂ ਅਸੀਂ ਕੁਛ ਅਰਸਾ ਪਹਿਲਾਂ ਆਪਣੇ ਪ੍ਰੋਗਰਾਮ 'ਚ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਸੀਗੀ ਇੱਕ ਲਸਾੜਾ ਡਰੇਨ ਜਿਹੜੀ ਕਿ ਇੱਕ ਫੈਕਟਰੀ ਬਿਲਕੁਲ ਬਿਨਾਂ ਪ੍ਰੋਸੈਸ ਕੀਤਿਆਂ ਹੋਇਆ ਵੇਸਟ ਨੂੰ ਉਹ ਡਰੇਨ ਦੇ ਵਿੱਚ ਪਾ ਰਹੀ ਸੀ ਔਰ ਨਤੀਜੇ ਵਜੋਂ ਉਹ ਡਰੇਨ ਇੰਨੀ ਜ਼ਿਆਦਾ ਜਿਹੜੀ ਹੈ ਬਲੋਕ ਹੋਈ ਕਿ ਆਸ ਪਾਸ ਦੇ ਜਿਹੜੇ ਖੇਤ ਸਨ ਪੈਲੀਆਂ ਸਨ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਹ ਖਤਰਨਾਕ ਜਿਹੜੇ ਕੈਮੀਕਲ ਔਰ ਗੰਦਾ ਪਾਣੀ ਕਚਰਾ ਸਾਰਾ ਭਰ ਗਿਆ ਤੋ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਤੋ ਉੱਥੇ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੋਈ ਹੈ ਕਿ ਉਹ ਡਰੇਨ ਦੀ ਜਿਹੜੀ ਹੈ ਸਫਾਈ ਦੀ ਸ਼ੁਰੂਆਤ ਹੋ ਗਈ ਹੈ ਤੋ ਉਸ ਸਿਲਸਿਲੇ 'ਚ ਅਸੀਂ ਬਲਵਿੰਦਰ ਸਿੰਘ ਜੇਠੂਕੇ ਹੋਰਾਂ ਨਾਲ ਗੱਲਬਾਤ ਕਰਾਂਗੇ ਔਰ ਹੋਰ ਜਿਹੜੇ ਵੀ ਉਹਨਾਂ ਦੀਆਂ ਮੁਹਿੰਮਾਂ ਇਸ ਵਕਤ ਚੱਲ ਰਹੀਆਂ ਨੇ ਉਹਦੇ ਨਾਲ ਵੀ ਸਾਨੂੰ ਉਹ ਜਾਣੂ ਕਰਵਾਉਂਦੇ ਚੱਲਣਗੇ ਉਸ ਤੋਂ ਇਲਾਵਾ ਜਿਹੜਾ ਉਸ ਤੋਂ ਬਾਅਦ ਸਾਡੇ ਕੋਲ ਸਮਾਂ ਬੱਚਿਆ ਉਹਦੇ ਮੁਤਾਬਕ ਅਸੀਂ ਮੈਂ ਔਰ ਸਾਥੀ ਨਛੱਤਰ ਸਿੰਘ ਜਿਹੜਾ ਵੀ ਕੋਈ ਸਾਡੇ ਚੱਲਦੇ ਵਿਸ਼ੇ ਹੋਣਗੇ ਜਾਂ ਇਹ ਦੋਨਾਂ ਸਾਥੀਆਂ ਦੀ ਜਿਹੜੀ ਗੱਲਬਾਤ ਹੋਏਗੀ ਉਹਦੇ 'ਤੇ ਅਸੀਂ ਵਿਚਾਰ ਵਟਾਂਦਰਾ ਕਰਦੇ ਚੱਲਾਂਗੇ ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਅਸੀਂ ਜਲਦ ਦੁਬਾਰਾ ਤੁਹਾਡੇ ਨਾਲ ਹਾਜ਼ਰ ਹੋ ਜਾਵਾਂਗੇ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਨੂੰ ਨਾਲ ਆਪਣੇ ਲੈ ਕੇ
ਸ਼ੋਰ ਪੈਂਦਾ ਗਰੀਬਾਂ ਦੇ ਬੇੜੇ ਈ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਸਦੀਆਂ ਤੋਂ ਚੱਲਦਾ ਸਮਾਂ ਰੁਕ ਗਿਆ ਹੈ ਪੁਰਾਣੇ ਵਿਚਾਰ ਸਿਰ ਚੁੱਕ ਗਿਆ ਹੈ ਬੁਝੇ ਜੇ ਕਾਨੂੰਨਾਂ ਦੇ ਤੁਖੇ ਜਹੇਨ ਚਿਹਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਇਹ ਕੀ ਦੇਣ ਆਇਆ ਇਹ ਕੀ ਸੁਣਨ ਆਇਆ ਕੀ ਕਹਿਣ ਆਇਆ ਸਮਝਣ ਚ ਅਸਮਰਥ ਹੋ ਗਏ ਵਡੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਬਗਾਵਤ
ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਤੋ ਸਾਥੀਓ ਇਸ ਵਕਤ ਸਾਡੇ ਨਾਲ ਭਾਰਤ ਤੋਂ ਫੋਨ ਤੇ ਹੋ ਗਏ ਨੇ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਨੇ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਾਥੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ
ਧੰਨਵਾਦ ਜੀ
ਜੀ ਤੋਂ ਸਭ ਤੋਂ ਪਹਿਲਾਂ ਸਾਥੀ ਜੀ ਆਪਾਂ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹਾਂਗੇ ਕਿ ਬੀਤੇ ਕੱਲ ਜਿਹੜੀ ਇੱਕ ਬੜੀ ਮਹੱਤਵਪੂਰਨ ਮੀਟਿੰਗ ਹੋਈ ਹੈ ਅਧਿਆਪਕਾਂ ਨੂੰ ਲੈ ਕੇ ਜਿਹੜੇ SSA ਰਮਸਾ ਯੂਨੀਅਨ ਦੇ ਅਧਿਆਪਕ ਕਿੰਨੇ ਲੰਬੇ ਸਮੇਂ ਤੋਂ ਉਹਨਾਂ ਨੇ ਭੁੱਖ ਹੜਤਾਲ ਵੀ ਕਰ ਰੱਖੀ ਕਿ ਉਹਨਾਂ ਨੂੰ ਪੱਕਿਆ ਨਹੀਂ ਸੀ ਕੀਤਾ ਜਾ ਰਿਹਾ ਰੈਗੂਲਰਾਈਜ਼ ਨਹੀਂ ਸੀ ਕੀਤਾ ਜਾ ਰਿਹਾ ਅਸੀਂ ਚਾਹਾਂਗੇ ਕਿ ਉਸ ਮੀਟਿੰਗ 'ਚ ਕੀ ਕੁਝ ਜਿਹੜਾ ਡਿਸਕਸ ਹੋਇਆ ਔਰ ਕਿਹੜੀ ਕੋਈ ਮੰਗਾਂ ਪੂਰੀਆਂ ਹੋਈਆਂ ਜਾਂ ਕਿਹੜੇ ਰੁੱਖ ਨੂੰ ਗੱਲਬਾਤ ਜਾ ਰਹੀ ਹੈ ਉਹ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਜੀ
ਅਸਲ 'ਚ SSA ਰਮਸਾ ਵਾਲਿਆਂ ਦੀਆਂ ਜਿਹੜੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਉਹ ਲੜ ਰਹੇ ਨੇ ਉਹ ਅਸਲ 'ਚ ਸਰਕਾਰ ਟਾਲ ਮਟੋਲ ਕਰ ਰਹੀ ਹੈ ਕੱਲ ਦੀ ਜਿਹੜੀ ਰੈਲੀਆਂ ਸੀਗੀਆਂ ਮਤਲਬ ਇੱਕ ਕਨਵੈਨਸ਼ਨ ਸੀ ਦੋ ਧਰਨੇ ਸੀਗੇ ਉਹਨਾਂ ਦੀ ਇਹਨਾਂ ਦੇ ਉਹ ਇਸ ਸੰਬੰਧ 'ਚ ਸੀ ਕਿ ਹੁਣ ਤੱਕ ਸਰਕਾਰ ਨੇ ਆਪਣੀ ਗੱਲ ਨਹੀਂ ਸੁਣੀ ਤਨਖਾਹਾਂ ਕੱਟੀਆਂ ਨੇ ਜਿਹੜੀਆਂ ਉਹ ਤਨਖਾਹਾਂ ਵਾਲੀ ਗੱਲ ਤੇ ਕੋਈ ਗੱਲ ਦਾ ਮੂੰਹ ਮੱਥਾ ਨਹੀਂ ਬਣਾਇਆ ਜਿਹੜੀਆਂ ਟਰਮੀਨੇਸ਼ਨਾਂ ਹੋਈਆਂ ਨੇ ਸਸਪੈਂਸ਼ਨਾਂ ਹੋਈਆਂ ਨੇ ਜਾਂ ਬਦਲੀਆਂ ਹੋਈਆਂ ਨੇ ਪ੍ਰੋਵੈਕਟਿਵਾਈਜੇਸ਼ਨਾਂ ਦਾ ਵੀ ਕੁਛ ਨਹੀਂ ਕੀਤਾ ਵੀ ਅਜੇ ਤੱਕ ਸਰਕਾਰ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਇਸ ਕਰਕੇ ਆਪਾਂ ਨੂੰ ਸਰਕਾਰ ਦੀ ਗੱਲ 'ਚ ਨਹੀਂ ਹੋਣਾ ਚਾਹੀਦਾ ਅਗਲੇ ਸੰਘਰਸ਼ ਵਾਸਤੇ ਤਿਆਰ ਹੋਣਾ ਚਾਹੀਦਾ ਜਾਂ ਜ਼ੋਰ ਲਾ ਕੇ ਲੜਨਾ ਚਾਹੀਦਾ ਇਹ ਹੱਕੀ ਮੰਗਾਂ ਨੇ ਜਾਇਜ਼ ਮੰਗਾਂ ਨੇ ਮੁੱਦੇ ਠੀਕ ਨੇ ਲੜਨ ਦਾ ਸਮਾਂ ਲੋਕ ਸਭਾ ਚੋਣਾਂ ਸਿੱਟੇ ਨੇ ਜਿੱਤਣ ਦੀ ਹਾਲਤ 'ਚ ਆਪਾਂ ਸੰਘਰਸ਼ ਕਰਾਂਗੇ ਇਹ ਫੈਸਲਾ ਕੀਤਾ ਕੱਲ ਉਹਨਾਂ ਨੇ ਧਰਨੇ ਦੇ ਵਿੱਚ
ਜੀ ਬਹੁਤ ਅੱਛੇ ਤੋ ਕੋਈ ਜਿਹੜੇ ਪੱਕੇ ਤੌਰ ਤੇ ਕੋਈ ਅਗਲੇ ਆਉਣ ਵਾਲੇ ਦਿਨਾਂ 'ਚ ਕੁਛ ਉਹਨਾਂ ਨੇ ਅਨਾਊਂਸ ਕੀਤਾ ਕਿ ਕੋਈ ਧਰਨੇ ਮੁਜ਼ਾਹਰੇ ਜਾਂ ਕੀ ਕਰਨਗੇ ਇੱਦਾਂ ਦੀ ਕੋਈ ਵਿਉਂਤ ਬਣਾਈ ਗਈ
ਨਹੀਂ ਜੀ ਉਹਨਾਂ ਨੇ ਅੱਜ ਦੀ ਮੁੱਖ ਮੰਤਰੀ ਨਾਲ ਮੀਟਿੰਗ ਉਹਨਾਂ ਦੀ ਰੱਖੀ ਵੀ ਜਿਹੜਾ ਸਾਂਝਾ ਅਧਿਆਪਕ ਮੋਰਚੇ ਦੀ ਲੀਡਰਸ਼ਿਪ ਉਹਨਾਂ ਨੇ ਮੀਟਿੰਗ ਕਰਨੀ ਹੈ ਉਹ ਹੁੰਦੀ ਹੈ ਕਿ ਨਹੀਂ ਹੁੰਦੀ ਉਹਦੇ ਛਿੱਟੇ ਚੋਂ ਕੀ ਨਿਕਲਦਾ ਉਹਦੇ ਵਿੱਚੋਂ ਕੀ ਮੁੱਖ ਮੰਤਰੀ ਕਹਿੰਦਾ ਜਾਂ ਮੁੱਖ ਮੰਤਰੀ ਮੀਟਿੰਗ ਟਾਲ ਹੀ ਦਿੰਦਾ ਕਰਦਾ ਹੀ ਨਹੀਂ ਫਿਰ ਉਹਨੂੰ ਧਿਆਨ 'ਚ ਰੱਖ ਕੇ ਉਹਦੇ ਵਿੱਚੋਂ ਕੀ ਹੈ ਉਹ ਤੋਂ ਬਾਅਦ ਅਗਲੇ ਐਕਸ਼ਨ ਪ੍ਰੋਗਰਾਮ ਤੇ ਮੀਟਿੰਗ ਲਾ ਕੇ ਫਿਰ ਮੀਟਿੰਗ ਲਾ ਕੇ ਅਗਲੇ ਐਕਸ਼ਨ ਪ੍ਰੋਗਰਾਮ ਦਾ ਬਣਨਾ ਹੈ
ਜੀ ਜੀ ਬਹੁਤ ਅੱਛੇ ਤੋ ਇਹਦੇ ਵਿੱਚ ਇਹ ਵੀ ਸਾਡੇ ਸਰੋਤੇ ਮੇਰਾ ਖਿਆਲ ਹੈ ਕਿ ਜਾਣਨਾ ਚਾਹੁੰਗੇ ਕਿ ਕਿਸਾਨ ਜਥੇਬੰਦੀਆਂ ਇਹ ਕਿਉਂ ਜ਼ਰੂਰੀ ਸਮਝਦੀਆਂ ਨੇ ਕਿ ਉਹ ਅਧਿਆਪਕਾਂ ਦੀ ਸਪੋਰਟ ਤੇ ਆਉਣ ਔਰ ਉਹਨਾਂ ਦਾ ਸਾਥ ਦਿੱਤਾ ਜਾਵੇ
ਕਿਸਾਨ ਜਥੇਬੰਦੀਆਂ ਰੈਗੂਲਰੀ ਮੰਗ ਕਰ ਰਹੀਆਂ ਨੇ ਕਿ ਸਰਕਾਰੀ ਅਦਾਰੇ ਬਚਣੇ ਚਾਹੀਦੇ ਨੇ ਸਰਕਾਰੀ ਅਦਾਰਿਆਂ ਦੇ ਵਿੱਚੋਂ ਸਰਕਾਰੀ ਨੌਕਰੀਆਂ ਮਿਲਣਗੀਆਂ ਸਰਕਾਰੀ ਰੁਜ਼ਗਾਰ ਦੀ ਸਾਡੀ ਮੰਗ ਪਾਈ ਹੋਈ ਹੈ ਤੀਜੇ ਨੰਬਰ ਤੇ ਅਸੀਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕਿ ਸਾਡੇ ਬੱਚਿਆਂ ਨੂੰ ਸਰਕਾਰੀ ਰੁਜ਼ਗਾਰ ਮਿਲੇ ਸਰਕਾਰੀ ਰੁਜ਼ਗਾਰ ਲੈਣ ਦੀ ਖਾਤਰ ਸਰਕਾਰੀ ਅਦਾਰੇ ਬਚਣੇ ਚਾਹੀਦੇ ਨੇ ਇਹ ਜਿਹੜੀ ਮੋਲਸੀ ਹੈ ਇਹ ਜਿਹੜਾ ਅਟੈਕ ਹੈ ਰਮਸਾ ਬਣਿਆ ਤੇ ਜਾਂ ਹੋਰ ਛੱਬੇ ਅਧਿਆਪਕ ਜਥੇਬੰਦੀਆਂ ਤੇ ਉਹ ਨਿੱਜੀਕਰਨ ਵਾਲੀ ਨੀਤੀ ਨਵੀਂ ਆਰਥਿਕ ਨੀਤੀ ਦੇ ਤਹਿਤ ਹੀ ਅਟੈਕ ਕੀਤਾ ਜਾ ਰਿਹਾ ਹੈ ਇਹਦਾ ਮਤਲਬ ਇਹ ਆ ਵੀ ਸਰਕਾਰੀ ਅਦਾਰਿਆਂ ਨੂੰ ਖਤਰਾ ਹੈ ਇਹ ਖਤਰੇ ਦੀ ਘੰਟੀ ਇੱਧਰ ਹੀ ਵੱਜ ਰਹੀ ਹੈ ਅਸੀਂ ਉਸ ਪੋਲਿਸੀ ਦੇ ਤਹਿਤ ਇਹਨਾਂ ਦੀ ਮਦਦ ਕਰ ਰਹੇ ਹਾਂ ਦੂਜਾ ਇਹਨਾਂ ਨਾਲ ਧੱਕਾ ਹੋਇਆ ਕਿ ਇਹਨਾਂ ਦੀਆਂ ਤਨਖਾਹਾਂ 42,800 ਤੋਂ ਕੱਟ ਕੇ 15,300 ਕਰਤੀਆਂ 10-10 ਸਾਲ ਹੋ ਗਏ ਇਹਨਾਂ ਨੂੰ ਨੌਕਰੀਆਂ ਕਰਦਿਆਂ ਨੂੰ ਗ੍ਰੈਜੂਏਸ਼ਨ ਪੂਰੀ ਹੈ ਸ਼ਰਤਾਂ ਪੂਰੀਆਂ ਨੇ ਲੀਗਲੀ ਇਹਨਾਂ ਦਾ ਅਧਿਕਾਰ ਬਣਦਾ ਇੱਕ ਧੱਕਾ ਹੋਇਆ ਦੂਜਾ ਅਸੀਂ ਇਸ ਅਦਾਰਿਆਂ ਨੂੰ ਬਚਾਉਣਾ ਚਾਹੁੰਦੇ ਹਾਂ ਜੇ ਵਿਦਿਆ ਸਰਕਾਰੀ ਹੋਊਗੀ ਤਾਂ ਸਾਨੂੰ ਸਸਤੀ ਵਿਦਿਆ ਮਿਲ ਸਕਦੀ ਹੈ ਗਰੀਬ ਕਿਰਤੀ ਕਿਸਾਨ ਮਜ਼ਦੂਰ ਲੋਕ ਵਿਦਿਆ ਸਰਕਾਰੀ ਅਦਾਰਿਆਂ ਚੋਂ ਲੈ ਸਕਦੇ ਹੈ ਅਸੀਂ ਇਹਨੂੰ ਨਿੱਜੀਕਰਨ ਦੀ ਪੋਲਿਸੀ ਸਮਝ ਕੇ ਨਵੀਂ ਆਰਥਿਕ ਨੀਤੀਆਂ ਸਰਕਾਰ ਲਾਗੂ ਕਰੇ ਉਹਦੇ ਵਿਰੋਧ ਤੋਂ ਅਸੀਂ ਇਹਨਾਂ ਦੀ ਸਪੋਰਟ ਕਰੀ
ਬਿਲਕੁਲ ਜੀ ਬਿਲਕੁਲ ਔਰ ਸਹੀ ਫੈਸਲਾ ਹੈ ਮੈਨੂੰ ਲੱਗਦਾ ਕਿ ਸਪੋਰਟ ਹੋਣੀ ਚਾਹੀਦੀ ਹੈ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਸ਼ਾਇਦ ਡਟ ਕੇ ਅੱਗੇ ਆਉਣਾ ਚਾਹੀਦਾ ਤੋ ਸਾਥੀ ਜੀ ਇਸ ਤੋਂ ਅਗਲੀ ਜਿਹੜੀ ਸਾਡੀ ਗੱਲ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਆਉਣ ਵਾਲੀਆਂ ਨੇ ਉਹਦੇ 'ਚ ਵੀ ਅਸੀਂ ਤੁਹਾਨੂੰ ਫੋਲੋ ਕਰ ਰਹੇ ਹਾਂ ਔਰ ਜਥੇਬੰਦੀ ਦਾ ਜਿਹੜਾ ਮੰਨਣਾ ਹੈ ਕਿ ਉਹ ਸ਼ਾਇਦ ਨਹੀਂ ਉਹਦੇ 'ਚ ਵੋਟ ਪਾਉਣੀ ਚਾਹੀਦੀ ਤੋ ਉਹਦੇ 'ਤੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਹਦੇ 'ਤੇ ਕੀ ਸਟੈਂਡ ਹੈ ਕੀ ਮੰਨਣਾ ਹੈ ਔਰ ਉਹਦੇ ਪਿੱਛੇ ਕੀ ਕਾਰਨ ਨੇ
ਦੇਖੋ ਮੈਡਮ ਵੋਟ ਨਾ ਪਾਉਣ ਤੇ ਸਾਡੀ ਕੋਈ ਪਾਬੰਦੀ ਨਹੀਂ ਹੈ ਨਾ ਸਾਡਾ ਵੋਟਾਂ ਦਾ ਕੋਈ ਬਾਈਕਾਟ ਹੈ ਅਸੀਂ ਟ੍ਰੇਡ ਆਰਗੇਨਾਈਜੇਸ਼ਨ ਆ ਅਸੀਂ ਜਥੇਬੰਦੀ ਟ੍ਰੇਡ ਜਥੇਬੰਦੀ ਹੋਣ ਕਰਕੇ ਸਾਡਾ ਇਹ ਬਣਦਾ ਵੀ ਸਾਡੇ ਕਿਸਾਨ ਨੇ ਜਿਹੜੇ ਉਹ ਹਰ ਧਰਮ ਦੇ ਨੇ ਹਰ ਪਾਰਟੀ ਦੇ ਨੇ ਸਾਡੇ ਕਿਸਾਨ ਸਾਰੇ ਖੇਤੀ ਕਰਨ ਵਾਲੇ ਕਾਂਗਰਸੀ ਵੀ ਨੇ ਅਕਾਲੀ ਵੀ ਨੇ ਬੀਜੇਪੀ ਵਾਲੇ ਵੀ ਨੇ ਕਮਿਊਨਿਸਟ ਵੀ ਨੇ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਹੋਣ ਕਿਸੇ ਵਿਚਾਰਾਂ ਦੇ ਕਿਸਾਨ ਹੋਣ ਜਿਹੜੀਆਂ ਵੋਟਾਂ ਨੇ ਉਹ ਵੋਟਾਂ ਇਹਨਾਂ 'ਚ ਵੰਡੀਆਂ ਪਾ ਦਿੰਦੀਆਂ ਨੇ ਅਸੀਂ ਇਹ ਵੰਡੀਆਂ ਪਾ ਕੇ ਜਿਹੜੀ ਲਹਿਰ ਹੈ ਉਹ ਲਹਿਰ ਤੇ ਨੁਕਸਾਨ ਕਰਦਾ ਜਾਨੀ ਇਹ ਪੰਚ ਦਾ ਅਸੀਂ ਇਸ ਰੋਸ਼ਨੀ ਦੇ ਵਿੱਚ ਇਹ ਪੈਂਚੜਾ ਲਿਆ ਕਿ ਇਲੈਕਸ਼ਨ ਦੇ ਵਿੱਚ ਨਾ ਸਾਡਾ ਕੋਈ ਬੰਦਾ ਖੜਾ ਹੋ ਸਕਦਾ ਨਾ ਕਿਸੇ ਦੀ ਸਪੋਰਟ ਕਰ ਸਕਦਾ ਵੋਟ ਜਿਹਨੂੰ ਮਰਜ਼ੀ ਪਾ ਦਿਓ ਨਾ ਝੰਡੇ ਤੇ ਬੈਜ ਦੀ ਵਰਤੋਂ ਕਰ ਸਕਦਾ
ਜੀ
ਇਹ ਟ੍ਰੇਡ ਆਰਗੇਨਾਈਜੇਸ਼ਨ ਹੋਣ ਕਰਕੇ ਕਿਉਂਕਿ ਜੇ ਅਸੀਂ ਮੂਵਮੈਂਟ ਬਣਾਉਣੀ ਹੈ ਟ੍ਰੇਡ ਜਥੇਬੰਦੀ ਤਕੜੀ ਕਰਨੀ ਹੈ ਤਾਂ ਸਾਨੂੰ ਇਸ ਪੈਂਤਲੇ ਤੋਂ ਇਸ ਰਾਜ ਰੋਲੇ ਚੋਂ ਬਾਹਰ ਨਿਕਲ ਕੇ ਵੱਖਰਾ ਪੈਂਤਲਾ ਅਪਣਾਉਣਾ ਪਊ ਜਿਹਦੇ ਨਾਲ ਅਸੀਂ ਸਾਰੇ ਲੋਕਾਂ ਕੋਲ ਪਹੁੰਚ ਸਕੀਏ ਸਾਰੇ ਲੋਕਾਂ ਨੂੰ ਆਪਣੇ ਇਕੱਠੇ ਕਰਕੇ ਆਪਣੇ ਹੱਕਾਂ ਦੀ ਮੰਗ ਸਰਕਾਰੀ ਝੂਠੇ ਵਾਅਦਿਆਂ ਤੋਂ ਝਾਕ ਨਾ ਰੱਖੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਵਾਲੀ ਗੱਲ ਜਿਹੜੀ ਲਾਗੂ ਕਰਨਾ ਚਾਹੁੰਦੇ ਹਾਂ ਅਸੀਂ ਇਹ ਦਿਖਾ ਰਹੇ ਹਾਂ ਅਸੀਂ ਵੀ ਤੁਸੀਂ ਕਿੰਨੇ ਵਾਰੀ ਵੋਟਾਂ ਪਾਈਆਂ ਨੇ ਸਰਕਾਰਾਂ ਬਦਲ ਬਦਲ ਦੇਖ ਲਈਆਂ ਜਿਵੇਂ ਹੁਣ ਕੱਲ ਹੀ ਮੈਂ ਇੱਕ ਚੈਨਲ ਤੇ ਦੇਖਿਆ ਕਿ ਰਾਹੁਲ ਗਾਂਧੀ ਬੋਲ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਮੈਂ ਪੂਰੇ 10 ਦਿਨਾਂ ਦੇ ਵਿੱਚ ਮੱਧ ਪ੍ਰਦੇਸ਼ ਸੱਤਾ ਚ ਆ ਗਿਆ ਤੇ ਪੂਰੇ 10 ਦਿਨਾਂ ਦੇ ਵਿੱਚ ਮੈਂ ਮੱਧ ਪ੍ਰਦੇਸ਼ ਦਾ ਕਰਜ਼ਾ ਮਾਫ਼ ਕਰ ਦੂੰਗਾ
ਅੱਛਾ ਜੀ
ਹੁਣ ਤੁਸੀਂ ਦੇਖਣਾ ਵੀ ਉਹ 10 ਦਿਨਾਂ ਦੇ ਵਿੱਚ ਕਰਜ਼ਾ ਮਾਫ਼ ਕਰਦਾ ਕਿ ਨਹੀਂ ਕਰਦਾ ਇਹ ਆਸ ਹੈ ਜਿਹੜੀ ਲੋਕਾਂ ਨੂੰ ਸਰਕਾਰ ਤੋਂ ਬੱਝੀ ਹੋਈ ਅਸੀਂ ਉਹ ਦਿਖਾਉਣਾ ਚਾਹੁੰਦੇ ਵੀ ਇੱਕ ਪਾਸੇ ਸਰਕਾਰ ਆ ਵਾਅਦੇ ਕਰ ਰਹੀ ਆ ਚੋਣਾਂ ਲੜ ਰਹੇ ਆ ਦੂਜੇ ਪਾਸੇ ਆਪਣੀ ਆਰਗੇਨਾਈਜੇਸ਼ਨ ਤਕੜੀ ਕਰਨ ਦੀ ਖਾਤਰ ਅਸੀਂ ਇਸ ਕਰਕੇ ਅਸੀਂ ਚੋਣਾਂ ਚ ਹਿੱਸਾ ਨਹੀਂ ਲੈ ਰਹੇ ਬਾਈਕਾਟ ਨਹੀਂ ਹੈ
ਜੀ ਜੀ ਹਾਂ ਉਹ ਸਮਝ ਗਏ ਆਪਾਂ ਕਿ ਖੁੱਲ੍ਹ ਹੈ ਹਰ ਇੱਕ ਨੂੰ ਆਪਣੇ ਆਪਣੇ ਤੌਰ ਤੇ ਕਿ ਉਹ ਵੋਟ ਪਾਉਣਾ ਚਾਹੁੰਦੇ ਨਹੀਂ ਪਾਉਣਾ ਚਾਹੁੰਦੇ ਥੋੜਾ ਜਿਹਾ ਕਈ ਵਾਰੀ ਅਸੀਂ ਜਦੋਂ ਇੱਥੇ ਵਿਚਰਦੇ ਹਾਂ ਸਾਰਿਆਂ ਨਾਲ ਗੱਲਬਾਤ ਕਰਦੇ ਹਾਂ ਇਹਦੇ ਵਿੱਚੋਂ ਇਹ ਵੀ ਇੱਕ ਮੁੱਦਾ ਸਾਹਮਣੇ ਨਿਕਲ ਕੇ ਆਉਂਦਾ ਕਈ ਲੋਕ ਕਹਿੰਦੇ ਨੇ ਕਿ ਫਿਰ ਜਦੋਂ ਜਥੇਬੰਦੀਆਂ ਜਾਂ ਕੋਈ ਵੀ ਆਪਣੇ ਹੱਕਾਂ ਦੀ ਮੰਗ ਉਹਨਾਂ ਹੀ ਸਰਕਾਰਾਂ ਕੋਲੋਂ ਕਰਦੇ ਨੇ ਜਿਹੜੀਆਂ ਵੋਟ ਪਾ ਕੇ ਆਉਂਦੀਆਂ ਫਿਰ ਉਹ ਕਿੰਨੀ ਕੁ ਵਾਜਬੀਅਤ ਰਹਿ ਜਾਂਦੀ ਹੈ ਉਸ ਗੱਲ ਦੀ ਸੋ ਇਹ ਵੀ ਕਾਫੀ ਵਾਰੀ ਸੁਣਨ ਨੂੰ ਮਿਲਦੀ ਹੈ ਗੱਲ
ਦੇਖੋ ਮੈਡਮ ਜਿੰਨਾ ਚਿਰ ਲੋਕਾਂ ਦਾ ਚੇਤਨ ਦਾ ਪੱਧਰ ਇੰਨਾ ਨੀਵਾਂ ਖੜਾ ਹੈ ਵੀ ਸਰਕਾਰਾਂ ਤੇ ਅਜੇ ਵੀ ਉਹ ਝਾਕ ਰੱਖੇ ਜਾਂਦੇ ਨੇ ਵਾਰ ਵਾਰ ਬਦਲ ਕੇ
ਜੀ
ਵਾਰ ਵਾਰ ਪੰਚਾਇਤਾਂ ਨੂੰ ਅਸੀਂ ਜਦੋਂ ਪੰਚਾਇਤਾਂ ਚੁਣਦੇ ਹਾਂ ਮੈਂਬਰ ਚੁਣਦੇ ਹਾਂ ਪਿੰਡ ਦੇ ਵਿੱਚੋਂ ਐਨ ਵਧੀਆ ਬੰਦਾ ਬਣਾ ਕੇ ਲੈ ਕੇ ਆਉਂਦੇ ਵੀ ਸਭ ਤੋਂ ਖਰਾ ਬੰਦਾ ਵੀ ਇਹਨੂੰ ਬਣਾਓ
ਠੀਕ
ਪਰ ਜਦੋਂ ਉਹ ਸਿਸਟਮ ਦੇ ਵਿੱਚ ਫਿੱਟ ਹੋ ਜਾਂਦਾ ਉਹ ਆਪਦੀ ਮਰਜ਼ੀ ਮੁਤਾਬਕ ਜੋ ਕਰਨਾ ਚਾਹੇ ਉਹ ਤਾਂ ਹੁੰਦਾ ਨੀ ਉਹ ਸਿਸਟਮ ਦੇ ਮੁਤਾਬਕ ਚੱਲਦਾ ਹੈ ਤਾਂ ਉਹ ਲੋਕਾਂ ਚੋਂ ਕੱਟਿਆ ਜਾਂਦਾ ਹੈ ਜੇ ਲੋਕਾਂ ਮੁਤਾਬਕ ਚੱਲਦਾ ਫਿਰ ਸਿਸਟਮ ਚੋਂ ਕੱਟਿਆ ਜਾਂਦਾ ਇਹ ਚੇਤਨਾ ਪੱਧਰ ਕਿਸਾਨਾਂ ਦਾ ਬਣਾਉਣਾ ਇਹ ਚੇਤਨਾ ਪੱਧਰ ਇਹ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਣੀ ਇਹ ਪਰਪੱਕਤਾ ਲੈ ਕੇ ਆਉਣੀ ਜਿੰਨਾ ਚਿਰ ਇਹ ਨੀ ਬਣਦੀ ਉਹਨਾਂ ਚਿਰ ਗਾਹਾਂ ਰਾਜਨੀਤੀ ਦੇ ਵਿੱਚ ਕੌਣ ਹਿੱਸਾ ਲਵੇ ਕੌਣ ਨਾ ਲਵੇ ਇਹ ਗੱਲ ਜਿਹੜੀ ਦੂਰ ਪਈ ਹੈ ਅਜੇ ਤਾਂ ਸਾਡੇ ਲੋਕਾਂ ਦਾ ਚੇਤਨਾ ਪੱਧਰ ਬਚਾਉਣ ਦੀ ਖਾਤਰ ਅਸੀਂ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਇਕੱਠੇ ਕਰਕੇ ਇਹਨਾਂ ਨੂੰ ਇੱਕ ਮੂਵਮੈਂਟ ਬਣਾਉਣਾ ਚਾਹੁੰਦੇ ਹਾਂ ਇੱਕ ਲਹਿਰ ਬਣਾਉਣਾ ਚਾਹੁੰਦੇ ਹਾਂ
ਠੀਕ
ਸਾਡਾ ਕੰਮ ਹੈ ਉਹ ਵਿਢਿਆ ਹੈਗਾ
ਬਿਲਕੁਲ 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 ਸਹੀ ਤੋ ਸਾਥੀ ਜੀ ਸਾਨੂੰ ਇਹ ਵੀ ਅਹਿਸਾਸ ਹੈ ਕਿ ਤੁਸੀਂ ਕਾਫੀ ਬਿਜ਼ੀ ਹੋ ਸੋ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਤੁਹਾਡਾ ਸਮਾਂ ਅਸੀਂ ਜ਼ਿਆਦਾ ਨਹੀਂ ਲਵਾਂਗੇ ਆਖਿਰ ਚ ਜਿਹੜੀ ਇੱਕ ਗੱਲਬਾਤ ਕਿ ਆਉਂਦੇ ਜਨਵਰੀ ਦੇ ਮਹੀਨੇ ਚ ਪਹਿਲੀ ਜਨਵਰੀ ਤੋਂ 5 ਜਨਵਰੀ ਨੂੰ ਜਿਹੜਾ ਇੱਕ ਐਲਾਨ ਕੀਤਾ ਗਿਆ ਹੈ ਵੱਡੀਆਂ ਬੈਂਕਾਂ ਛੋਟੀਆਂ ਨੇ ਜਿਹੜੀਆਂ ਵੱਡੀਆਂ ਬੈਂਕਾਂ ਦੇ ਖਿਲਾਫ਼ ਇੱਕ ਮੁਹਿੰਮ ਜਾਂ ਸੰਘਰਸ਼ ਦਾ ਐਲਾਨ ਕੀਤਾ ਗਿਆ ਉਹਦੇ ਤੇ ਵੀ ਥੋੜੀ ਬਹੁਤੀ ਤੁਸੀਂ ਸਾਡੇ ਸਰੋਤਿਆਂ ਨੂੰ ਗੱਲ ਦੱਸੋ ਕਿ ਉਹਦੇ ਪਿੱਛੇ ਕੀ ਹੈ ਔਰ ਕਿਸ ਕਿਸਮ ਦੀਆਂ ਮੰਗਾਂ ਨੇ ਔਰ ਕਿਸ ਤਰ੍ਹਾਂ ਦਾ ਸੰਘਰਸ਼ ਰਹੇਗਾ ਉਹ
ਮੈਡਮ ਤੁਹਾਡੀ ਪਹਿਲੀ ਗੱਲ ਨਾਲ ਇਹ ਗੱਲ ਜਿਹੜੀ ਰਲ ਗਈ ਅਸੀਂ ਕਹਿੰਦੇ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ
ਜੀ
ਆਹ ਸਾਡੀ ਸਰਕਾਰ ਜਿਹੜੀ ਹੁਣ ਬਣੀ ਹੈ ਪੰਜਾਬ ਦੇ ਵਿੱਚ ਅਮਰਿੰਦਰ ਦੀ ਸਰਕਾਰ ਇਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ
ਜੀ
ਕਿਸੇ ਕਿਸਾਨ ਦੀ ਖੁਦਕੁਸ਼ੀ ਨਹੀਂ ਹੋਣ ਦਿਆਂਗੇ ਕਿਸੇ ਦੀ ਕੁਰਕੀ ਨਹੀਂ ਹੋਣ ਦਿਆਂਗੇ ਕਿਸੇ ਦੀ ਗ੍ਰਿਫਤਾਰੀ ਹੋਣਗੇ ਭਾਂਤ ਭਾਂਤ ਦੇ ਵਾਅਦੇ ਹਰ ਘਰ ਘਰ ਦੇ ਵਿੱਚ ਰੁਜ਼ਗਾਰ ਦੇਵਾਂਗੇ ਹਰ ਟੈਲੀਫੋਨ ਦੇਵਾਂਗੇ ਮੋਬਾਈਲ ਦੇਵਾਂਗੇ ਬਹੁਤ ਵਾਅਦੇ ਇਹਨਾਂ ਨੇ ਕੀਤੇ ਨੇ
ਜੀ
ਅਸੀਂ ਹੁਣ ਉਹ ਦੇਖਿਆ ਵੀ ਉਹ ਤੁਸੀਂ ਕੀ ਸਰਕਾਰ ਨੇ ਵਾਅਦੇ ਮਾਫ਼ ਕਰਕੇ ਕੀ ਕੁਰਕੀਆਂ ਖਤਮ ਹੋ ਗਈਆਂ
ਹਾਂਜੀ ਬਿਲਕੁਲ
ਪੰਜਾਬ ਦੇ ਵਿੱਚ ਖੁਦਕੁਸ਼ੀਆਂ ਖਤਮ ਹੋ ਗਈਆਂ ਕੀ ਕਰਜ਼ਾ ਪੰਜਾਬ ਦਾ ਖਤਮ ਹੋ ਗਿਆ ਕੋਈ ਵੀ ਗੱਲ ਅਜੇ ਪੂਰੀ ਨੀ ਹੋਈ ਸਗੋਂ ਉਲਟਾ ਇਹ ਹੋ ਰਿਹਾ ਵੀ ਲਗਾਤਾਰ ਕੁਰਕੀਆਂ ਹੋ ਰਹੀਆਂ ਨੇ ਖਾਲੀ ਚੈੱਕ ਭਰਵਾ ਕੇ ਬੈਂਕਾਂ ਵਾਲੇ ਜਦੋਂ ਕਰਜ਼ਾ ਕਿਸੇ ਨੂੰ ਲੋਨ ਦਿੰਦੇ ਨੇ ਉਹਨੂੰ ਖਾਲੀ ਚੈੱਕ ਤੇ ਸਾਈਨ ਕਰਾ ਲੈਂਦੇ ਨੇ ਉਹ ਕੋਰਟਾਂ ਦੇ ਵਿੱਚ ਲਾ ਕੇ ਖਾਲੀ ਚੈੱਕ ਕਿਸਾਨਾਂ ਨੂੰ ਸਜ਼ਾਵਾਂ ਦਵਾ ਰਹੇ ਨੇ ਉਹਨਾਂ ਦੇ ਮੁਕੱਦਮੇ ਚੱਲ ਰਹੇ ਨੇ ਇਹਨਾਂ ਦੇ ਕੇਸ ਬਣਾਏ ਹੋਏ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਇਹ ਲਗਾਤਾਰ ਇਹ ਰੁਝਾਨ ਜਾਰੀ ਹੈ ਜਿਹੜਾ ਸਾਡਾ 5 ਦਿਨ ਦਾ ਇਹ ਮੋਰਚਾ ਹੈ ਇਹ ਸਿਰਫ ਕਰਜ਼ੇ ਤੇ ਖੁਦਕੁਸ਼ੀਆਂ ਦੇ ਸੰਬੰਧ ਚ ਹੀ ਹੈ
ਠੀਕ
ਇਹਦੀ ਖਾਤਰ ਅਸੀਂ ਆਪਣੀ ਗੱਲ ਸਰਕਾਰ ਹਾਈਲਾਈਟ ਕਰਨ ਦੀ ਖਾਤਰ ਤੇ ਜਿਹੜੇ ਬੈਂਕਾਂ ਵੱਲੋਂ ਕਿਸਾਨਾਂ ਤੇ ਹੋ ਰਹੇ ਧੱਕੇ ਨੇ ਕੁਰਕੀਆਂ ਗ੍ਰਿਫਤਾਰੀਆਂ ਦੇ ਤੇ ਖਾਲੀ ਚੈੱਕਾਂ ਵਾਲੇ ਇਹ ਧੱਕੇ ਹਟਾਉਣ ਦੀ ਖਾਤਰ ਅਸੀਂ 5 ਦਿਨ ਦਾ 1 ਜਨਵਰੀ ਤੋਂ ਲੈ ਕੇ 5 ਜਨਵਰੀ ਤੱਕ ਦਾ ਪੱਕਾ ਮੋਰਚਾ ਜਿਹੜਾ ਹੈਡਕੁਆਟਰ ਦੇ ਲੀਡ ਬੈਂਕਾਂ ਦੇ ਸਾਹਮਣੇ ਲਾਉਣ ਦਾ ਫੈਸਲਾ ਕੀਤਾ ਇਸ ਗੱਲ ਨੂੰ ਅਸੀਂ ਹਾਈਲਾਈਟ ਕਰਨ ਦੀ ਖਾਤਰ ਤੇ ਧੱਕੇਸ਼ਾਹੀ ਹਟਾਉਣ ਦੀ ਖਾਤਰ ਸਾਡਾ ਇਹ ਜਿਹੜਾ ਅੰਦੋਲਨ ਹੈ ਇਹ ਅਸੀਂ 5 ਦਿਨਾਂ ਦਾ ਮੋਰਚਾ ਰੱਖਿਆ
ਜੀ ਜੀ ਬਹੁਤ ਵਧੀਆ ਤੋਂ ਸਾਥੀ ਨਛੱਤਰ ਸਿੰਘ ਵੀ ਸਾਡੇ ਨਾਲ ਬੈਠੇ ਨੇ ਜਿਹੜੇ ਕਿ ਜ਼ਿਲ੍ਹਾ ਮੋਗਾ ਦੇ ਮੀਤ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਉਹ ਵੀ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਗੇ
ਹਾਂਜੀ ਸਾਥੀ ਜੀ ਸਤਿ ਸ੍ਰੀ ਅਕਾਲ ਸਾਡੀ ਮਤਲਬ ਇੱਕ ਗੱਲ ਤਾਂ ਹੋਰ ਵੀ ਥੋੜ੍ਹਾ ਚਾਨਣਾ ਪਾਓ ਕਿ ਜਦੋਂ ਪਹਿਲਾਂ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜਾਂ ਬਾਕੀ ਜਥੇਬੰਦੀਆਂ ਲੜੀਆਂ ਤੇ ਉਦੋਂ ਇਹਨਾਂ ਨੇ ਮਤਲਬ ਜਿਹੜੀ ਵੀ ਕੁਛ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਲੋਕਾਂ ਦਾ ਗਲਤੀਆਂ ਲੋਕਾਂ ਦੀਆਂ ਕਸੂਰ ਕਰਕੇ ਮਤਲਬ ਕਰਜ਼ਾ ਜੜਿਆ ਉਦੋਂ ਬਾਅਦ ਚ ਪੰਜਾਬ ਤੇ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਸਰਕਾਰਾਂ ਦੀਆਂ ਗਲਤੀਆਂ ਹੈ ਤੇ ਕਰਜ਼ੇ ਦੀ ਗੱਲ ਚੱਲੀ ਸੀ ਕੀ ਇਹਦਾ ਵਿਸਥਾਰ ਹਿੰਦੁਸਤਾਨ ਦੇ ਵਿੱਚ ਕੋਈ ਹੋਰ ਵੀ ਕਿਸੇ ਜ਼ਿਲ੍ਹਾ ਦੇ ਵਿੱਚ ਸੋਰੀ ਸਟੇਟਾਂ ਦੇ ਵਿੱਚ ਹੋਇਆ ਉਹਨਾਂ ਨਾਲ ਕੋਈ ਤਾਲਮੇਲ
ਕਰਜ਼ੇ ਦੇ ਸੰਬੰਧ ਚ
ਹਾਂਜੀ
ਕਰਜ਼ੇ ਦੇ ਸੰਬੰਧ ਚ ਤਾਂ ਤਕਰੀਬਨ ਸਾਰੇ ਭਾਰਤ ਦੇ ਵਿੱਚ ਭਾਰਤ ਦੇ ਸਾਰੇ ਸੂਬੇ ਵੱਖਰੇ ਵੱਖਰੇ ਤੌਰ ਤੇ ਵੀ ਲੜ ਰਹੇ ਆ ਆਰਗੇਨਾਈਜੇਸ਼ਨਾਂ ਇਕੱਠੀਆਂ ਹੋ ਕੇ ਵੀ ਲੜ ਰਹੀਆਂ ਨੇ ਆਪਣੇ ਜਿਹੜੇ ਮੱਧ ਪ੍ਰਦੇਸ਼ ਹੈ ਮਹਾਰਾਸ਼ਟਰ ਹੈ ਆਂਧਰ ਹੈ ਤਾਮਿਲਨਾਡੂ ਹੈ ਯੂਪੀ ਹੈ ਬਿਹਾਰ ਹੈ ਹਰਿਆਣਾ ਹੈ ਪੰਜਾਬ ਦੇ ਲੋਕ ਵੀ ਬਹੁਤ ਜਥੇਬੰਦੀਆਂ ਇਕੱਠੀਆਂ ਹੋ ਕੇ ਵੀ ਲੜ ਰਹੀਆਂ ਨੇ ਉਹ ਕਰਜ਼ੇ ਦੀ ਗੱਲ ਜਿਹੜੀ ਹਰੇਕ ਸਟੇਟ ਦੇ ਵਿੱਚ ਹੀ ਚੱਲ ਰਹੀ ਹੈ ਜਿੰਨੀਆਂ ਵੀ ਚੋਣਾਂ ਹੁਣ ਆ ਰਹੀਆਂ ਨੇ ਜਾਂ ਪਹਿਲਾਂ ਹੋਈਆਂ ਨੇ ਜਿਵੇਂ ਪੰਜ ਸੂਬਿਆਂ ਨੇ ਚੋਣਾਂ ਪਿੱਛੇ ਹੋਈਆਂ ਨੇ ਉਹ ਚ ਕਰਜ਼ੇ ਵਾਲੀ ਗੱਲ ਹਰੇਕ ਚੋਣ ਮੈਨੀਫੈਸਟੋ ਦੇ ਵਿੱਚ ਪਈ ਹੋਈ ਹੈ ਕਿਸੇ ਨਾ ਕਿਸੇ ਨੂੰ ਹਰ ਸਰਕਾਰ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਵੀ ਕਰਜ਼ਾ 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 ਕਹਿੰਦੀ ਮੋਦੀ ਨੂੰ ਵੀ ਇਹ ਕਹਿਣਾ ਪੈ ਰਿਹਾ ਵੀ ਹਾਂ ਕਰਜ਼ੇ ਬਾਰੇ ਕਿਸਾਨਾਂ ਦੇ ਬਾਰੇ ਅਸੀਂ ਨਹੀਂ ਸੋਚਾਂਗੇ ਚਾਹੇ ਪੰਜ ਸਟੇਟਾਂ ਚੋਂ ਹਾਰ ਗਏ ਜਿਹੜੀਆਂ 2019 ਦੀਆਂ ਲੋਕ ਸਭਾ ਚੋਣਾਂ ਨੇ ਉਹਦੇ ਵਿੱਚ ਮੈਨੂੰ ਨੀ ਲੱਗਦਾ ਵੀ ਭਾਰਤ ਦੇ ਵਿੱਚ ਕੋਈ ਇਹੋ ਜਿਹਾ ਹਿੱਸਾ ਰਹੂਗਾ ਜਿਹੜਾ ਕਿਸਾਨੀ ਕਰਜ਼ੇ ਦੇ ਤੇ ਗੱਲ ਨਹੀਂ ਕਰੂਗਾ ਇਹ ਹੋ ਰਿਹਾ ਸਾਰੇ
ਜੀ ਬਿਲਕੁਲ ਤੋ ਸਾਥੀ ਜੀ ਆਖਿਰ ਵਿੱਚ ਤੁਹਾਡੇ ਕੋਲੋਂ ਅਸੀਂ ਇੱਥੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਬੈਠੇ ਨੇ ਪੰਜਾਬੀ ਮੂਲ ਦੇ ਲੋਕ ਹਾਂਜੀ ਭਾਰਤੀ ਮੂਲ ਦੇ ਔਰ ਦੁਨੀਆਂ ਭਰ ਚ ਬਾਅਦ ਚ ਜਿਹੜੇ ਸਾਡੇ ਸਾਰਾ ਇਹ ਪ੍ਰੋਗਰਾਮ ਸੁਣਾਂਗੇ ਉਹਨਾਂ ਦੇ ਨਾਲ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਅਸੀਂ ਇੱਥੇ ਇੰਨੀ ਦੂਰ ਬੈਠੇ ਕਿਸ ਤਰ੍ਹਾਂ ਹਿੱਸਾ ਪਾ ਸਕਦੇ ਹਾਂ ਇਹਨਾਂ ਮੁਹਿੰਮਾਂ ਚ ਇਹਨਾਂ ਸੰਘਰਸ਼ਾਂ ਵਿੱਚ
ਅਸੀਂ ਹਿੰਦੁਸਤਾਨ ਤੋਂ ਬਾਹਰ ਬੈਠੇ ਨਾਰੀ ਭਰਾਵਾਂ ਨੂੰ ਸਾਰਿਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ
ਜੀ
ਇਹ ਪੰਜਾਬ ਦੇ ਵਿੱਚ ਕਿਰਤੀ ਲੋਕਾਂ ਨਾਲ ਬਹੁਤ ਵੱਡੇ ਧੱਕੇ ਹੋ ਰਹੇ ਨੇ ਤੁਹਾਡੀ ਹਮਦਰਦੀ ਦੀ ਲੋੜ ਹੈ ਤੁਹਾਡੇ ਹੰਗਾਰੇ ਦੀ ਲੋੜ ਹੈ ਤੁਸੀਂ ਜਦੋਂ ਵੀ ਕਿਤੇ ਆਓ ਪੰਜਾਬ ਦੇ ਵਿੱਚ ਆਪਣੇ ਪਰਿਵਾਰਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਕਿਸਾਨੀ ਕਿਰਤੇ ਦੀ ਕਿੰਨਾ ਦੀ ਮੁਕਤੀ ਕਿਵੇਂ ਹੋਊਗੀ ਕਿਸਾਨਾਂ ਨਾਲ ਧੱਕਾ ਕੀ ਹੋਇਆ ਸਰਕਾਰ ਫਰਕ ਕਿਵੇਂ ਰੱਖ ਰਹੀ ਹੈ ਨਵੀਆਂ ਆਰਥਿਕ ਨੀਤੀਆਂ ਕੀ ਨੇ ਵਿਸ਼ਵ ਵਪਾਰ ਸੰਸਥਾ ਕੀ ਹੈ ਇਹਨਾਂ ਨੇ ਬਣਾ ਕੀ ਦੇਣਾ ਕਾਰਪੋਰੇਟ ਘਰਾਣੇ ਕੌਣ ਹੁੰਦੇ ਨੇ ਇਹ ਕਿਆ ਕਾਹਦੀ ਖਾਤਰ ਆਏ ਨੇ ਇਹਨਾਂ ਗੱਲਾਂ ਵਾਸਤੇ ਜਿੰਨੀਆਂ ਤੁਸੀਂ ਬਾਹਰ ਬੈਠੇ ਜਾਣਦੇ ਹੋ ਜਿੰਨੀਆਂ ਤੁਹਾਨੂੰ ਪਤਾ ਹੈ ਉਹਨਾਂ ਨਾਲ ਸਾਂਝੀਆਂ ਪਰਿਵਾਰ ਨਾਲ ਸਾਂਝੀਆਂ ਕਰੋ ਤੇ ਉਹਨਾਂ ਨੂੰ ਅਪੀਲ ਕਰੋ ਤੇ ਉਹਨਾਂ ਨੂੰ ਪ੍ਰੇਰਿਤ ਕਰੋ ਕਿ ਉਹ ਸਾਡੀਆਂ ਆਰਗੇਨਾਈਜੇਸ਼ਨਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਿੱਸਾ ਪਾਉਣ ਆਉਣ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤਾਂ ਕਿ ਅਸੀਂ ਪੰਜਾਬ ਦੇ ਵਾਤਾਵਰਨ ਨੂੰ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੀਆਂ ਜ਼ਮੀਨਾਂ ਨੂੰ ਪੰਜਾਬ ਦੇ ਬੱਚਿਆਂ ਦੇ ਰੁਜ਼ਗਾਰ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਸਕੀਏ ਇਹਦੇ ਵਿੱਚ ਅਸੀਂ ਤੁਹਾਨੂੰ ਸਾਰੇ ਭਰਾਵਾਂ ਨੂੰ ਨਿਊਜ਼ੀਲੈਂਡ ਵਾਲੇ ਭਰਾਵਾਂ ਨੂੰ ਵੀ ਅਮਰੀਕਾ ਬੈਠਿਆ ਜਿਹੜੇ ਉਹਨਾਂ ਨੂੰ ਵੀ ਕੈਨੇਡਾ ਬੈਠਿਆ ਜਿਹੜੇ ਉਹਨਾਂ ਨੂੰ ਵੀ ਜਿਹੜੇ ਹੋਰ ਕਿਸੇ ਮੁਲਕਾਂ 'ਚ ਬੈਠੇ ਉਹਨਾਂ ਸਾਰੇ ਅਮੀਰ ਭਰਾਵਾਂ ਨੂੰ ਅਪੀਲ ਕਰਾਂਗੇ ਵੀ ਤੁਸੀਂ ਵੀ ਆਪਣਾ ਇਸ ਸੰਘਰਸ਼ਾਂ ਦੇ ਵਿੱਚ ਇਸ ਰੂਪ 'ਚ ਹਿੱਸਾ ਪਾਓ ਅਸੀਂ ਧੰਨਵਾਦ ਕਰਾਂਗੇ ਤੁਹਾਡਾ ਸਾਰਾ
ਬਹੁਤ ਵਧੀਆ ਮੈਸੇਜ ਜੀ ਬਹੁਤ ਬਹੁਤ ਧੰਨਵਾਦ ਸਾਥੀ ਜੀ ਤੋ ਆਉਂਦੇ ਸਮੇਂ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਨਵਰੀ ਚ ਖਾਸ ਕਰਕੇ ਜਿਹੜਾ ਬੈਂਕਾਂ ਵਾਲਾ ਆ ਉਹਦੇ ਚੋ ਕਿਸ ਤਰ੍ਹਾਂ ਦਾ ਸੰਘਰਸ਼ ਰਹਿੰਦਾ ਹੈ ਤੁਹਾਡੇ ਨਾਲ ਜਾਂ ਹੋਰ ਜਿਹੜੇ ਸਾਥੀ ਨੇ ਜਥੇਬੰਦੀ ਦੇ ਉਹਨਾਂ ਦੇ ਨਾਲ ਅਸੀਂ ਜੁੜੇ ਰਵਾਂਗੇ
ਕੈਪਟਨ ਦੀ ਮੀਟਿੰਗ ਵਾਲੀ ਗੱਲ
ਹਾਂਜੀ ਹਾਂਜੀ ਤੁਸੀਂ
ਇੱਕ ਸਾਥੀ ਅੱਗੇ ਤੋਂ ਅਸੀਂ ਮਤਲਬ ਇਹ ਵੀ ਪਤਾ ਕਰਾਂਗੇ ਕਿਹੜਾ ਕੈਪਟਨ ਮੀਟਿੰਗ ਚੱਲ ਰਹੀ ਹੈ ਕੱਲ ਤੋਂ ਬਾਅਦ ਸਾਨੂੰ ਇਹ ਹੈ ਅਗਲੇ ਸੋਮਵਾਰ ਤੱਕ ਅਸੀਂ ਫੇਰ ਦੁਬਾਰਾ ਉਹ ਗੱਲ ਵਿੱਚ ਰੱਖਾਂਗੇ ਤੇ ਉਹ ਗੱਲ ਕਰਾਂਗੇ
ਠੀਕ
ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਦੋਸਤੋ ਇਹ ਸਨ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਤੋ ਬੜੀ ਮੁਸ਼ਕਿਲ ਨਾਲ ਉਹਨਾਂ ਦਾ ਅੱਜ ਸਾਨੂੰ ਫੋਨ ਜਿਹੜਾ ਮਿਲਿਆ ਕਿ ਸਾਥੀ ਬਹੁਤ ਜ਼ਿਆਦਾ ਮਸਰੂਫ ਪਿਛਲੇ ਦਿਨਾਂ ਤੋਂ ਮੈਨੂੰ ਲੱਗਦਾ ਕੋਈ ਦਿਨ ਐਸਾ ਬੀਤਿਆ ਨਹੀਂ ਕਿ ਜਦੋਂ ਉਹ ਕਿਤੇ ਨਾ ਕਿਤੇ ਜਾ ਕੇ ਖਾਸ ਕਰਕੇ ਅਧਿਆਪਕਾਂ ਦੀ ਸਪੋਰਟ 'ਚ ਪਿੰਡ ਪਿੰਡ ਗਏ ਨੇ ਉਹ ਸਾਰੀ ਇੱਕ ਔਰਗਨਾਈਜ਼ ਕਰਨ ਲਈ ਉਸ ਮੂਵਮੈਂਟ ਨੂੰ ਜਿਹੜੇ ਟੀਚਰਸ ਨੇ ਉਹਨਾਂ ਦੀ ਮਦਦ 'ਤੇ ਆਏ ਨੇ ਤੋ ਵੈਸੇ ਵੀ ਜਥੇਬੰਦੀ ਦੇ ਵੀ ਕੰਮ ਜਿਸ ਤਰ੍ਹਾਂ ਅਸੀਂ ਰਸਤੇ 'ਚ ਸਾਥੀ ਜੀ ਗੱਲਾਂ ਕਰਦੇ ਆ ਰਹੇ ਸੀ ਕਿ ਉਹ ਜਨਵਰੀ 'ਚ ਜਿਹੜਾ 5 ਦਿਨਾਂ ਦਾ ਬੈਂਕਾਂ ਦੇ ਖਿਲਾਫ ਹੋਣਾ ਹੈ ਉਹਦੀ ਵੀ ਤਿਆਰੀ ਬਹੁਤ ਜ਼ਿਆਦਾ ਤਿਆਰੀ ਹੁੰਦੀ ਹੈ ਇਹਨਾਂ ਕੰਮਾਂ ਦੀ
ਜੀ ਹਾਂ
ਜੀ ਤੋ ਉਹ ਸਾਥੀ ਸਾਰੇ ਕਾਫੀ ਬਿਜ਼ੀ ਰਹਿੰਦੇ ਨੇ ਇਹਨਾਂ ਗੱਲਾਂ ਬਾਤਾਂ 'ਚ ਤੋ ਇਹਦੇ 'ਤੇ ਸਾਥੀ ਜੀ ਅਸੀਂ ਕੋਈ ਹੋਰ ਅੱਗੇ ਟਿੱਪਣੀ ਗੱਲਬਾਤ ਇਸੇ ਵਿਸ਼ੇ ਇਹਨਾਂ ਵਿਸ਼ਿਆਂ 'ਤੇ
ਹਾਂਜੀ ਆਪਾਂ ਤਾਂ ਪਹਿਲਾਂ ਤਾਂ ਮੈਂ ਟੀਚਰਾਂ ਵਾਲੀ ਆਪਾਂ ਗੱਲ ਕਰ ਲਈਏ
ਜੀ
ਕਿ ਟੀਚਰਾਂ ਦਾ ਜਿੱਥੋਂ ਤੱਕ ਮਸਲਾ ਹੈ ਉਹ ਲੰਬੇ ਸਮੇਂ ਤੋਂ ਜਿਹੜੇ ਟੀਚਰ ਹੈਗੇ ਮਤਲਬ ਜੇ ਹੈਗੇ ਉਹ ਸਰਕਾਰ ਦੇ ਵਰਖਿਲਾਫ਼ ਉਹ ਲੜ ਰਹੇ ਆ
ਜੀ
ਤੇ 1991 ਤੋਂ ਲਾ ਕੇ 27-28 ਸਾਲ ਹੋ ਗਏ ਤੇ ਉਦੋਂ ਤੋਂ ਲਾ ਕੇ ਮੁਲਕ ਜਿਹੜੇ ਹੈਗੇ ਆ ਵੀ ਸਰਕਾਰੀ ਜਿਹੜੀ ਮਤਲਬ ਜਿਹੜੀ ਗਰਜ ਹੈਗੀ ਆ ਜਾਂ ਸਾਮਰਾਜੀ ਮੁਲਕਾਂ ਵੱਲੋਂ ਜੋ ਹਦਾਇਤ ਹੈਗੀ ਆ ਜੋ WTA ਦਾ ਇਹਨਾਂ ਨੂੰ ਹੁਕਮ ਹੈਗਾ ਇਹ ਵਜਾ ਕੇ ਝੂਠ ਬੋਲ ਕੇ ਜਿਹੜੇ ਹੈਗੇ ਲੋਕਾਂ ਦੇ ਉੱਤੇ ਜਿਹੜੇ ਹੈਗੇ ਆ ਉਹ ਛੱਟੀ ਪਾ ਕੇ ਤੇ ਜਿਹੜੀ ਰਾਜ ਕਰਦੇ ਆ ਰਹੇ ਆ ਤੇ ਪਰ ਹੁਣ ਜਦੋਂ ਲੋਕ ਜਿਹੜੀ ਮਤਲਬ ਹੈਗੀ ਆ ਲੋਕਾਂ ਦੀ ਹਾਲਤ ਜਿਹੜੀ ਆਰਥਿਕ ਹਾਲਤ ਮਾੜੀ ਹੋ ਗਈ ਤਾਂ ਫਿਰ ਮੁੜ ਕੇ ਜਿਹੜਾ ਹੈਗਾ ਵੀ ਹੁਣ ਜਦੋਂ ਲੋਕ ਇਹਨਾਂ ਦੇ ਗਲ ਪੈਣ ਲੱਗੇ ਆ ਤਾਂ ਇਹ ਮਤਲਬ ਇਹਨਾਂ ਨੂੰ ਕੁਛ ਨਾ ਕੁਛ ਕਹਿਣਾ ਪੈ ਰਿਹਾ
ਠੀਕ
ਤਾਂ ਉਹਦੇ ਵਿੱਚੋਂ ਮੁੜ ਕੇ ਜਿਹੜੀ ਜੋ ਕਹਿੰਦੇ ਆ ਉਹ ਕਰਦੇ ਨਹੀਂ ਸਭ ਤੋਂ ਵੱਡਾ ਮਤਲਬ ਝੂਠ ਬੋਲਦੇ ਆ ਹੁਣ ਮਤਲਬ ਇੱਦਾਂ ਕਿ ਤੁਸੀਂ ਦੇਖੋ ਮੁੜ ਕੇ ਵੀ ਉਹਨਾਂ ਦੀਆਂ ਤਨਖਾਹ ਦਾ ਮਾਮਲਾ ਵੀ ਜਿੱਥੇ 10 ਸਾਲ ਦੇ ਕਰੀਬ 8 ਸਾਲ ਦੇ ਕਰੀਬ ਕਿਸੇ ਨੂੰ 5 ਸਾਲ ਦੇ ਕਰੀਬ ਹੋ ਗਏ ਤਕਰੀਬਨ ਜਦੋਂ ਤੋਂ ਲਾ ਕੇ ਇਹ ਇਹਨਾਂ ਨੇ ਜਿਹੜੀ ਮਤਲਬ ਹੈਗੀ ਆ ਵੀ ਇਹ ਕਾਨੂੰਨ ਲਾਗੂ ਕੀਤਾ ਉਦੋਂ ਤੋਂ ਲਾ ਕੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 3 ਸਾਲਾਂ ਬਾਅਦ ਤਕਰੀਬਨ ਸਾਰਿਆਂ ਮਹਿਕਮਿਆਂ 'ਚ ਹੀ ਬਿਜਲੀ ਬੋਰਡ ਲਾ ਲਓ ਡਾਕਟਰਾਂ ਨੂੰ ਲੈ ਲਓ ਮੁੜ ਕੇ ਜਾਂ ਤੁਸੀਂ ਟੀਚਰਾਂ ਲਾ ਲਓ ਵੀ 3 ਸਾਲਾਂ ਬਾਅਦ ਜਿਹੜੇ ਹੈਗੇ ਤੁਹਾਨੂੰ ਜਿਹੜੇ ਹੈਗੇ ਵੀ ਅਸੀਂ ਪੱਕੇ ਕਰਾਂਗੇ ਕਿਸੇ ਵੀ ਮਹਿਕਮੇ ਵਿੱਚ 91 ਤੋਂ ਲਾ ਕੇ ਅੱਜ ਤੱਕ ਕਿਸੇ ਵੀ ਮਹਿਕਮੇ 'ਚ ਇੱਕ ਵੀ ਬੰਦਾ ਇਹਨਾਂ ਜਿਹੜਾ ਪਰਮਾਨੈਂਟ ਨਹੀਂ ਕੀਤਾ
ਬਿਲਕੁਲ
ਤੇ ਉਹ ਤੋਂ ਬਾਅਦ 'ਚ ਮੁੜ ਕੇ ਜਿਹੜੇ ਝੂਠ ਆ ਨੱਤ ਜਿਹੜੇ ਨਵੇਂ ਆ ਨਵੇਂ ਮਤਲਬ ਹੈਗੇ ਆ ਉਹ ਘੜੇ ਜਾ ਰਹੇ ਆ ਇਦੋਂ ਮਾੜੀ ਗੱਲ ਕੀ ਹੋਊਗੀ ਕਿ ਉਹ ਬੰਦੇ ਮੁੜ ਕੇ ਜਿਹੜੇ 56 ਦਿਨ ਬੈਠੇ ਰਹੇ ਮੁੜ ਕੇ ਇੱਥੇ ਜਿਹੜੇ ਹੈਗੇ ਆ ਪਟਿਆਲੇ ਵਿੱਚ ਤੇ 58 ਦਿਨਾਂ ਦੇ ਵਿੱਚ ਮੁੜ ਕੇ ਜਿਹੜੇ ਹੈਗੇ ਉਹ ਮੰਗ ਕਰਦੇ ਰਹੇ ਸਿਰਫ ਵੀ ਤੁਸੀਂ ਉਹ ਆਪਦੀ ਜਿਹੜੀ ਮਤਲਬ ਜਿਹੜੀ ਤੁਸੀਂ ਮੰਗ ਮੰਨੀ ਆ ਤੁਸੀਂ ਲਾਗੂ ਕਰ ਦਿਓ ਜਾਂ ਤੁਸੀਂ ਕੋਰਟ ਦਾ ਫੈਸਲਾ ਮੁੜ ਕੇ ਜਿਹੜੀ ਹੈਗੀ ਆ ਵੀ ਬਰਾਬਰ ਕੰਮ ਬਰਾਬਰ ਤਨਖਾਹ ਤੁਸੀਂ ਉਹ ਫੈਸਲਾ ਉਹ ਲਾਗੂ ਕਰ ਦਿਓ ਇਹਦੇ ਬਜਾਏ ਲਾਗੂ ਕਰਨ ਦੀ ਬਜਾਏ ਕੀਤਾ ਕੀ ਹੈ ਕਿ ਜਿਵੇਂ ਭਾਵੇਂ 2019 ਚੋਣਾਂ ਲੱਗਿਆ ਰਹੀਆਂ ਤੇ ਕਰ ਹੀ ਦਿੱਤਾ ਮੁੜ ਕੇ ਕਿ ਉਹਨਾਂ ਦੇ ਕੋਲੋਂ 45,000-50,000 ਰੁਪਇਆ ਜਿਹੜੀ ਤਨਖਾਹ ਲੈਂਦੇ ਸੀਗੇ ਉਹ ਕੱਟ ਕੇ ਜਿਹੜੀ ਹੈਗੀ ਉਹ 15,300 ਕਰਤਾ ਤੇ ਨਾਲ ਲੱਗਵਾਂ ਹੀ ਮਤਲਬ ਇੱਕ ਇਹ ਤੇ ਦੂਜਾ ਇਹ ਅੱਖਾਂ ਵੀ ਕੱਢੀਆਂ ਉਹਨਾਂ ਲੋਕਾਂ ਨੂੰ ਅੱਖਾਂ ਕੱਢੀਆਂ ਮੁਕੱਦਮੇ ਬਣਾਏ ਉਹਨਾਂ ਦੇ ਉੱਤੇ ਮੁੜ ਕੇ ਸਸਪੈਂਡ ਕੀਤੇ ਆ ਉਹ ਬੰਦੇ ਮੁੜ ਕੇ ਜਿਹੜੇ ਹੈਗੇ ਮਤਲਬ ਜਿਹੜੇ ਹੈਗੇ ਵੀ ਉਹ ਘਰੋਂ ਬਾਹਰ ਕੀਤੇ ਆ ਬਿਨਾਂ ਤਨਖਾਹ ਤੋਂ ਮੁੜ ਕੇ ਜਿਹੜੇ ਔਨ ਲੋਡ ਕੀਤੇ ਹੋਏ ਆ ਅੱਜ ਦੇ ਹਾਲਤ ਦੇ ਵਿੱਚ ਮੁੜ ਕੇ ਜਿਹੜੀ ਹੈਗੀ ਆ ਇੰਨੀ ਭੈੜੀ ਹਾਲਤ ਹੋਈ ਆ ਤੇ ਉਹਦੇ ਬਾਵਜੂਦ ਮੁੜ ਕੇ ਜਿਹੜਾ ਸੋਚਿਆ ਨਹੀਂ ਲਾ ਜਾ ਰਿਹਾ ਤੇ ਨਾਲ ਲੱਗਵਾਂ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੇ ਅੱਜ ਮੀਟਿੰਗ ਦੀ ਕੱਲ੍ਹ ਮੀਟਿੰਗ ਕੀਤੀ ਆ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਆ ਇੱਕ ਦਿਨ ਪਹਿਲਾਂ ਇਹ ਦਿਖਾਉਣ ਵਾਸਤੇ ਵੀ ਤੁਹਾਨੂੰ ਕੀ ਹਿੰਦੁਸਤਾਨ ਦੇ ਲੋਕਾਂ ਨੂੰ ਅਸੀਂ ਕੀ ਸਮਝਦੇ ਹਾਂ ਵੈਸੇ ਤਾਂ ਪਸ਼ੂ ਸਮਝਦੇ ਹਾਂ ਮੁੜ ਕੇ ਕੋਈ ਬੰਦੇ ਤਾਂ ਹੈ ਨਹੀਂ ਇਹਨਾਂ ਵਿੱਚ ਕੀਤਾ ਕੀ ਆ ਕਿ 19,500 ਰੁਪਇਆ ਤਨਖਾਹ ਲੈਣ ਵਾਲਾ ਇੱਕ MLA ਤੇ ਉਹਦੇ ਵਾਸਤੇ ਪ੍ਰਪੋਜ਼ਲ ਪਾਸ ਕਰਨ ਲੱਗੇ ਆ ਇੱਕ ਹਫ਼ਤੇ ਦੇ ਵਿੱਚ ਜਿਹੜੀ ਹੈ ਜਿਹਨੂੰ 2 ਲੱਖ ਰੁਪਇਆ ਤਨਖਾਹ ਦੇਣ ਲੱਗੇ ਹੈਰਾਨੀ ਇਸ ਗੱਲ ਦੀ ਆ ਕਿ ਜਿਹੜੇ ਬੰਦੇ ਨੂੰ 45-50,000 ਰੁਪਏ ਤਨਖਾਹ ਮਿਲਦੀ ਆ ਉਹ 45-50,000 ਤਨਖਾਹ ਲੈਣ ਤੋਂ ਬਾਅਦ ਚ ਮੁੜ ਕੇ ਇਹਨੂੰ ਆਪਣੀ 15,300 ਕਰਤਾ ਆਪਦੀ ਤਨਖਾਹ ਵਾਸਤੇ ਮੁੜ ਕੇ ਜਿਹੜਾ ਹੈਗਾ ਉਹ ਫੈਸਲਾ ਕਰ ਲਿਆ ਆਪ ਹੀ ਬੈਠਾ ਨੇ ਕਿ ਜਿਹੜੇ ਮਤਲਬ ਜਿਹੜੇ ਹੈਗੇ ਇਹ ਆ 95,000 ਤੋਂ ਲਾ ਕੇ ਜਿਹੜਾ ਹੈਗਾ 1,00,000 ਰੁਪਇਆ ਦੁੱਗਣੀ ਤੋਂ ਵੱਧ ਤਨਖਾਹ ਪਾਉਣ ਲੱਗੇ ਦੂਜੀ ਗੱਲ ਇਦੋਂ ਗਾਂਹ ਵਾਲੀ ਗੱਲ ਇੱਕ ਹੈਰਾਨੀ ਵਾਲੀ ਹੋਰ ਗੱਲ ਆ ਕਿ ਸੈਸ਼ਨ ਸ਼ਾਇਦ ਕੱਲ੍ਹ ਹੀ ਖਤਮ ਹੋਇਆ ਪੰਜਾਬ ਸਰਕਾਰ ਦਾ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਉਹ 4 ਦਿਨ ਦਾ ਸੈਸ਼ਨ ਸੀ 4 ਦਿਨਾਂ ਦੇ ਵਿੱਚੋਂ ਮੁੜ ਕੇ ਜਿਹੜਾ ਮਤਲਬ ਪਹਿਲੇ ਦਿਨ ਤਾਂ ਜਿਹੜੇ ਸੀਗੇ ਉਹ ਮਰਿਆ ਜਮਿਆਂ ਵਾਸਤੇ ਮੁੜ ਕੇ ਉਹ ਕੱਢਤਾ ਉਦੋਂ ਬਾਅਦ ਜਿਹੜੇ 3 ਦਿਨਾਂ ਵਿੱਚ ਮੁੜ ਕੇ ਇਹ ਕਹਿ ਕੇ ਸੈਸ਼ਨ ਖਤਮ ਕਰਤਾ ਵੀ ਇਹਦੇ ਵਿੱਚ ਲੋਕਾਂ ਦੀ ਗੱਲ ਸੁਣਨੀ ਪਊ ਇੱਥੇ ਰੌਲਾ ਪਊ ਜਿੰਨੇ ਲੋਕ ਵੱਧ ਜਾਣਾ ਉਹ ਸਾਡੇ ਗਲ ਪੈਣਗੇ ਤਾਂ ਉੱਥੇ ਕੀ ਕੀਤਾ ਮੁੜ ਕੇ ਉਹ ਕਹਿੰਦੇ ਵੀ ਕੰਮ ਤਾਂ ਕੋਈ ਹੈ ਨਹੀਂ ਗਾ ਸਰਕਾਰ ਨੂੰ ਤੇ ਸੈਸ਼ਨ ਕਾਹਦੇ ਵਾਸਤੇ ਚਲਾਉਣਾ ਸੈਸ਼ਨ ਮਤਲਬ ਜਿਹੜਾ ਹੈਗਾ ਵੀ ਇਹ ਗੱਲ ਕਹਿ ਕੇ ਕਿ ਸਰਕਾਰ ਨੂੰ ਕੰਮ ਕੋਈ ਨਹੀਂ ਗਾ ਸਰਕਾਰ ਇਸ ਵਾਸਤੇ ਮਤਲਬ ਜਿਹੜਾ ਕੰਮ ਹੈ ਉਹ ਤਾਂ ਸੈਸ਼ਨ ਜਿਹੜੀ ਹੈ ਉਹ 1 ਦਿਨ ਦਾ ਕਰਤਾ ਹੁਣ ਤੁਸੀਂ ਇਹ ਦੇਖੋ ਵੀ ਜੇ ਕੰਮ ਨਹੀਂ ਤੇ ਕਾਹਦੀ ਬਾਬਤ 117 ਬਾਈ ਉੱਥੇ ਕਾਹਦੀ ਬਾਬਤ ਬੈਠੇ ਆ ਉੱਥੇ ਕੀ ਕਰਦੇ ਉੱਥੇ ਦੇਸ਼ ਚਲਾਉਣਾ ਕੰਪਨੀਆਂ ਨੇ ਜਿਨ੍ਹਾਂ ਨੂੰ ਵੇਚਤਾ ਰਹਿੰਦੇ ਖੁਦੇ ਹੀ ਕਸਰ ਜੇ ਕੋਈ ਚਾਰ ਘੰਟੇ ਦੋ ਘੰਟੇ ਕੋਈ ਕਿਸੇ ਪਾਸੇ ਲਾਉਂਦਾ ਸੀਗਾ ਤਾਂ ਪਰ ਜਿਹੜੇ 117 ਹਲਕੇ ਆ ਜਿੱਥੇ ਲੋਕ ਬੈਠੇ ਆ ਭਲਾ ਕਿੰਨੇ ਹੈਗੇ ਉਹਨਾਂ ਮੰਗਾਂ ਜਿਹੜੀਆਂ ਨੇ ਉੱਥੇ ਜਿਹੜੀਆਂ ਹੈਗੀਆਂ ਉੱਥੇ ਲੋਕਾਂ ਨੇ ਲਾ ਕੇ ਰੱਖੀਆਂ ਇਹ ਇੱਕ ਸਾਲ ਦੇ ਵਿੱਚ ਇਹਨਾਂ ਵਿੱਚੋਂ ਪੰਜ ਦਸ ਬੰਦੇ ਛੱਡ ਕੇ ਸਾਰੇ ਦੇ ਸਾਰੇ ਜਿਹੜੇ ਜਿਹੜੇ ਬੰਦੇ ਐਮ ਐਲ ਏ ਹੈਗੇ ਆ ਜਾਂ ਦੂਜੇ ਮਤਲਬ ਪਾਰਲੀਮੈਂਟ ਮੈਂਬਰ ਵੀ ਹੈਗੇ ਆ ਜਾਂ ਇਹਦੇ ਵਿੱਚ ਮੰਤਰੀ ਵੀ ਹੈਗੇ ਆ ਇਹ ਕੁੱਲ ਜਿਹੜੇ ਸਾਰੇ ਦੇ ਸਾਰੇ ਹੈਗੇ ਆ ਇਹ ਪੰਜ ਸੱਤ ਬੰਦਿਆਂ ਤੋਂ ਬਿਨਾਂ ਸੁੱਚੇ ਮੂੰਹ ਮੁੜੇ ਆਉਂਦੇ ਆ ਤਨਖਾਹ ਖਾਣ ਜਾਂਦੇ ਆ ਤੇ ਉਹ ਤੱਲੀ ਤਨਖਾਹ ਨੀ ਇੱਕ ਮਹੀਨੇ ਪਿੱਛੋਂ ਦਸ ਦਸ ਲੱਖ ਦਾ ਇਜਾਰਾ ਕਰਦੇ ਆ ਤੇ ਜਿਹੜੇ ਲੋਕ ਕੰਮ ਕਰਦੇ ਆ ਜਿਹੜਾ ਇਹ ਦੇਸ਼ ਦਾ ਭਵਿੱਖ ਆ ਜਿਹਨਾਂ ਤੋਂ ਬੱਚਿਆਂ ਨੂੰ ਜਿਹੜਾ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦਾ ਜਿਨ੍ਹਾਂ ਨੇ ਉਹਨਾਂ ਨੂੰ ਮੁੜ ਕੇ ਕੱਲ ਨੂੰ ਇੱਥੇ ਡਾਕਟਰ ਜਿਹੜੇ ਆ ਜਾਂ ਮਾਸਟਰ ਬਣਾਉਣਾ ਉਹਨਾਂ ਲੋਕਾਂ ਦੀ ਤਨਖਾਹ 45,000 ਤੋਂ ਘੱਟ ਗਈ ਜਿਹੜੀ ਹੈਗੀ ਉਹ 15,500 ਕਰਤੀ ਇਹ ਕਿੱਡੀ ਮਾੜੀ ਹਾਲਤ ਆ ਮੁੜ ਕੇ ਵੀ ਜਿਹੜੇ ਬੰਦੇ ਮੁੜ ਕੇ ਜਿਹੜੇ ਐਮ ਐਲ ਏ ਆ ਜਿਨ੍ਹਾਂ ਨੇ ਬੌਧਿਕ ਤੌਰ ਦੇ ਉੱਤੇ ਮੁੜ ਕੇ ਜਿਹੜੇ ਕੋਈ ਸਵਾਲ ਹੀ ਨਹੀਂ ਪੁੱਛਿਆ ਕਦੇ ਤੇ ਕਦੇ ਮੁੜ ਕੇ ਜਿਹੜਾ ਕੋਈ ਹੈਗਾ ਕੋਈ ਕਾਨੂੰਨ ਨਹੀਂ ਬਣਾਇਆ ਕੋਈ ਨੀਤੀਗਤ ਫੈਸਲਾ ਕੋਈ ਨਹੀਂ ਲਿਆ ਜਦੋਂ ਇਹ ਜਿਹਾ ਕੋਈ ਕੰਮ ਹੀ ਨਹੀਂ ਕੀਤਾ ਜਦੋਂ ਕੋਈ ਆਪਦੇ ਹਲਕੇ ਵਿੱਚੋਂ ਲਿਆ ਕੇ ਕੋਈ ਇੱਕ ਵੀ ਮੰਗ ਤਕਰੀਬਨ ਖਾਸ ਕਰ ਜੇ ਆਪਾਂ ਕਹਿ ਲਈਏ 47 ਤੋਂ ਲਾ ਕੇ ਅੱਜ ਤੱਕ 2018 ਤੱਕ ਕਿਸੇ ਐਮ ਐਲ ਏ ਨੇ ਤੇ ਖਾਸ ਕਰਕੇ 91 ਤੋਂ ਲਾ ਕੇ ਅੱਜ ਤੱਕ ਕਿਸੇ ਵੀ ਪਾਰਲੀਮੈਂਟ ਮੈਂਬਰ ਨੇ ਕੋਈ ਸਵਾਲ ਪਾਰਲੀਮੈਂਟ ਵਿੱਚ ਜਾਂ ਅਸੈਂਬਲੀ ਵਿੱਚ ਸਵਾਲ ਪੁੱਛ ਕੇ ਉਹਦੇ ਤੇ ਉਹਦੇ ਫੈਸਲਾ ਲਿਆ ਹੋਵੇ ਇਹ ਆਧਾਰ ਨਹੀਂ ਹੈ ਨੀ ਹਿੰਦੁਸਤਾਨ ਦੇ ਸੰਵਿਧਾਨ ਚ ਹਿੰਦੁਸਤਾਨ ਦੇ ਇਹਨੇ ਸਮੇਂ ਵਿੱਚ ਕੋਈ ਆਧਾਰ ਨਹੀਂ ਹੈਗੀ ਸਿਰਫ ਮੁੜ ਕੇ ਹੈਗੇ ਵੀ ਜਿਹੜੀ ਮਤਲਬ ਕੀ ਆ ਉੱਥੇ ਵੀ ਸਿਰਫ ਉੱਥੇ ਜਿਹੜੇ ਬੰਦੇ ਆਈਏਐਸ ਅਫਸਰ ICPS ਅਫਸਰ ਬੈਠੇ ਆ ਉਹਨਾਂ ਨੂੰ ਸਿਰਫ ਮੁੜ ਕੇ ਹੈਗੇ ਆ ਵੀ ਲੋਕਾਂ ਨੂੰ ਲਾਰਾ ਲੱਪਾ ਕਿਵੇਂ ਲਾਉਣਾ ਝੂਠ ਕਿਵੇਂ ਬੋਲਣਾ ਇੱਥੋਂ ਤੱਕ ਵੀ ਲੋਕਾਂ ਨੇ 47 ਤੋਂ ਬਾਅਦ ਵਿੱਚ ਜਿਹੜੇ ਲੋਕਾਂ ਦੇ ਸਾਡੇ ਇਹ ਤੇ ਲੋਕਾਂ ਦੇ ਮੂੰਹ ਦੇ ਉੱਤੇ ਰੋਹ ਆਉਣਾ ਸੀਗਾ ਲੋਕਾਂ ਦਾ ਜਿਹੜਾ ਮਤਲਬ ਹੈਗੀ ਆ ਸੌਖੇ ਹੋਣਾ ਸੀਗਾ ਲੋਕਾਂ ਜਿਹੜੀ ਮਤਲਬ ਹਾਲਤ ਚੰਗੀ ਬਣਨੀ ਸੀ ਉਹਦੀ ਬਜਾਏ ਅੱਜ ਆਤਮ ਹੱਤਿਆ ਤੱਕ ਪਹੁੰਚਾਤਾ ਇਹ ਉਹ ਲੋਕ ਹੈ ਮੈਂ ਸਮਝਦਾ ਮੁੜ ਕੇ ਜਿੱਥੋਂ ਤੱਕ ਮੇਰਾ ਵਿਚਾਰ ਆ ਵੀ ਜਿਨ੍ਹਾਂ ਲੋਕਾਂ ਨੇ ਇਹ ਤਨਖਾਹ 45 ਜਾਂ 50 ਤੋਂ ਘਟਾ ਕੇ ਜਿਹੜੀਆਂ ਹੈਗੀਆਂ ਉਹ 15 30 ਕੀਤੀਆਂ ਸੱਜਣੋ ਅੱਗੇ ਆ ਗਈਆਂ 2019 ਦੀਆਂ ਚੋਣਾਂ ਮੈਂ ਤਾਂ ਇਹ ਸਲਾਹ ਦੇਊਂਗਾ ਵੀ ਜਿਹੜਾ ਵੀ ਕੋਈ ਤੁਹਾਡੇ ਕੋਲੋਂ ਵੋਟਾਂ ਮੰਗਣ ਵਾਸਤੇ ਆਉਂਦਾ ਹੈ ਚਾਹੇ ਉਹ ਪਾਰਲੀਮੈਂਟ ਦਾ ਮੈਂਬਰ ਆ ਚਾਹੇ ਉਹ ਅਸੈਂਬਲੀ ਦਾ ਮੈਂਬਰ ਆ ਇੱਥੇ ਖੁਰਲੀਆਂ ਨਾ ਬੰਨ ਲਓ ਤੇ ਤੂੜੀ ਵਾਲੇ ਕੋਠੇ ਚ ਇਹਨੂੰ ਉਤਾਰ ਲਓ ਇਹ ਜਿੰਨਾ ਲਾਣਾ ਹਰਾਮ ਜਿਹੜਾ ਇਕੱਠਾ ਹੋਇਆ ਮੁੜ ਕੇ ਜਿਹੜੀ ਜਿੰਨਾ ਚਿਰ ਇਹਨਾਂ ਨੂੰ ਇਹਨਾਂ ਵਾਲੇ ਜਿਵੇਂ ਤੇ ਸਾਡੇ ਨਾਲ ਕਰਦੇ ਆ ਜਿਵੇਂ ਤੁਸੀਂ ਉਵੇਂ ਨਹੀਂ ਕਰਦੇ ਤਾਂ ਉਨਾ ਚਿਰ ਇਹ ਸਿੱਧੇ ਹੋਣ ਵਾਲੇ ਬਿਲਕੁਲ ਨਹੀਂ ਹੈਗੇ ਇਸ ਵਾਸਤੇ ਮੈਂ ਤਾਂ ਸਮਝਦਾ ਮੁੜ ਕੇ ਵੀ ਘੱਟੋ ਘੱਟ ਜੇ ਸਾਨੂੰ ਇਹ ਚੰਡੀਗੜ੍ਹ ਜਾਂ ਦਿੱਲੀ ਵੜਨ ਨਹੀਂ ਦਿੰਦੇ ਤਾਂ ਫਿਰ ਇਹ ਪਿੰਡ ਸਾਡੇ ਆ ਇਦੋਂ ਬਿਨਾਂ ਸਾਡਾ ਜਿਹੜਾ ਮਤਲਬ ਹੈਗਾ ਇਹਨਾਂ ਦਾ ਜਿਹੜਾ ਹੈਗੇ ਇਹ ਜਿਹੜੇ ਸਿੱਧੇ ਨਹੀਂ ਹੋ ਸਕਦੇ ਇਹਨਾਂ ਨੂੰ ਸਿੱਧੇ ਹੋਣ ਵਾਸਤੇ ਸਿੱਧੇ ਟੱਕਰੋ ਇਦੋਂ ਬਿਨਾਂ ਕੁਛ ਨਹੀਂ ਹੈਗਾ ਮੁੜ ਕੇ ਵੀ ਤੁਸੀਂ ਪਿੰਡਾਂ ਵਿੱਚ ਜਾਓ ਕੋਈ ਧਰਨੇ ਜਿਹੜੇ ਮਤਲਬ ਹੈਗੇ ਧਰਨੇ ਵੀ ਤੋਂ ਬਾਅਦ ਚ ਮੁੜ ਕੇ ਜਿਹੜੇ ਹੈਗੇ ਜੇ ਥੋੜੀਆਂ ਹੋ ਕੇ ਜਿਹੜੀਆਂ ਫਾਰਮਾਂ ਸੀ ਅੱਗੇ ਜਿਹੜੀਆਂ ਛੱਡ ਚੁੱਕੇ ਆ ਇਹਨਾਂ ਚ ਕੁਛ ਨਹੀਂ ਪਿਆ ਇਹ ਤੁਸੀਂ ਭੁੱਖੇ ਨਾ ਮਰੋ ਤੁਹਾਨੂੰ ਤਾਂ ਵੈਸੇ ਮਾਰਨ ਨੂੰ ਕਰਦੇ ਆ ਆਤਮ ਹੱਤਿਆ ਭਾਵੇਂ ਨਿੱਤ ਕਰ ਲਓ ਇਹਨਾਂ ਨੂੰ ਖੁਸ਼ੀ ਇਸ ਗੱਲ ਦੀ ਸੋ ਇਸ ਵਾਸਤੇ ਮੁੜ ਕੇ ਜਾਣੀ ਵੀ ਇਹ ਹਾਲਤ ਆ ਜਿਹੜੀ ਹੈਗੀ ਟੀਚਰਾਂ ਦੀ ਆ ਤੇ ਟੀਚਰ ਅਸੀਂ ਟੀਚਰਾਂ ਦੀ ਤਨਖਾਹ ਦੀ ਬਾਬਤ ਅਸੀਂ ਨਹੀਂ ਬੋਲਦੇ ਅਸੀਂ ਤਾਂ ਜਿਹੜਾ ਬੇਰੁਜ਼ਗਾਰ ਉੱਥੇ ਬੈਠੇ ਲੱਖਾਂ ਦੀ ਤਾਦਾਦ ਚ ਬੈਠੇ ਆ ਉਹਨਾਂ ਦੀ ਗੱਲ ਕਰਦੇ ਆ ਜੋ ਤਨਖਾਹ ਜਿਹੜੀਆਂ ਮਿਲਦੀਆਂ ਨੇ 25,000 ਵਾਲੇ ਨੂੰ 5,000 ਦਿੰਦੇ ਆ ਤੇ 1,500 ਦਿੰਦੇ ਆ ਟਾਈਮ ਪਾਸ ਲੋਕਾਂ ਦਾ ਹੁੰਦਾ ਨੀਗਾ ਅਸੀਂ ਬੇਰੁਜ਼ਗਾਰੀ ਨੂੰ ਰੁਜ਼ਗਾਰ ਦੀ ਗੱਲ ਕਰਦੇ ਹਾਂ ਤੇ ਜੇ ਰੁਜ਼ਗਾਰ ਤਾਂ ਹੀ ਮਿਲ ਸਕਦਾ ਜੇ ਸਰਕਾਰੀ ਅਦਾਰੇ ਬਚਾਵਾਂਗੇ ਜੇ ਸਰਕਾਰੀ ਅਦਾਰੇ ਨਹੀਂ ਬਚਦੇ ਤਾਂ ਇੱਥੇ ਰੁਜ਼ਗਾਰ ਨਹੀਂ ਬਚਣਾ ਇੱਥੇ ਕੋਈ ਤਨਖਾਹ ਨਹੀਂ ਮਿਲਣੀ ਇਸ ਵਾਸਤੇ ਅਸੀਂ ਉਹਨਾਂ ਟੀਚਰਾਂ ਦੇ ਨਾਲ ਅਸੀਂ ਸਹਿਮਤੀ ਪ੍ਰਗਟ ਕਰਦੇ ਹਾਂ ਅਸੀਂ ਪੂਰਾ ਮਤਲਬ ਜਿਹੜਾ ਹੈਗਾ ਮਤਲਬ ਜਿਹੜਾ ਜਿੰਨਾ ਜ਼ੋਰ ਲਾਉਂਦੇ ਉਦੋਂ ਵੱਧ ਜ਼ੋਰ ਲਾ ਕੇ ਅਸੀਂ ਜਿਹੜਾ ਹੈਗਾ ਇਹ ਦੁਨੀਆਂ ਵਿੱਚ ਲੈ ਕੇ ਜਾਵਾਂਗੇ ਵੀ ਘੱਟੋ ਘੱਟ ਸਾਡੇ ਬੱਚੇ ਆਤਮ ਹੱਤਿਆ ਕਰਨ ਵਾਲੇ ਕਿਸਾਨ ਉਹ ਤਾਂ ਹੀ ਬਚ ਸਕਦੇ ਆ ਜੇ ਉਹਨਾਂ ਦੀ ਜਿਹੜੀ ਆਮਦਨ ਆ ਉਹਦਾ ਕੋਈ ਪ੍ਰਬੰਧ ਕੀਤਾ ਜਾਵੇ ਉਹਦੇ ਜਿਹੜੀ ਮਤਲਬ ਜੇ ਪ੍ਰਬੰਧ ਕੀਤਾ ਜਾਂਦਾ ਤੇ ਤਾਂ ਹੀ ਉਹਦੇ ਬੱਚਿਆਂ ਨੂੰ ਜਿਹੜੀ ਹੈਗੀ ਰੋਟੀ ਮਿਲ ਸਕਦੀ ਆ ਸੋ ਇਹ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਅਸੀਂ ਉਹਨਾਂ ਲੋਕਾਂ ਨਾਲ ਉਹਨਾਂ ਟੀਚਰਾਂ ਨਾਲ ਉਹ ਹਿੰਦੁਸਤਾਨ ਦੇ ਉਹ ਮੁਲਾਜ਼ਮਾਂ ਨਾਲ ਉੱਥੋਂ ਦੀਆਂ ਮੁੜ ਕੇ ਜਿਹੜੀਆਂ ਜਿੰਨੀਆਂ ਵੀ ਤਾਕਤਾਂ ਲੜ ਰਹੀਆਂ ਅਸੀਂ ਉਹਨਾਂ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ ਤਾਂ ਕਿ ਮੁੜ ਕੇ ਜਿਹੜੀ ਹੈਗੀ ਇਸ ਗੱਲ ਨੂੰ ਮੁੜ ਕੇ ਜਿਹੜਾ ਹੈਗਾ ਵੀ ਘੱਟੋ ਘੱਟ ਵੀ ਇਹਨਾਂ ਨੂੰ ਪਿੱਛਲ ਮੁੜਾ ਉਹ ਦਿੱਤਾ ਜਾਵੇ
ਬਿਲਕੁਲ ਸਾਥੀ ਜੀ ਬਹੁਤ ਵਧੀਆ ਇੱਥੇ ਵੀ ਜਿਹੜੇ ਪ੍ਰਾਇਮਰੀ ਸਕੂਲ ਟੀਚਰ ਪਿਛਲੇ ਮਹੀਨੇ ਉਸ ਤੋਂ ਪਿੱਛੇ ਵੀ ਉਹਨਾਂ ਨੇ ਮਾਰਚ ਕੀਤੇ ਆ ਰੋਸ ਪ੍ਰਦਰਸ਼ਨ ਕੀਤੇ ਆ ਉਹਨਾਂ ਨੂੰ ਸਰਕਾਰ ਨੇ ਜਿਹੜੀ ਆਫਰ ਦਿੱਤੀ ਆ ਉਹ ਨਹੀਂ ਮੰਨੀ ਇੱਥੇ ਟੀਚਰਾਂ ਦੀ ਖੈਰ ਤਨਖਾਹ ਤਾਂ ਨਹੀਂ ਘਟਾਈ ਜਾ ਰਹੀ ਜਿਸ ਤਰ੍ਹਾਂ ਉਹ ਪੰਜਾਬ 'ਚ ਹੋ ਰਿਹਾ ਉਹਨਾਂ ਨੂੰ ਜਿੰਨਾ ਇਨਕਰੀਮੈਂਟ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਇਨਕਰੀਮੈਂਟ ਤੋਂ ਵੀ ਵੱਧ ਜਿਹੜੀ ਜ਼ਿਆਦਾ ਉਹ ਉਹਨਾਂ ਦੀ ਖਤਰਨਾਕ ਸਥਿਤੀ ਬਣੀ ਹੋਈ ਹੈ ਕਿ ਉਹਨਾਂ ਨੂੰ ਬਹੁਤ ਲੰਬੇ ਘੰਟੇ ਕੰਮ ਕਰਨਾ ਪੈਂਦਾ ਆ ਇੱਥੇ ਟੀਚਰ ਕਾਫੀ ਨਹੀਂ ਹੈਗੇ ਜਿੰਨੇ ਬੱਚੇ ਆ ਕਲਾਸ ਸਾਈਜ਼ ਵੱਧਦੇ ਜਾ ਰਹੇ ਆ ਅੱਜ ਤੋਂ 15 ਸਾਲ ਪਹਿਲਾਂ ਇੱਕ ਕਲਾਸ 'ਚ ਮੇਰਾ ਖਿਆਲ 30 ਦੇ ਕਰੀਬ ਬੱਚੇ ਹੁੰਦੇ ਸੀਗੇ ਹੁਣ ਉਹ 40 ਤੋਂ ਉੱਪਰ ਜਾ ਰਹੇ ਆ ਸੋ ਜਿੰਨੇ ਜ਼ਿਆਦਾ ਬੱਚੇ ਹੋਣਗੇ ਉਹਨਾਂ ਟੀਚਰ ਜਿਹੜੇ ਉਹ ਘੱਟ ਧਿਆਨ ਦੇ ਪਾਉਣਗੇ ਇਕੱਲੇ ਇਕੱਲੇ ਬੱਚੇ ਨੂੰ ਸੋ ਟੀਚਰਾਂ ਦੀ ਉਹ ਵੀ ਇੱਕ ਮੰਗ ਆ ਕਿ ਹੋਰ ਜ਼ਿਆਦਾ ਟੀਚਰ ਜਿਹੜੇ ਇੱਥੇ ਇੰਪਲੋਏ ਕੀਤੇ ਜਾਣ ਭਰਤੀ ਕੀਤੇ ਜਾਣ ਇੱਥੋਂ ਵਾਲੇ ਨਿਊਜ਼ੀਲੈਂਡ ਦੇ ਜਿਹੜੇ ਪ੍ਰਾਇਮਰੀ ਸਕੂਲ ਟੀਚਰ ਨੇ ਸੋ ਆਉਂਦੇ ਸਾਲ 'ਚ ਮੇਰਾ ਖਿਆਲ ਜਨਵਰੀ ਫਰਵਰੀ 'ਚ ਉਹਨਾਂ ਦਾ ਐਕਸ਼ਨ ਜਿਹੜਾ ਉਹ ਜਾਰੀ ਰਹੇਗਾ ਕਿਉਂਕਿ ਜਿਹੜੀ ਸਰਕਾਰ ਨੇ ਉਹਨਾਂ ਨੂੰ ਪੇਸ਼ਕਸ਼ ਦਿੱਤੀ ਹੈ ਉਹ ਕਹਿੰਦੇ ਕਿ ਕਾਫੀ ਨਹੀਂ ਹੈ ਮੇਰਾ ਖਿਆਲ ਉਹਨਾਂ ਨੇ ਸਿਰਫ ਸ਼ਾਇਦ 500 ਟੀਚਰ ਬਾਹਰਲੇ ਮੁਲਕਾਂ ਤੋਂ ਮਾਈਗਰੈਂਟ ਟੀਚਰ ਇੱਥੇ ਲੈ ਕੇ ਆਉਣੇ ਆ 500 ਟੀਚਰ ਇੰਨੇ ਵੱਡੇ ਦੇਸ਼ 'ਚ ਉਹ ਇੱਧਰ ਉੱਧਰ ਹੀ ਵਿੱਥਾਂ ਖੁੰਜਾਂ 'ਚ ਹੀ ਵੜ ਜਾਣੇ ਆ ਕੁਛ ਨਹੀਂ ਬਣਨਾ ਸੋ ਇੱਥੋਂ ਦੇ ਟੀਚਰਾਂ ਦੀ ਇਹ ਵੀ ਮੰਗ ਹੈ ਕਿ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਉਹਨਾਂ ਦੀਆਂ ਵਰਕ ਕੰਡੀਸ਼ਨ ਜਿਹੜੀਆਂ ਨੇ ਉਹ ਇੰਪਰੂਵ ਕਰੋ ਬਿਹਤਰ ਕਰੋ ਤਾਂ ਕਿ ਜਿਹੜੀਆਂ ਆਉਂਦੀਆਂ ਨਸਲਾਂ ਨੇ ਆਉਂਦੀਆਂ ਜਨਰੇਸ਼ਨ ਨੇ ਉਹ ਵੀ ਇਸ ਕਿੱਤੇ ਵੱਲ ਆਉਣ ਉਹ ਵੀ ਟੀਚਰ ਬਣਨਾ ਲੋਚਣ ਔਰ ਤਾਂ ਕਿ ਸਾਡੀ ਜਿਹੜੀ ਆਉਂਦੀਆਂ ਨਸਲਾਂ ਨੇ ਉਹ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ ਪੜ੍ਹਾ ਸਕਣ ਤੋ ਇਹਦੇ 'ਚ ਸਿਰਫ ਉਹ ਪੇ ਇਨਕਰੀਮੈਂਟ ਦੀ ਗੱਲ ਨਹੀਂ ਹੁੰਦੀ ਵੱਡੀਆਂ ਗੱਲਾਂ ਨੇ ਸੋ ਇੱਥੋਂ ਦੀਆਂ ਵੀ ਜਿਹੜੀਆਂ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਹੈ ਜਿਹੜੀਆਂ ਜੁਝਾਰੂ ਟਰੇਡ ਯੂਨੀਅਨ ਨੇ ਉਹ ਵੀ ਟੀਚਰਾਂ ਦੇ ਸਮਰਥਨ 'ਚ ਨੇ ਨਰਸਾਂ ਨੇ ਪਿੱਛੇ ਬਹੁਤ ਐਕਸ਼ਨ ਲਿਆ ਉਹਨਾਂ ਦੇ ਸਮਰਥਨ 'ਚ ਰਹੀਆਂ ਨੇ ਤੋ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕਨੈਕਟਡ ਨੇ ਇੰਟਰਲਿੰਕਡ ਨੇ ਅਗਰ ਇੱਕ ਜਿਹੜਾ ਸੈਕਟਰ ਆ ਇੱਕ ਜਿਹੜਾ ਏਰੀਆ ਉਹ ਅਗਰ ਨਿਗਾਰ ਵੱਲ ਜਾਂਦਾ ਉਹਨਾਂ ਦਾ ਧਿਆਨ ਨਹੀਂ ਰੱਖਦੀ ਸਰਕਾਰ ਤੋ ਉਹ ਕੁਦਰਤੀ ਗੱਲ ਹੈ ਕਿ ਬਾਕੀਆਂ 'ਤੇ ਵੀ ਉਹਦਾ ਮਾੜਾ ਅਸਰ ਪੈਣਾ ਹੁੰਦਾ ਤੋ ਇੱਥੇ ਜਿਹੜੇ ਨਿਊਜ਼ੀਲੈਂਡ 'ਚ ਵਸਦੇ ਸਾਡੇ ਸਰੋਤੇ ਨੇ ਅਸੀਂ ਉਹਨਾਂ ਨੂੰ ਵੀ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜਦੋਂ ਇਸ ਤਰ੍ਹਾਂ ਕਿਤੇ ਕੋਈ ਐਕਸ਼ਨ ਹੁੰਦਾ ਹੈ ਕੋਈ ਆਪਣੇ ਹੱਕਾਂ ਲਈ ਆਵਾਜ਼ ਉਠਾ ਰਿਹਾ ਹੁੰਦਾ ਚਾਹੇ ਉਹ ਨਰਸਾਂ ਹੋਣ ਟੀਚਰ ਹੋਣ ਬੱਸ ਡਰਾਈਵਰਸ ਹੋਣ ਸਾਡੇ ਸਾਰਿਆਂ ਦਾ ਇੱਕ ਸਮਾਜਿਕ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਸਾਥ ਦਿਆ ਕਰੀਏ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਅਸੀਂ ਵੀ ਅੱਗੇ ਤੋਰੀਏ ਉਹ ਗੱਲਬਾਤ ਤਾਂ ਕਿ ਅਗਰ ਇਹਦੇ 'ਚੋਂ ਅਗਰ ਬਿਲਕੁਲ ਅਸੀਂ ਖੁਦਗਰਜ਼ ਹੋ ਕੇ ਸੋਚਣਾ ਹੋਵੇ ਅਗਰ ਸਾਨੂੰ ਲੋੜ ਪੈਂਦੀ ਹੈ ਤਾਂ ਤਾਂ ਹੀ ਕੋਈ ਸਾਡੇ ਨਾਲ ਵੀ ਆ ਕੇ ਖੜਾ ਹੋਏਗਾ ਅਗਰ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤੋ ਦੋਸਤੋ ਤੁਸੀਂ ਪ੍ਰੋਗਰਾਮ ਰੇਡੀਓ ਇਨਕਲਾਬ ਸੁਣ ਰਹੇ ਹਾਂਜੀ ਬਿਲਕੁਲ ਉਹ ਵੀ ਗੱਲ ਕਰ ਸਕਦੇ ਹਾਂ ਆਪਾਂ ਚੋਣਾਂ ਬਾਰੇ ਵੀ ਜਾਂ ਅਸੀਂ ਸਾਥੀ ਜੀ ਇਸ ਤਰ੍ਹਾਂ ਕਰਦੇ ਹਾਂ ਜਿਹੜੇ ਸਾਡੇ ਅਗਲੇ ਬੁਲਾਰੇ ਉਹਨਾਂ ਨੂੰ ਲੈ ਕੇ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਡਿਸਕਸ਼ਨ ਹੈ ਜਾਰੀ ਰੱਖਾਂਗੇ ਤੋ ਹੁਣ ਅਸੀਂ ਰਾਬਤਾ ਕਰਨ ਜਾ ਰਹੇ ਹਾਂ ਸਾਥੀ ਬਲਵਿੰਦਰ ਸਿੰਘ ਜੇਠੂਕੇ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਨੇ ਤੋ ਉਹਨਾਂ ਨੇ ਪਿਛਲੇ ਪ੍ਰੋਗਰਾਮਾਂ 'ਚ ਸਾਡੇ ਨਾਲ ਕਾਫੀ ਸਾਰੇ ਮਸਲੇ ਸ਼ੇਅਰ ਕੀਤੇ ਉਹਨਾਂ 'ਚੋਂ ਇੱਕ ਸੀਗਾ ਇੱਕ ਫੈਕਟਰੀ ਜਿਹੜੀ ਉਹਨਾਂ ਨੇ ਪਾਣੀ ਦੇ ਵਿੱਚ ਆਪਣਾ ਜੋ ਵੀ ਵੇਸਟ ਸੀਗਾ ਬਿਨਾਂ ਉਹਨੂੰ ਟ੍ਰੀਟ ਕੀਤੇ ਲਸਾੜਾ ਹਾਂਜੀ ਲਸਾੜਾ ਡਰੇਨ ਦਾ ਜਿਹੜਾ ਸਾਰਾ ਕੁਛ ਹੋਇਆ ਕਿ ਉਹ ਇੰਨੀ ਬਲੌਕ ਹੋਈ ਕਿ ਕਿਸਾਨਾਂ ਨੂੰ ਆਸੇ ਪਾਸੇ ਬਹੁਤ ਮੁਸ਼ਕਲ ਆਈ ਤੋ ਉਸ ਡਰੇਨ ਦੀ ਜਿਹੜੀ ਹੈ ਸਫਾਈ ਸ਼ੁਰੂ ਹੈ ਔਰ ਹੋਰ ਜਿਹੜੇ ਸਾਥੀ ਜੀ ਸਾਡੇ ਨਾਲ ਆਪਣੇ ਚੱਲਦੇ ਮੁਹਿੰਮਾਂ ਦੇ ਸੰਘਰਸ਼ਾਂ ਦੇ ਮੁੱਦੇ ਡਿਸਕਸ ਕਰਨਾ ਚਾਹੁੰਗੇ ਉਹ ਵੀ ਅਸੀਂ ਸ਼ੇਅਰ ਕਰਾਂਗੇ ਤੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ
ਸਵੇਰੇ ਬੜਾ ਸ਼ੋਰ ਪੈਂਦਾ ਇੱਕੀ ਦੇਣ ਆਇਆ ਇੱਕੀ ਲੈਣ ਆਇਆ ਇੱਕੀ ਸੁਣਨ ਆਇਆ ਇੱਕੀ ਕਹਿਣ ਆਇਆ ਸਮਝਣ 'ਚ ਅਸਮਰਥ ਹੋ ਗਏ ਵਡੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਬਗਾਵਤ ਲੈਦਾ ਸਾਨੂੰ ਕਰਦਾ ਇਸ਼ਾਰੇ ਕਬਰਾਂ ਦੇ ਮੁਰਦੇ ਵੀ ਪਰਦੇ ਮਜ਼ਬੂਤ ਹੋ ਗਏ ਯਤੀਮਾਂ ਦੇ ਜੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਨਵੀਂ ਏ ਦੀ ਚੋਰੀ ਜ਼ਿੰਦਗੀ ਦਾ ਚਾਹੁੰਦਾ ਬਦਲ ਦੇਣਾ ਪਾਸਾ ਲੁਕ ਲੁਕ ਕੇ ਰੋਂਦੇ ਸਿਆਸੀ ਲੁਟੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਚੰਦਾ ਤੇ ਤਾਰਿਆਂ ਦਾ ਦੱਸਦਾ ਉਜਾਲਾ ਆਲਮ ਚ ਹੈ ਹੁਣ ਕੁਝ ਹੋਣ ਵਾਲਾ ਲੱਖਾਂ ਲੋਕ ਜੁੜ ਕੇ ਨੇ ਬੈਂਦੇ ਚੁਫੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਗਰੀਬਾਂ ਦੇ ਵੇੜੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਬੜਾ ਸ਼ੋਰ ਪੈਂਦਾ
ਹੈਲੋ ਸਾਥੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਚ
ਨਮਸਕਾਰ ਜੀ ਰੇਡੀਓ ਇਨਕਲਾਬ ਦੇ ਸਾਰਿਆਂ ਨੇ ਜਿੰਨੇ ਸਰੋਤਿਆਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ
ਹਾਂਜੀ ਤੋ ਸਾਥੀ ਜੀ ਪਿਛਲੇ ਪ੍ਰੋਗਰਾਮਾਂ ਚ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਰਹੇ ਹੋ ਲਸਾੜਾ ਡਰੇਨ ਜਿਹੜੀ ਉਦੋਂ ਬਲੋਕ ਹੋਈ ਔਰ ਕਿਸਾਨਾਂ ਨੂੰ ਕਿੰਨੀ ਤੰਗੀ ਹੋਈ ਉਹ ਸਾਰੀ ਗੱਲਬਾਤ ਤੋਂ ਉਹ ਸਾਡੇ ਸਰੋਤਿਆਂ ਨੂੰ ਦੱਸੋ ਵੀ ਉਹ ਸਾਰਾ ਮਸਲਾ ਕੀ ਸੀ ਔਰ ਇਸ ਵਕਤ ਜਿਹੜੀ ਉਹਦੇ ਚ ਇੱਕ ਪੋਜ਼ਿਟਿਵ ਡਿਵੈਲਪਮੈਂਟ ਆਈ ਹੈ ਉਹਦੇ ਬਾਰੇ ਗੱਲਬਾਤ ਦੱਸੋ ਸਾਰੀ
ਹਾਂਜੀ ਮੈਂ ਪਹਿਲੀ ਗੱਲ ਤਾਂ ਰੇਡੀਓ ਇਨਕਲਾਬ ਦਾ ਬੜਾ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੀ ਮਤਲਬ ਆਵਾਜ਼ ਨੂੰ ਚੁੱਕਿਆ ਕਿਸਾਨਾਂ ਦੀ ਆਵਾਜ਼ ਨੂੰ ਤੇ ਇਹ ਜਿਹੜੀ ਇਸ ਟਾਈਮ ਬਿਲਕੁਲ ਉਸੇ ਲਸਾੜਾ ਡਰੇਨ ਦੇ ਜਮਾਂ ਸਾਹਮਣੇ ਖੜਾ ਗਾ ਜਿਹੜੀ ਇਹ ਮਤਲਬ 1962 ਤੋਂ ਜਦੋਂ ਦੀ ਇਹ ਡਰੇਨ ਜਦੋਂ ਨਿਕਲੀ ਸੀ ਸੇਮ ਦੇ ਰੂਪ ਦੇ ਵਿਚ ਸੀ ਸੇਮ ਸੀਗੀ ਪ੍ਰਭਾਵਿਤ ਇਲਾਕਾ ਸੀਗਾ ਸੇਮ ਦਾ ਤੇ ਉਦੋਂ ਸੇਮ ਨੂੰ ਕੰਟਰੋਲ ਕਰਨ ਵਾਸਤੇ ਇਹ ਜਿਹੜੀ ਲਸਾੜਾ ਡਰੇਨ ਦੀ ਜਿਹੜੀ ਖੁਦਾਈ ਕੀਤੀ ਗਈ ਸੀਗੀ ਉਦੋਂ ਤੋਂ 1962 ਤੋਂ ਲੈ ਕੇ ਇਹ ਲਗਭਗ 1965 ਦੇ ਵਿਚ ਮੁਕੰਮਲ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਅੱਜ ਤੱਕ ਇਹਦੀ ਕਦੇ ਮੁੜ ਕੇ ਦੁਬਾਰੇ ਜਿਹੜੀ ਮਤਲਬ ਸਫਾਈ ਨਹੀਂ ਸੀ ਹੋਈ
ਠੀਕ
ਤੇ ਉਸ ਤੋਂ ਬਾਅਦ ਜਦੋਂ ਇੱਥੇ ਇੰਡਸਟਰੀਆਂ ਦਾ ਦੌਰ ਆਇਆ ਜਦੋਂ ਆਪਣੇ ਬਰਨਾਲੇ ਜਿਹੜਾ ਟਰਾਈਡੈਂਟ ਗਰੁੱਪ ਲੱਗਿਆ ਜਦੋਂ ਇੰਡਸਟਰੀ ਲੱਗੀ ਹੈ ਮਤਲਬ ਟਰਾਈਡੈਂਟ ਗਰੁੱਪ ਆ ਜਿਹੜਾ ਇਹਦਾ ਪਾਣੀ ਇਸ ਡਰੇਨ ਦੇ ਵਿਚ ਜਿਹੜਾ ਪ੍ਰਦੂਸ਼ਿਤ ਪਾਣੀ ਉਹ ਛੱਡਿਆ ਗਿਆ
ਜੀ ਮੈਂ ਕਿਹਾ ਉੱਥੇ ਤੌਲੀਏ ਵਗੈਰਾ ਬਣਦੇ ਨੇ ਉਸ ਫੈਕਟਰੀ ਚ
ਹਾਂ ਤਾਂ ਉਸੇ ਤੌਲੀਏ ਬਣਦੇ ਆ ਜੀ ਦਵਾਈਆਂ ਉੱਥੇ ਬਣਦੀਆਂ ਨੇ ਤੇ ਧਾਗਾ ਉੱਥੇ ਬਣਦਾ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਪ੍ਰੋਡਕਟ ਹੈਗੇ ਉੱਥੇ ਤਿਆਰ ਹੁੰਦੇ ਹੈਗੇ ਉਹਦੇ ਚ ਤੇ ਗੱਤਾ ਬਣਦਾ ਪੇਪਰ ਬਣਦਾ ਜਿਹੜੀ ਸਾਰਾ ਕੁਛ ਹੀ ਬਣਦਾ ਜਿਹੜੀਆਂ ਆਪਣੇ ਆਮ ਵਰਤੋਂ ਚ ਆਉਂਦੀਆਂ ਨੇ ਚੀਜ਼ਾਂ ਉਹਨਾਂ ਨੇ ਕੀ ਕੀਤਾ ਜੀ ਇਹਦੇ ਵਿੱਚ ਜਿਹੜਾ ਤੇਜ਼ਾਬੀ ਪਾਣੀ ਸੀਗਾ ਇਹਦਾ ਵੱਡੀ ਪੱਧਰ ਤੇ ਇਹਦੇ ਵਿੱਚ ਜਿਹੜਾ ਛੱਡਿਆ ਜਦੋਂ ਛੱਡਣਾ ਮਤਲਬ ਇਹਦੇ ਚੱਲਣਾ ਸ਼ੁਰੂ ਹੋਇਆ ਉਹ ਹੌਲੀ 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 ਇਹ 8 ਫੁੱਟ ਡੰਘਾਈ ਸੀਗੀ ਇਹਦੀ ਜਦੋਂ ਪੱਟੀ ਹੋਈ ਸੀਗੀ ਇਹ ਇਹ ਉਸ ਪਾਣੀ ਦੇ ਨਾਲ ਲਗਭਗ ਇਹ 5-6 ਫੁੱਟ ਇਹਦੇ ਚ ਦਲ ਦਲ ਜਿਹੜੀ ਉਹ ਭਰ ਗਈ ਜਿਹੜੀ ਪਿੱਛੇ ਤੋਂ ਉਵੇਂ ਜੇਕਰ ਜਿਹੜੀ ਮਤਲਬ ਤੇਜ਼ਾਬੀ ਤੱਤ ਜਾਂ ਮਿੱਟੀ ਨੂੰ ਥੱਲਿਓਂ ਖੂਰੀ ਜਾਂਦਾ ਹੈਗਾ ਉਹਦੇ ਨਾਲ ਇਹ ਦਲ ਦਲ ਜੀ ਬਣ ਗਈ ਇਹਦੇ ਚ 5-6 ਫੁੱਟ ਹੁਣ ਇਹਦੇ ਵਿੱਚ ਕੀ ਸੀਗਾ ਇਹਦੇ ਵਿੱਚ ਬਟੇਰ ਆਈ ਜੀ ਇੱਕ ਬਟੇਰ ਇੱਕ ਜਿਹੜੀ ਮਤਲਬ ਬੂਟੀ ਜੀ ਆਉਂਦੀ ਹੈਗੀ ਹਰੀ ਜੀ ਪਾਨ ਦੇ ਪੱਤਿਆਂ ਵਰਗੀ
ਉਹ
ਬੂਟੀ ਹੈ ਵੱਡੀ ਪੱਧਰ ਤੇ ਮਤਲਬ ਇਹਦੇ ਵਿੱਚ ਮਤਲਬ ਹੋਈ ਵੀ ਹੈ ਫਸੀ ਵੀ ਹੈ ਜਿਹਦੇ ਨਾਲ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਬੰਦ ਹੋਇਆ ਵਾ ਸੀਗਾ ਇਹ ਅਨੂ ਜੀ ਮਤਲਬ ਇਹ ਲਗਭਗ ਪਿਛਲੇ 4-5 ਸਾਲਾਂ ਤੋਂ ਜਦੋਂ ਪਾਣੀ ਦਾ ਮਤਲਬ ਪੱਧਰ ਵੱਧਦਾ ਸੀਗਾ ਪਾਣੀ ਜਦੋਂ ਜਾ ਰਹੇ ਆ ਜਾਂਦਾ ਸੀਗਾ ਬੇਮੌਸਮੀ ਬਾਰਿਸ਼ ਹੋ ਜਾਂਦੀ ਜਾਂ ਮੌਸਮੀ ਬਾਰਿਸ਼ ਹੁੰਦੀ ਸੀਗੀ ਉਦੋਂ ਮਤਲਬ ਇਹ ਵਾਰ ਸਾਡੇ ਜੇਠੂਗਿਆਂ ਦਾ ਰਕਬਾ ਸੀਗਾ ਜਿਹੜਾ 154-155 ਏਕੜ ਜ਼ਮੀਨ ਇਹਦੇ ਨਾਲ ਪ੍ਰਭਾਵਿਤ ਹੁੰਦੀ ਸੀਗੀ ਤੇ ਅਸੀਂ ਉਦੋਂ ਤੋਂ ਲੈ ਕੇ ਮਤਲਬ 3-4 ਸਾਲਾਂ ਤੋਂ ਐਕਟੀਵਿਟੀ ਸੀਗੀ ਸੰਘਰਸ਼ ਦੇ ਮੈਦਾਨ ਦੇ ਵਿੱਚ ਸੀਗੇ ਕਿਸੇ ਅਧਿਕਾਰੀਆਂ ਨੂੰ ਮਿਲਣਾ ਸਰਕਾਰੀ ਦਰਬਾਰੇ ਜਾਣਾ ਹੋਰ ਜਾਣਾ ਪਰ ਸਾਨੂੰ ਕਿਤੋਂ ਖੈਰ ਨਹੀਂ ਸੀ ਪੈਂਦੀ ਸਾਰੇ ਲੱਪੇ ਝੋਲੀ ਚ ਪੈਂਦੇ ਮੁੜੇ ਆਉਂਦੇ ਸੰਘਰਸ਼ ਕਰਦੇ ਫੌਰੀ ਮਸ਼ੀਨ ਭੇਜ ਦਿੰਦੇ ਕੋਈ ਮਾੜਾ ਮੋਟਾ ਕੋਈ ਹੱਲ ਜਿਹੜਾ ਜਿਵੇਂ ਕਹਿੰਦੇ ਹੁੰਦੇ ਵੀ ਡੁੱਬਦੇ ਨੂੰ ਕੋਈ ਮਤਲਬ ਐ ਤਿਣਕੇ ਦਾ ਸਹਾਰਾ ਜਿਹਾ ਲਾ ਦਿੰਦੇ ਸੀਗੇ ਉਹ ਪਾਣੀ ਚੱਲ ਆਇਆ ਪਾਣੀ ਹੌਲੀ ਹੌਲੀ ਆਪਦੇ ਮਤਲਬ ਘਟਣਾ ਸ਼ੁਰੂ ਹੋ ਜਾਂਦਾ ਲੋਕ ਫੇਰ ਉਹ ਹੋ ਜਾਂਦੇ ਅਸੀਂ ਉਦੋਂ ਬਾਅਦ ਦੇ ਵਿੱਚ ਵੀ ਸਿਲਸਿਲਾ ਜ਼ਰੂਰ ਰੱਖਦੇ ਹੁਣ ਐਤਕੀ ਇਸ ਵਾਰ ਜਦੋਂ ਅਸੀਂ ਰੇਡੀਓ ਇਨਕਲਾਬ ਚ ਇਹ ਇੰਟਰਵਿਊ ਕੀਤੀ ਹੈਗੀ, ਗੱਲਬਾਤ ਕਰੀ ਆ ਤੁਹਾਡੇ ਮਾਧਿਅਮ ਦੇ ਰਾਹੀਂ, ਕਿਉਂਕਿ ਸਾਨੂੰ ਵੱਖ ਵੱਖ ਅਮਰੀਕਾ ਦੇ ਵਿੱਚੋਂ ਵੀ ਮਤਲਬ ਇਹਨਾਂ ਗਏ ਆ ਜਿਹੜੇ ਝੰਡਾ ਸਿੰਘ ਦਾ ਭਤੀਜਾ, ਉਹਨਾਂ ਨੇ ਸੁਣਿਆ, ਉਹਨਾਂ ਨੇ ਗੱਲਬਾਤ ਕਰੀ, ਹੋਰਾਂ ਵੀ ਬਹੁਤ ਸਾਰੇ ਬੰਦਿਆਂ ਨੇ ਸਾਨੂੰ ਫੋਨ ਕੀਤੇ, ਦੱਸਿਆ ਵੀ ਜਿਹੜੀ ਤੁਹਾਡੇ ਮਾਧਿਅਮ ਦੇ ਨਾਲ ਇਹ ਜਿਹੜਾ ਪ੍ਰੋਸੈਸ ਹੈ, ਪਤਾ ਨੀ ਇਹਨਾਂ ਦੇ ਕਿਵੇਂ ਜਹਿਨ ਚ ਆਇਆ ਹਾਕਮਾਂ ਦੇ, ਜਾਂ ਇਹਨਾਂ ਨੂੰ ਚੰਗਾ ਲੱਗਿਆ ਹੋਣਾ ਵੀ ਜਿਹੜੀ ਆ ਬਦਨਾਮੀ ਹੋ ਰਹੀ ਹੈ, ਜਿਹੜੀ ਪੰਜਾਬ ਚ ਹੋਣੀ ਹੈ ਜਾਂ ਇਲਾਕੇ ਚ ਹੋਣੀ ਹੈ ਉਹ ਤਾਂ ਹੋਣੀ ਹੋਣੀ ਹੈ, ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਹੈ ਇਹ ਵੀ ਮਤਲਬ ਇਹਨਾਂ ਤੋਂ ਇਹ ਅਸੀਂ ਕਹਿੰਦੇ ਹਾਂ ਵੀ ਤੁਸੀਂ ਵਧਾਈ ਦੇ ਪਾਤਰੋਂ ਜਿਹੜਾ ਸਾਡਾ ਸਹਿਯੋਗ ਦਿੱਤਾ, ਸਾਡੇ ਕਿਸਾਨਾਂ ਦੀ ਗੱਲ ਕੀਤੀ ਹੈ, ਸੁਣੀ ਹੈ ਗੱਲ, ਤੇ ਉਹਦੇ ਨਾਲ ਇਹ ਮਸ਼ੀਨ ਆ ਜਿਹੜੀ ਇਹਨਾਂ ਨੇ ਹੁਣ ਭੇਜੀ ਆ ਪੋਕਲੈਂਡ ਮਸ਼ੀਨ, ਹਾਂ ਉਹ ਇਹ ਮਤਲਬ ਪੰਜ ਛੇ ਸਾਢੇ ਕੁ ਪੰਜ ਕਿਲੋਮੀਟਰ ਦਾ ਟੁੱਟ ਹੈਗਾ, ਰੇਲਵੇ ਲਾਈਨ ਜਾਂਦੀ ਹੈਗੀ ਇੱਧਰੋਂ ਜੇਠੂ ਕੇ ਰੇਲਵੇ ਲਾਈਨ ਤੋਂ ਲੈ ਕੇ ਨੈਸ਼ਨਲ ਹਾਈਵੇ ਦਾ ਵੱਡਾ ਬ੍ਰਿਜ ਹੈਗਾ ਸੱਤ ਨੰਬਰ ਦਾ, ਜਿਹੜੀ ਨਵੀਂ ਬਣੀ ਆ ਬਠਿੰਡਾ ਤੋਂ ਚੰਡੀਗੜ੍ਹ, ਉੱਥੋਂ ਤੇ ਇੱਕ ਜਣੇ ਦੀ ਇਹਨਾਂ ਦਾ ਠੇਕਾ ਹੋਇਆ ਵਾ, ਇਹ ਪੰਜ ਕਿਲੋਮੀਟਰ ਦਾ ਬਣਦਾ ਇਹ ਲਗਭਗ, ਹੁਣ ਉਹ ਮਸ਼ੀਨ ਆ ਜਿਹੜੀ ਉੱਥੇ ਚੱਲ ਰਹੀ ਹੈ, ਮਤਲਬ ਉਹ ਸਫਾਈ ਉਹਦੀ ਕਰਦੇ ਆ ਰਹੇ ਆ ਇੱਧਰ ਨੂੰ, ਇਹ ਮੇਰੇ ਖਿਆਲ 31-32 ਲੱਖ ਰੁਪਏ ਦਾ ਠੇਕਾ ਹੋਇਆ, ਤੇ ਇਸ ਕਰਕੇ ਅਸੀਂ ਤੁਹਾਨੂੰ ਵਧਾਈ ਦੇ ਪਾਤਰ ਤਾਂ ਕਹਿੰਦੇ ਹਾਂ ਕਿਉਂਕਿ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਆਵਾਜ਼ ਗਈ, ਸਾਡੀ ਗੱਲ ਸੁਣੀ ਗਈ, ਤੇ ਇਹਦੇ ਵਿੱਚ ਕਿਸਾਨਾਂ ਨੂੰ ਵੀ ਥੋੜਾ ਜਿਹਾ ਮਤਲਬ ਵਿੱਚ ਲੱਗਿਆ ਗਿਆ ਰਾਹਤ ਆ, ਕਿਉਂਕਿ ਕਿਸਾਨਾਂ ਨੂੰ ਵੀ ਅਸੀਂ ਦੱਸਿਆ ਵੀ ਭਾਈ ਐਂ ਕਰਕੇ ਆਹ ਗੱਲ ਆ ਜਿਹੜੀ ਆਪਣੀ ਇਸ ਨੂੰ ਤਰ੍ਹਾਂ ਤਰ੍ਹਾਂ ਤੇ ਆਪਣੀ ਗੱਲਬਾਤ ਹੁੰਦੀ ਰਹਿੰਦੀ ਹੈ, ਉੱਧਰ ਵੀ ਆਪਣੀ ਨਿਊਜ਼ੀਲੈਂਡ ਦੇ ਵਿੱਚ ਜਦੋਂ ਗੱਲ ਹੋਈ ਹੈਗੀ ਉਹਨਾਂ ਨੇ ਆਪਣੀ ਗੱਲਬਾਤ ਗਾਹਾਂ ਅੱਗੇ ਪਹੁੰਚਾਈ ਆ ਗਈ ਹੈ ਗੱਲ ਵੀ ਉਹਦੇ ਉਹਨਾਂ ਦੇ ਸਦਕੇ ਹੀ ਮਤਲਬ ਇਹ ਜਿਹੜੀ ਡਰੇਨ ਦੀ ਸਫਾਈ ਹੈ ਜਿਹੜੀ ਸ਼ੁਰੂ ਹੋਈ ਹੈ 1962 ਤੋਂ ਲੈ ਕੇ ਅੱਜ ਤੱਕ ਇਹਦੀ ਮਤਲਬ ਕੋਈ ਸਫਾਈ ਖਾਨਾ ਪੂਰਤੀ ਹੁੰਦੀ ਰਹੀ ਹੈ, ਪੈਸੇ ਸਕਦੇ ਰਹੇ ਨੇ ਹਾਕਮ ਠੇਕੇਦਾਰ ਸਾਰੇ ਮਤਲਬ ਜਿਹੜਾ ਵਣ ਵਿਭਾਗ ਤੇ ਦੂਜਾ ਹੈ
ਜੀ, ਮੈਂ ਇਹਦੇ ਚ ਹਾਂਜੀ ਸਾਥੀ ਜੀ ਮੈਂ ਇੰਨਾ ਕੁ ਕਹਾਂਗੀ ਕਿ ਸੰਘਰਸ਼ ਜਿਹੜਾ ਉੱਥੇ ਜ਼ਮੀਨੀ ਪੱਧਰ ਤੇ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਲੜਿਆ, ਤੋ ਉਹਦੇ ਚ ਸਾਡਾ ਜਿਹੜਾ ਮੇਰਾ ਖਿਆਲ ਹੈ ਯੋਗਦਾਨ ਹੈ ਮੈਨੂੰ ਲੱਗਦਾ ਕਾਫੀ ਛੋਟਾ, ਪਰ ਅਸੀਂ ਹਮੇਸ਼ਾ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਿੰਨੇ ਵੀ ਉਹ ਚੱਲਦੇ ਲੋਕ ਪੱਖੀ ਸੰਘਰਸ਼ ਹੈ ਉਹਨਾਂ ਨੂੰ ਦੁਨੀਆਂ ਪੱਧਰ ਤੇ ਲਿਜਾ ਸਕੀਏ, ਤੋ ਸਾਨੂੰ ਵੀ ਇਹਦੇ ਚ ਮਾਣ ਮਹਿਸੂਸ ਹੋਇਆ ਕਿ ਅਸੀਂ ਕੋਈ ਥੋੜਾ ਜਿਹਾ ਸ਼ਾਇਦ ਆਟੇ ਚ ਲੂਣ ਬਰਾਬਰ ਫਰਕ ਪਾ ਸਕੇ ਹਾਂ ਅਸੀਂ, ਸੋ ਸਾਨੂੰ ਚੰਗਾ ਲੱਗਿਆ।
ਨਹੀਂ ਉਹੀ ਆ ਨਾ ਜੀ ਗੱਲ ਤਾਂ ਇਹ ਆ ਵੀ ਗੱਲ ਤਾਂ ਹੁਣ ਪਹਿਲਾਂ ਵੀ ਅਸੀਂ ਇੱਥੇ ਲੜਦੇ ਰਹੇ ਹਾਂ ਸੰਘਰਸ਼, ਠੀਕ ਹੈ ਇਹਦੇ ਵਿੱਚ ਜਿਵੇਂ ਤੁਸੀਂ ਯੋਗਦਾਨ ਦਿੱਤਾ ਇੱਥੇ ਪ੍ਰੈਸ ਵੀ ਚੱਕਦੀ ਰਹੀ ਹੈ, ਮਤਲਬ ਅਖਬਾਰਾਂ ਵਾਲੇ ਆਉਂਦੇ ਸੀਗੇ ਚੱਕਦੇ ਰਹੇ ਨੇ, ਕਿਉਂਕਿ ਯੋਗਦਾਨ ਤਾਂ ਯੋਗਦਾਨ ਹੀ ਹੁੰਦਾ, ਇਸ ਕਰਕੇ ਅਸੀਂ ਤੁਹਾਡੇ ਧੰਨਵਾਦੀ ਹਾਂ ਕਿਉਂਕਿ ਤੁਸੀਂ ਸਾਡੀ ਗੱਲਬਾਤ ਨੂੰ ਸੁਣੀ ਹੈ ਪਹੁੰਚਾਈ ਹੈ, ਕਿਉਂਕਿ ਜਿਹਨੂੰ ਇਹ ਅਸਲ ਦੇ ਵਿੱਚ ਜੋ ਇਹਨਾਂ ਮੰਗਾਂ ਮਸਲਿਆਂ ਨਾਲ ਜਿਹੜਾ ਕੋਈ ਲੋਕ ਜੁੜੇ ਹੋਏ ਹੁੰਦੇ ਹੈਗੇ ਉਹਨਾਂ ਨੂੰ ਮਤਲਬ ਤੁਸੀਂ ਵੱਖ ਵੱਖ ਮੁੱਦਿਆਂ ਤੇ ਉਹ ਤਾਂ ਹੁੰਦੀਆਂ ਰਹਿੰਦੀਆਂ ਗੱਲਾਂ ਆਪਣੀਆਂ ਵੱਖ ਵੱਖ, ਜਿਵੇਂ ਕੋਈ ਜਬਰ ਹੁੰਦਾ ਕੋਈ ਸਰਕਾਰਾਂ ਦਾ ਜਾਂ ਕੋਈ ਕੋਈ ਜ਼ਮੀਨ ਜਿਵੇਂ ਹੁਣ ਝੋਨੇ ਦੀ ਪਰਾਲੀ ਵਾਲਾ ਮੁੱਦਾ ਸੀਗਾ ਜਾਂ ਹੋਰ ਸੀ ਵੱਖ ਵੱਖ ਮੁੱਦਿਆਂ ਦੇ, ਪਰ ਕਿਉਂਕਿ ਇਹ ਮੁੱਦੇ ਇੰਨੇ ਜ਼ਿਆਦਾ ਆ ਕੋਈ ਮੁੱਦੇ ਮੁੱਕ ਨਹੀਂ ਰਹੇ,
ਕਿਉਂਕਿ
ਹਰ ਦਿਨ ਮਤਲਬ ਸਾਡੇ ਕਿਸਾਨਾਂ ਦੇ ਮੂਹਰੇ ਕੋਈ ਨਾ ਕੋਈ ਨਵੀਂ ਸਮੱਸਿਆ ਜਿਹੜੀ ਖੜੀ ਹੁੰਦੀ ਹੈਗੀ।
ਬਿਲਕੁਲ 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 ਸਹੀ ਜੀ,
ਹਾਂਜੀ।
ਸੋ ਇਹਦੀ ਸਫਾਈ ਦਾ ਜਿਹੜਾ ਕੰਮ ਹੁਣ ਸ਼ੁਰੂ ਹੋਇਆ ਇਹ ਕਦੋਂ ਕੁ ਤੱਕ ਪੂਰਾ ਹੋ ਜਾਏਗਾ?
ਇਹ ਮਤਲਬ ਇਹਨਾਂ ਨੇ ਜਿਹੜਾ ਰੱਖਿਆ ਗਿਆ ਇਹਦੀ ਪਹਿਲਾਂ ਤਾਂ ਮਿਹਨਤੀ ਦੇ ਵਿੱਚ ਇਹਨਾਂ ਨੇ ਬੜਾ ਮਤਲਬ ਜੋ ਮਤਲਬ ਲਾਇਆ ਸੀਗਾ ਪਹਿਲਾਂ ਇਹਨਾਂ ਨੇ ਵੀ ਜੇ ਮਿਹਨਤੀ, ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਵੀ ਜ਼ਮੀਨ ਦੇ ਵਿੱਚ ਡਰੇਨ ਇਹ ਰੁਕੀ ਹੋਈ ਹੈ, ਪਹਿਲਾਂ ਤਾਂ ਮਤਲਬ ਇਹਨਾਂ ਨੇ ਇਹ ਲਾਇਆ ਸੀਗਾ, ਕਿਉਂਕਿ ਇਹਨਾਂ ਨੇ ਮੈਂ ਮਤਲਬ 10-15 ਦਿਨ ਪਿੱਛੇ ਮਿਹਨਤੀ ਕਰਦਿਆਂ ਨੇ ਕੱਢਤੇ, ਅਸੀਂ ਇਹਨਾਂ ਨੂੰ ਇਹ ਪੂਰਾ ਭਰੋਸਾ ਦਿੱਤਾ ਸੀਗਾ ਵੀ ਤੁਸੀਂ ਮਿਹਨਤੀ ਕਰੋ ਜੇ ਸਾਡੇ ਜ਼ਮੀਨ ਤੁਹਾਡੀ ਇਹ ਡਰੇਨ ਨਿਕਲਦੀ ਹੋਈ ਇਹ ਕਰਮ ਦੋ ਕਰਮਾਂ ਨਿਕਲੇ 10 ਫੁੱਟ ਨਿਕਲੇ ਕਿੰਨੀ ਵੀ ਨਿਕਲੇ ਵੀ ਅਸੀਂ ਛੱਡਣ ਨੂੰ ਤਿਆਰ ਹਾਂ, ਪਰ ਜਦੋਂ ਇਹ ਮਿਹਨਤੀ ਕੀਤੀ ਕਾਗਜ਼ੀ ਕਾਰਵਾਈ ਦੇਖੀ ਇਹਨਾਂ ਦੀ ਇਹ ਸਾਰੀ ਟੋਟਲ ਇਹਦੀ ਜਿਹੜੀ ਚੜਾਈ ਹੈ ਡਰੇਨ ਦੀ ਇਹ 26 ਕਰਮ ਹੈਗੀ, 5.5 ਫੁੱਟ ਦੀ ਇੱਕ ਕਰਮ ਹੁੰਦੀ ਹੈਗੀ, ਇਹ 26 ਕਰਮ ਚੜਾਈ ਹੈ ਜਦੋਂ ਕਿ ਇਹ ਮਿਹਨਤੀ ਦੇ ਨਾਲ 27.5 ਹੋਈ ਹੈ, ਹੁਣ ਇਹਦਾ ਜਿਹੜਾ ਪ੍ਰੋਸੈਸ ਆ ਲਗਭਗ ਇਹ 2 ਮਹੀਨਿਆਂ ਦਾ, ਕਿਉਂਕਿ ਉਹ ਮਸ਼ੀਨ ਆ ਜਿਹੜੀ ਵਿੱਚੋਂ ਚੱਲੂਗੀ ਇਹ 2 ਮਹੀਨੇ ਦੇ ਵਿੱਚ ਇਹ ਹੌਲੀ ਹੌਲੀ ਮਤਲਬ ਕਿਉਂਕਿ ਪਾਣੀ ਵਗ ਰਿਹਾ ਇਹਦੇ ਚੋ ਪ੍ਰਦੂਸ਼ਿਤ ਪਾਣੀ, ਅਸੀਂ ਤਾਂ ਉਹ ਵੀ ਕਿਹਾ ਸੀਗਾ ਵੀ ਇਹਨੂੰ ਬੰਦ ਕਰਾਇਆ ਜਾਵੇ ਇਹਦੇ ਚੋਂ, ਵੀ ਜਿੰਨਾ ਚਿਰ ਇਹ ਨੀ ਬੰਦ ਹੁੰਦਾ ਉਨਾ ਚਿਰ ਸਾਡੀਆਂ ਜਿਹੜੀਆਂ ਮਤਲਬ ਇਹ ਇਹਦੀ ਸਫਾਈ ਦਾ ਕੰਮ ਵੀ ਉਹ ਝੜਿੱਕਾ ਬਣਦਾ ਪਾਣੀ, ਉਹ ਇਹ ਟਰਾਈਡੈਂਟ ਗਰੁੱਪ ਹੈ ਵੀ ਪਾਣੀ ਨੂੰ ਬੰਦ ਕਰੇ, ਕਿਉਂਕਿ ਜਦੋਂ ਉਹ ਪਿੱਛੇ ਜਿਹੜਾ ਟਰਾਈਡੈਂਟ ਗਰੁੱਪ ਤੋਂ ਇਹ 2-3 ਕਿਲੋਮੀਟਰ ਪਾਣੀ ਜਦੋਂ ਆ ਕੇ ਇਸ ਲਸਾੜਾ ਡਰੇਨ ਚ ਪੈਂਦਾ ਹੈ ਉਹ ਜਦੋਂ ਉਹਦੀ ਸਫਾਈ ਕਰਦੇ ਉਦੋਂ ਪਾਣੀ ਬੰਦ ਕਰ ਲੈਂਦੇ ਆ ਉਹ ਆਪਦੇ, ਉਦੋਂ ਉਹਦੀ ਵਧੀਆ ਸਫਾਈ ਕਰ ਦਿੰਦੇ ਆ, ਤੇ ਜਦੋਂ ਇੱਧਰ ਆਇਆ ਮਤਲਬ ਆਉਂਦੇ ਆ ਉਦੋਂ ਉਹ ਪਾਣੀ ਬੰਦ ਕਰਨ ਨੂੰ ਤਿਆਰ ਨੀ ਵੀ ਉਹ ਪਾਣੀ ਬੰਦ ਹੋਣਾ ਚਾਹੀਦਾ ਇਹਦੇ ਤੋਂ, ਤੇ ਇਹ ਅਸੀਂ ਅੱਜ ਵੀ ਮਿਲਣ ਜਾ ਰਹੇ ਹਾਂ ਇਹਨਾਂ ਨੂੰ ਇਹਨਾਂ ਦੇ ਮਹਿਕਮੇ ਵਾਲਿਆਂ ਨੂੰ, ਅੱਜ ਅਸੀਂ ਬਣਾਇਆ ਪ੍ਰੋਗਰਾਮ ਅਸੀਂ ਅੱਜ ਮਿਲਣ ਜਾ ਰਹੇ ਹਾਂ, ਇਹ ਕੋਸ਼ਿਸ਼ ਕਰਾਂਗੇ ਵੀ ਜੇ ਪਾਣੀ ਬੰਦ ਹੋ ਜਾਏ ਉਦੋਂ 1.5 ਮਹੀਨੇ ਚ ਹੋ ਜਾਊਗੀ।
ठीक जी, बहुत वधिया। तो बहुत शलाघा योग कदम है। साडे नाल स्टूडियो च साथी जी साथी बैठे हुए ने नछत्र सिंह गिल, जेडे के भारतीय किसान यूनियन एकता उग्राह दे मोगा जिला दे मीत प्रधान ने, ओह भी तुहानू सवाल पुछना चाहुंदे ने।
हां जी हां जी
हां जी प्रधान जी, सत श्री अकाल।
सत श्री अकाल जी।
ਅਸੀਂ ਇੱਕ ਤੁਸੀਂ ਨਾ ਮਤਲਬ ਸਾਨੂੰ ਹੋਰ ਗੱਲ, ਇੱਕ ਤਾਂ ਇਹ ਗੱਲ ਦੱਸੋ ਤੂੰ ਜਰਾ ਮੁੜ ਕੇ ਵੀ ਜਿਹੜਾ ਇਹ ਲਸਾੜਾ ਵਾਲੀ ਜਿਹੜੀ ਡਰੇਨ ਹੈਗੀ ਆ, ਇਹਦਾ ਪਾਣੀ ਜਿਹੜਾ ਗਾਂਹ ਪਊਗਾ, ਜਿਹੜਾ ਪਾਣੀ ਮੁੜ ਕੇ ਜਿਹੜਾ ਪਿੱਛੋਂ ਬੰਦ ਨੀ ਕਰ ਰਹੀ ਇਹ ਡਰੇਨ ਹਜੇ, ਤੇ ਇਹ ਫਿਰ ਇਹਦਾ ਪਾਣੀ ਇਹ ਨੁਕਸਾਨ ਤਾਂ ਫਿਰ ਵੀ ਕਰੂਗਾ, ਇਹ ਪਾਣੀ ਗਾਂਹ ਗਾਂਹ ਚ ਪਊਗਾ।
ਇਹ ਨਾ ਜੀ ਮੈਂ ਤੁਹਾਨੂੰ ਦੱਸਦਾ ਗਾ, ਇਹ ਜਿਹੜਾ ਲਸਾੜਾ ਡਰੇਨ ਜਾ ਰਹੀ ਹੈ ਇਹ ਮਤਲਬ ਇਹਨਾਂ ਨੇ ਅੱਗੇ ਜਿਹੜਾ ਰਾਜਸਥਾਨ ਦਾ ਏਰੀਆ ਹੈਗਾ, ਇਹ ਰਾਜਸਥਾਨ ਚ ਨਿਕਲ ਜਾਂਦੀ ਹੈ ਜਿਹੜਾ ਇਹ ਡੱਬ ਵਾਲੀ ਪੱਕਾ ਪਥਰਾਲਾ ਹੈ, ਇਹ ਉਸ ਏਰੀਏ ਦੇ ਵਿੱਚ ਜਾ ਕੇ ਇਹ ਉੱਥੇ ਜਾ ਕੇ ਬਹੁਤ ਜ਼ਿਆਦਾ ਚੌੜੀ ਇਹ ਮਤਲਬ ਇਹਦੇ ਘੱਟੋ ਘੱਟ 300 ਮੀਟਰ ਤੇ ਲਗਭਗ ਚੌੜੀ ਹੋ ਜਾਂਦੀ ਹੈਗੀ ਇਹ ਟ੍ਰੇਨ। ਤੇ ਉਹ ਇਹ ਪਾਣੀ ਆ ਜਿਹੜਾ ਇਹ ਪਾਣੀ ਨਾਲ ਦੀ ਨਾਲ ਏਦੋ ਗਾਹਾਂ ਜਿਹੜਾ ਆਪਣਾ ਪਿੰਡ ਟੱਪ ਕੇ ਜੇਠੂ ਕੇ ਇਹ ਬੁਗਰਾਂ ਤੋਂ ਨਾ ਇੱਕ ਜਿਹੜਾ ਸੂਆ ਜਾਂਦਾ ਹੈ ਨਹਿਰੀ ਪਾਣੀ ਆ, ਉਹ ਜਦੋਂ ਕਈ ਵਾਰੀ ਬੰਦ ਹੁੰਦਾ ਜਾਂ ਬਾਰਿਸ਼ਾਂ ਦਾ ਟਾਈਮ ਹੁੰਦਾ ਜਾਂ ਮਤਲਬ ਜਿਹੜੇ ਇਹਨਾਂ ਦੇ ਬੇਲਦਾਰ ਜਿੰਨੇ ਜਿਹੜੇ ਕਿਸਾਨ ਆ ਉਹਨਾਂ ਨੂੰ ਮਤਲਬ ਪੈਸੇ ਪੂਸੇ ਦੇ ਕੇ ਪਾਣੀ ਇਹ ਛਡਵਾ ਲੈਂਦੇ ਇਹਦੇ ਚ, ਕਿਉਂਕਿ ਜਿਹੜਾ ਇਦੋਂ ਅਗਲਾ ਪਾਣੀ ਹੈਗਾ ਜਿਹੜਾ ਜਿੱਥੇ ਇਹ ਜਾ ਵੜਦੀ ਹੈ ਜਦੋਂ ਟੱਪ ਜਾਂਦੀ ਹੈ ਆਹ ਕੋਟ ਭਾਰਾ ਟੱਪ ਕੇ ਉਹ ਨਾ ਥੱਲੇ ਵਾਲਾ ਜਿਹੜਾ ਜ਼ਮੀਨੀ ਪਾਣੀ ਹੈ ਝੋਨੇ ਦਾ ਝੋਨੇ ਨੂੰ ਲੱਗਦਾ ਜਿਹੜਾ ਜਾਂ ਫਸਲਾਂ ਨੂੰ ਲੱਗਦਾ ਉਹ ਮਾੜਾ ਹੈਗਾ, ਉਹ ਇਹਦੇ ਵਿੱਚ ਜਦੋਂ ਨਹਿਰੀ ਪਾਣੀ ਲੱਗ ਜਾਂਦਾ ਜੀ ਇਹਦੇ ਵਿੱਚ ਉੱਥੇ ਨਾ ਪਾਈਪਾਂ ਪਾਈਆਂ ਹੋਈਆਂ ਉਹਨਾਂ ਦੀਆਂ ਲੋਕਾਂ ਦੀਆਂ ਆਪਦੇ ਬਾਹਾਂ ਚ ਪਾਈਪਾਂ ਮਤਲਬ ਇੰਜਨ ਧਰੇ ਹੋਏ ਆ ਉੱਤੇ ਤੇ ਵੱਡੀ ਪੱਧਰ ਤੇ ਤਾਂ ਇਹ ਐਂ ਖਤਮ ਮਤਲਬ ਹੋਈ ਜਾਂਦਾ ਹੈ ਕਿਉਂਕਿ ਬਹੁਤ ਘੱਟ ਜਿਹੜਾ ਗਾਹਾਂ ਜਾਂਦਾ ਪਾਣੀ, ਇਹ ਮਾਰ ਨੀ ਕਰਦਾ ਇਹ ਕਿਉਂਕਿ ਜਿੰਨੀ ਮਾਰ ਇੱਥੇ ਹੁੰਦੀ ਹੈ ਇਦੋਂ ਗਾਹਾਂ ਕਿਤੇ ਮਾਰ ਨੀ ਹੈਗੀ ਪਾਣੀ ਦੀ ਉਹ। ਤੇ ਉਹ ਪਾਣੀ ਵੱਡੀ ਜ਼ਮੀਨਾਂ ਨੂੰ ਲਾਇਆ ਜਾਂਦਾ, ਜ਼ਮੀਨਾਂ ਨੂੰ ਲਾਉਂਦੇ ਆ ਲੋਕ ਕਿਉਂਕਿ ਇਹਦੇ ਵਿੱਚ ਵੱਡੀ ਪੱਧਰ ਜਿਹੜਾ ਨਹਿਰੀ ਪਾਣੀ ਆਉਂਦਾ ਨਾ ਇਹ ਮਤਲਬ ਜਿਹੜਾ ਬੁੱਕਣ ਵਾਲਾ ਸੂਆ ਨਾਲਾ ਵੱਜਦਾ ਇੱਕ ਡਰੇਨ ਹੀ, ਉਹ ਡਰੇਨ ਹੀ ਉਹ ਹੈ, ਉਹ ਪਾਣੀ ਇਹਦੇ ਵਿੱਚ ਆ ਕੇ ਜਿਹੜਾ ਨੈਸ਼ਨਲ ਹਾਈਵੇ ਦਾ ਪੁਲ ਹੈਗਾ 7 ਨੰਬਰ ਦਾ ਇੱਥੇ ਆ ਕੇ ਡਰੇਨ ਇਹਦੇ ਵਿੱਚ ਮਿਲਦੀ ਆ, ਉਹ ਤਾਂ ਕਰਕੇ ਪਾਣੀ ਜਿਹੜਾ ਜਾਂਦਾ ਇਹ ਜਿਹੜਾ ਉਦੋਂ ਪਿਛਲਾ ਪਾਣੀ ਹੈ ਜਿਹੜਾ ਮਤਲਬ ਉਸ ਪੁਲ ਤੋਂ ਜਿਹੜਾ ਪਿੱਛੇ ਪਾਣੀ ਹੈ ਇਹਦਾ ਮਤਲਬ ਜਿਹੜਾ ਜਿੱਥੇ ਮੈਂ ਹੁਣ ਖੜਾ ਹੈਗਾ ਜੇਠੂ ਕੇ ਪਿੰਡ ਦੇ ਵਿੱਚ ਇਹ ਪਾਣੀ ਬਿਲਕੁਲ ਪ੍ਰਦੂਸ਼ਿਤ ਪਾਣੀ ਆਉਂਦਾ ਕਾਲਾ ਪਾਣੀ, ਇਹਦੇ ਵਿੱਚ ਤੇਜ਼ਾਬੀ ਦੇ ਤੱਤ ਤੇਜ਼ਾਬ ਦੇ ਤੱਤ ਜ਼ਿਆਦੇ ਹੈ, ਜਦੋਂ ਇਹ ਓਵਰਫਲੋ ਹੋ ਕੇ ਪਾਣੀ ਇਹ ਫਸਲਾਂ ਦੇ ਵਿੱਚ ਵੜਦਾ ਉਦੋਂ ਫਿਰ ਇਹ ਵੱਡੀ ਪੱਧਰ ਦੇ ਨੁਕਸਾਨ ਵੀ ਕਰਦਾ, ਜਦੋਂ ਫਸਲ ਦੇ ਉੱਤੋਂ ਨੀ ਫਿਰ ਜਾਂਦਾ ਉਹਨੂੰ ਮਤਲਬ ਫਸਲ ਨੂੰ ਮਚਾ ਦਿੰਦਾ ਇਹ ਲੋਟ ਆ। ਹਾਂਜੀ
ਅੱਛਾ, ਇੱਕ ਤੁਸੀਂ ਮਤਲਬ ਅਸੀਂ ਇੱਦਾਂ ਕਿ ਅਸੀਂ ਤੁਸੀਂ 7 ਕਿਸਾਨ ਜਥੇਬੰਦੀਆਂ ਲੜ ਰਹੀਆਂ ਹੋ ਜਾਂ ਤੁਸੀਂ ਕੋਈ ਹੋਰ ਜਾਣੀ ਤਕਰੀਬਨ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਪੰਜਾਬ ਤੋਂ ਬਾਹਰ ਵੀ ਕੋਈ ਸਾਡੇ ਤੱਕ ਸਾਡਾ ਕੋਈ ਸਾਡੀ ਪਹੁੰਚ ਪੈਂਦੀ ਹੈ ਨਾ ਤਾਂ ਅਸੀਂ ਤਕਰੀਬਨ ਇੱਥੇ ਅਸੀਂ ਸਾਰੇ ਕੁੱਲ ਤੁਹਾਡੇ ਪੰਜਾਬ ਦੇ ਚਾਹੇ ਜੇ ਕੋਈ ਵੀ ਤਬਕਾ ਲੜ ਰਿਹਾ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਹਾਂ ਤੇ ਅਸੀਂ ਇਸ ਗੱਲ ਨੂੰ ਸਾਰੀ ਦੁਨੀਆਂ 'ਚ ਪਹੁੰਚਾਉਂਦੇ ਹਾਂ ਮੁੜ ਕੇ ਸਾਡੀਆਂ ਜਿੰਨਾ ਚਿਰ ਮੈਂ ਵੀ ਇੱਥੇ ਬੈਠਾ ਬਾਕੀ ਸਾਰਾ ਜਿਹੜਾ ਸਾਡਾ ਇਹ ਰੇਡੀਓ ਇਨਕਲਾਬ ਆ ਇਹ ਬਹੁਤ ਲੰਬੇ ਸਮੇਂ ਤੋਂ ਇਹ ਕੰਮ ਹੀ ਕਰ ਰਿਹਾ ਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ, ਅਸੀਂ ਇਸ ਗੱਲ ਨੂੰ ਲੈ ਕੇ ਜਾਂਦੇ ਹਾਂ ਅਸੀਂ ਮਤਲਬ ਵੀ ਇਹ ਤੋਂ ਅਸੀਂ ਤੁਹਾਡੇ ਤੇ ਹੋਰ ਵੀ ਆਸ ਰੱਖਾਂਗੇ ਇਹਦੇ ਬਾਰੇ ਕੁਝ ਥੋੜਾ ਚਾਨਣਾ ਵੀ ਪਾਇਓ ਕਿ ਤੁਸੀਂ ਆਉਂਦੇ ਨਵੇਂ ਸਾਲ ਵਾਸਤੇ ਮਤਲਬ ਕਿ ਤੁਸੀਂ ਇਹ ਮਤਲਬ ਜਿਹੜਾ ਹੈਗਾ ਵੀ ਜੋ ਕੁਛ ਇੱਥੇ ਚੱਲ ਰਿਹਾ ਜੋ ਨੀਤੀਆਂ ਚੱਲਦੀਆਂ ਇਹਦੇ ਵਰਖਿਲਾਫ਼ ਤੁਸੀਂ ਕੀ ਕੁਛ ਕਰ ਰਹੇ ਹੋ।
ਇਹਦੇ ਚ ਹੈ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਹੁਣ ਇਹ 7 ਕਿਸਾਨ ਜਥੇਬੰਦੀਆਂ ਦਾ ਜਿਵੇਂ ਉਹਦੇ ਵਿੱਚ ਮਤਲਬ ਜਿਹੜੀਆਂ ਨਰੋਲ ਜਿਹੜੀਆਂ ਇਨਕਲਾਬੀ ਧਿਰਾਂ ਨੇ ਉਹ ਜਿਹੜੀਆਂ ਲੜ ਰਹੀਆਂ ਨੇ ਵੱਖ ਵੱਖ ਮੁੱਦਿਆਂ ਦੇ ਉੱਤੇ ਜਿਵੇਂ ਉਹਨਾਂ ਨੇ ਸਾਰਾ ਆਪਣਾ ਸਾਂਝਾ ਫਰੰਟ ਬਣਾਇਆ ਹੋਇਆ 7 ਕਿਸਾਨ ਜਥੇਬੰਦੀਆਂ ਦਾ, ਉਹਦੇ ਵਿੱਚੋਂ ਇੱਕ ਤਾਂ ਇਹ ਆ ਰਿਹਾ ਹੈਗਾ ਇਹਦੇ ਵਿੱਚ ਵੀ ਬੈਂਕਾਂ ਦੇ ਮੂਹਰੇ ਕਰਜ਼ੇ ਵਾਲੀ ਗੱਲ ਨੂੰ ਲੈ ਕੇ ਇਹ 18-19 ਤਰੀਕ ਤੋਂ ਇਸੇ ਦਸੰਬਰ ਤੋਂ ਇਹ ਮਤਲਬ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹੈਗੇ ਇਹ। ਤੇ ਦੂਜਾ ਜਿਹੜਾ ਹੈਗਾ ਪੰਚਾਇਤੀ ਚੋਣਾਂ ਹੁਣ ਮਤਲਬ ਚੋਣ ਵੱਜੀ ਹੋਈ ਹੈਗੀ ਆਹ ਪਿੰਡਾਂ ਦੇ ਵਿੱਚ ਇਹਨਾਂ ਨੇ ਜਿਹੜਾ ਇਹਨਾਂ ਨੇ ਮੂੰਹ ਮਹਾਂਦਲਾ ਹੁਣ ਜਿਹੜਾ ਕਹਿੰਦੇ ਵੀ ਜਦੋਂ ਲੋਕਾਂ ਦਾ ਮੂੰਹ ਮਾੜਾ ਜਿਹਾ ਸਿੱਧਾ ਹੁੰਦਾ ਉਦੋਂ ਕੋਈ ਨਾ ਕੋਈ ਚੋਣ ਲਿਆ ਕੇ ਮੂਹਰੇ ਖੜੀ ਕਰ ਦਿੰਦੇ ਆ, ਇਹਦੇ ਵਿੱਚ ਜਾਣੀ ਦੀ ਆਪਣਾ ਇਹ ਮਤਲਬ ਰੋਲ ਆ ਵੀ ਲੋਕਾਂ ਨੂੰ ਵੱਡੀ ਪੱਧਰ ਤੇ ਜਾਂਦੀ ਇਹ ਸੁਨੇਹਾ ਦਿੱਤਾ ਹੋਇਆ ਵੀ ਯਾਰ ਇਹਨਾਂ ਚੋਣਾਂ ਦੇ ਵਿੱਚ ਕੁਛ ਨੀ ਹੈਗਾ ਇਹਨਾਂ ਤੋਂ ਦੂਰ ਰਹੋ, ਜੇ ਹੁੰਦੀ ਹੈ ਕਿਸੇ ਪਾਸੇ ਦਾ ਕੋਈ ਸਰਬਸੰਮਤੀ ਨਾਲ ਕਰਕੇ ਆਪਦਾ ਜਿਹੜੇ ਮੂੰਹ ਮਹਾਂਦ ਰਹੇ ਉਹ ਰੱਖੋ, ਇਦੋਂ ਬਾਅਦ ਜਿਹੜੀਆਂ ਅਗਲੇ ਨਵੇਂ ਪੜਾਅ ਦੇ ਵਿੱਚ ਇਹਦਾ ਸੰਘਰਸ਼ ਸਾਡੇ ਚੱਲਣੇ ਹੈਗੇ ਮਤਲਬ ਸੱਤਾਂ ਦੇ ਕਿਸਾਨ ਜਥੇਬੰਦੀਆਂ ਦੇ ਉਹ ਇਹ ਹੈਗੇ ਵੀ ਜਿਹੜਾ ਹੁਣ ਝੋਨੇ ਦੀ ਪਰਾਲੀ ਸਾੜੀ ਤੋਂ ਜਿਹੜਾ ਕਿਸਾਨਾਂ ਦੇ ਸਿਰ ਇਹਨਾਂ ਨੇ ਇਹਨਾਂ ਨਵਾਂ ਇੱਕ ਫਰਮਾਨ ਜਾਰੀ ਕੀਤਾ ਹੈਗਾ, ਕੱਲ ਅਖਬਾਰ ਦੇ ਵਿੱਚ ਦਿੱਤਾ ਇਹਨਾਂ ਨੇ ਵੀ ਜਿਹੜੇ ਕਿਸਾਨਾਂ ਨੇ ਅੱਗ ਲਾਈ ਹੈ ਉਹਨਾਂ ਨੂੰ ਕੋਈ ਸਬਸਿਡੀ ਨੀ ਮਿਲਣੀ, ਉਹਨਾਂ ਨੂੰ ਕੋਈ ਮਤਲਬ ਉਹ ਨੀ ਹੋਣਾ, ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਉੱਤੇ ਜਾਣ ਕੇ ਜੇ ਹੋਇਆ ਤਾਂ ਹਜੇ ਕਿਤੇ ਲਾਗੂ ਤਾਂ ਹੋਈ ਨੀ ਹੈਗੀ, ਪਰ ਇਹ ਜਿਹੜਾ ਪ੍ਰਚਾਰ ਹੈ ਇਹ ਪ੍ਰਚਾਰ ਦੇ ਖਿਲਾਫ਼ ਵੀ ਸੱਤ ਕਿਸਾਨ ਜਥੇਬੰਦੀਆਂ ਮੈਦਾਨ ਦੇ ਵਿੱਚ ਆਉਣਗੀਆਂ, ਕਿਉਂਕਿ ਝੋਨੇ ਦੀ ਪਰਾਲੀ ਦਾ ਜਿਹੜਾ ਵੱਡੀ ਪੱਧਰ, ਕਿਉਂਕਿ ਜਦੋਂ 2 ਲੱਖ ਲਗਭਗ ਏਕੜ ਦੀ ਜਿਹੜੀ ਪਰਾਲੀ ਹੈ ਮਤਲਬ ਉਹ ਹੋਈ ਹੈਗੀ, ਤੇ ਬਾਕੀ ਤਾਂ ਤਕਰੀਬਨ ਸਾਰੀ ਜਿਹੜੀ ਪਰਾਲੀ ਆ ਉਹ ਮੱਚੀ ਹੋਈ ਹੈ, ਛੜੀ ਹੋਈ ਹੈ ਇਹਦੇ 'ਚ, ਕਿੰਨਾ ਕੁ ਨੂੰ ਇਹ ਜੁਰਮਾਨੇ ਕਰ ਲੈਣਗੇ, ਜਿਹਨਾਂ ਦੀ ਇਹ ਫਰਮਾਨ ਜਿਹੜੇ ਨਿੱਤ ਨਵੇਂ ਮੋੜਵੇਂ ਰੂਪ ਦੇ ਵਿੱਚ ਐਂ ਲਿਆਉਂਦੇ ਹੈਗੇ, ਵੀ ਉਹਨਾਂ ਦੇ ਖਿਲਾਫ਼ ਸੱਤ ਕਿਸਾਨ ਜਥੇਬੰਦੀਆਂ ਤੇ ਬਾਕੀ ਆਪੋ ਆਪਣੇ ਜਿਹੜੇ ਜਥੇਬੰਦੀਆਂ ਖਿੱਤੇ ਦੇ ਵਿੱਚ ਅੱਡੋ ਅੱਡ ਇਹ ਮਤਲਬ ਲੜ ਰਹੀਆਂ ਨੇ, ਜਿਵੇਂ ਟੀਚਰਾਂ ਦਾ ਸੰਘਰਸ਼ ਹੈ ਇਹਦੇ ਵਿੱਚ ਵੀ ਯੋਗਦਾਨ ਹੈ, ਤੇ ਜਿਹੜਾ ਨਵਾਂ ਸਾਲ ਦੇ ਵਿੱਚ ਜਿਹੜੀਆਂ ਚੁਣੌਤੀਆਂ ਆਉਣੀਆਂ ਉਹਦੇ ਵਿੱਚ ਵੀ ਮਤਲਬ ਲੜਨਾ ਹੈਗਾ
ਜੀ। ਬਿਲਕੁਲ ਸਾਥੀ ਜੀ, ਤੁਹਾਡੇ ਤੋਂ ਪਹਿਲਾਂ ਅਸੀਂ ਜਿਹੜੇ ਬੁਲਾਰੇ ਸਨ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ, ਉਹਨਾਂ ਨਾਲ ਵੀ ਅਸੀਂ ਇਹੋ ਹੀ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਕਿ ਇੱਕ ਤੇ ਉਹ ਅਧਿਆਪਕਾਂ ਦਾ ਜਿਹੜਾ ਸਾਂਝਾ ਮੋਰਚਾ ਇਸ ਵਕਤ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਹਿਮਾਇਤ ਤੇ ਉਤਰੀਆਂ ਹੋਈਆਂ ਨੇ, ਔਰ ਉਹਨਾਂ ਨੇ ਵੀ ਗੱਲ ਕੀਤੀ ਪੰਚਾਇਤੀ ਚੋਣਾਂ ਦੀ ਕਿ ਕਿਸ ਤਰ੍ਹਾਂ ਉਹ ਜਿਹੜਾ ਉਹ ਸਿਸਟਮ ਆ ਪਾਰਲੀਮਾਨੀ ਆ ਜਿਹੜਾ ਉਹਦੇ ਚ ਪੈ ਕੇ ਜਿਹੜੇ ਸਾਡੇ ਕੁਛ ਵਧੀਆ ਨੁਮਾਇੰਦੇ ਵਧੀਆ ਕਰਿੰਦੇ ਹੁੰਦੇ ਨੇ ਉਹ ਵੀ ਉਹ ਜਜ਼ਬ ਕਰ ਲੈਂਦਾ ਸਿਸਟਮ ਉਹਨਾਂ ਨੂੰ ਆਪਣੇ ਆਪ ਚ, ਔਰ ਉਹਨਾਂ ਨੇ ਆ ਬੈਂਕਾਂ ਵਾਲੀ ਵੀ ਸਾਡੇ ਨਾਲ ਸਾਂਝ ਪਾਈ ਕਿ ਕਿਸ ਤਰ੍ਹਾਂ ਉਹ ਧਰਨੇ ਮੁਜ਼ਾਹਰੇ ਹੋਣ ਜਾ ਰਹੇ ਨੇ ਵੱਡੀਆਂ ਬੈਂਕਾਂ ਦੇ ਖਿਲਾਫ਼ ਜਿਹਨਾਂ ਤੋਂ ਛੋਟੀਆਂ ਬੈਂਕਾਂ ਕਰਜ਼ੇ ਲੈਂਦੀਆਂ ਨੇ। ਤੋ ਜਾਣ ਕੇ ਚੰਗਾ ਲੱਗਿਆ ਕਿ ਉਹ ਸੱਤ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇੱਕ ਵਾਰ ਫਿਰ ਇਹਨਾਂ ਸਾਰਿਆਂ ਸੰਘਰਸ਼ਾਂ ਚ ਇਕੱਠੀਆਂ ਨੇ, ਇਕੱਠੇ ਮਿਲ ਕੇ ਜਿਹੜਾ ਕੰਮ ਹੋ ਰਿਹਾ ਸੰਘਰਸ਼ ਹੋ ਰਿਹਾ ਬਹੁਤ ਵਧੀਆ। ਤੋ ਸਾਥੀ ਜੀ, ਅਖੀਰ ਚ ਅਗਰ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ ਸਾਡੇ ਸਰੋਤਿਆਂ ਦੇ ਨਾਂ, ਜਾਂ ਹੋਰ ਕੋਈ ਮੁੱਦਾ ਜਿਹੜਾ ਸਾਡੇ ਤੋਂ ਮਿਸ ਹੋ ਗਿਆ ਹੋਵੇ ਉਹ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ।
ਬਸ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ, ਲੋਕਾਂ ਨੂੰ ਸੁਨੇਹਾ ਸਾਡਾ ਤਾਂ ਇਹੀ ਹੁੰਦਾ ਵੀ ਆਪਦੀ ਜਿਹੜੀ ਏਕਤਾ ਹੈਗਾ, ਜਿਹੜੀਆਂ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਆਪੋ ਆਪਣੇ ਜਿਹੜੇ ਖਿੱਤਿਆਂ ਦੇ ਵਿੱਚ ਕੰਮ ਕਰਦੀਆਂ ਨੇ, ਉਹਨਾਂ ਦੇ ਕਿਸਾਨ ਜਥੇਬੰਦੀਆਂ ਦੇ ਲੜ ਲੱਗਣ, ਲੋਕ ਸੰਘਰਸ਼ਾਂ ਦੇ ਪਿੰਡ ਦੇ ਵਿੱਚੋਂ ਹੀ ਜਿਹੜਾ ਕੁਛ ਜਿਹੜਾ ਆਪਾਂ ਨੂੰ ਮਿਲਣਾ ਹੈਗਾ। ਜੇ ਹੁਣ ਆਪਾਂ ਪਾਰਲੀਮਾਨੀ ਢਾਂਚੇ ਦੇ ਵਿੱਚ ਦੇਖੀਏ ਤਾਂ 70 ਸਾਲਾਂ ਤੋਂ 71 ਸਾਲਾਂ ਤੋਂ ਇਹ ਕੁਛ ਹੁੰਦਾ ਆਇਆ, ਇਹਦਾ ਉੱਤਰ ਕਾਲ ਤੋਂ ਮੈਂ ਚੜ੍ਹਾਂ ਵਾਲੀ ਗੱਲ ਤੇ ਲੜਾਈ ਜਿਹੜੀ ਚੱਲ ਰਹੀ ਹੈਗੀ। ਇਹਦੇ ਵਿੱਚ ਆਮ ਜਨਤਾ ਦਾ ਜਿਹੜਾ ਵੱਡੀ ਪੱਧਰ ਤੇ ਨੁਕਸਾਨ ਹੁੰਦਾ, ਕਿਉਂਕਿ ਜੇ ਖੱਟਣਾ ਹੁੰਦਾ ਕੁਛ ਤਾਂ, ਜਿਵੇਂ ਹੁਣ ਆਪਾਂ ਇਹਨਾਂ ਨੇ ਸਰਪੰਚ ਚੁਣਨੇ ਆ, ਇਹ ਸਰਪੰਚ ਕਹਿੰਦੇ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹ ਦਲਾਲ ਚੁਣਨਗੇ, ਜਿਹੜੇ ਮਤਲਬ ਪੁਲਿਸ ਦੇ ਰਾਹੀਂ ਦਲਾਲੀ ਕਰਨਗੇ ਲੋਕਾਂ ਦੀ, ਇੱਕ ਨੂੰ ਫੜਾ ਦਿਆ ਕਰਨਗੇ ਦੂਜੇ ਨੂੰ ਫੜਾ ਦਿਆ ਕਰਨਗੇ, ਕਿਉਂਕਿ ਇਹ ਜਿਹੜੇ ਪਾਰਲੀਮੈਂਟ ਢਾਂਚਾ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਇਹਦੇ ਵਿੱਚ ਅਸੀਂ ਤਾਂ ਇਹਦੇ ਸਿਸਟਮ ਦੇ ਖਿਲਾਫ਼ ਹੈ। ਅਸੀਂ ਤਾਂ ਲੋਕਾਂ ਨੂੰ ਇਹ ਸੁਨੇਹਾ ਦਿੰਦੇ ਹਾਂ ਵੀ ਹਮੇਸ਼ਾ ਸੰਘਰਸ਼ ਤੇ ਟੇਕ ਰੱਖੋ, ਆਪਦੇ ਜਿਹੜੇ ਮਤਲਬ ਮੁੱਦੇ ਆਪਾਂ ਹੱਲ ਕਰਵਾਏ। ਜੇ ਹੁਣ ਆਪਾਂ ਜਿਹੜਾ ਸਾਡਾ ਸੀਗਾ ਵੱਡੀ ਸਰਦਰਦੀ ਬਣਿਆ ਹੋਇਆ ਲਸਾੜਾ ਡਰੇਨ ਦਾ, ਜੇ ਲਗਭਗ ਅਸੀਂ 2-3 ਸਾਲਾਂ ਤੋਂ ਸੰਘਰਸ਼ ਦੇ ਵਿੱਚ ਮੈਦਾਨ ਦੇ ਵਿੱਚ ਰਹੇ ਹਾਂ ਤਾਂ ਇਹ ਹੱਲ ਹੋਇਆ ਕੁਛ ਨਾ ਕੁਛ, ਤੇ ਜੇ ਇਵੇਂ ਜਿਕਰੀ ਇਹਨਾਂ ਮਗਰ ਲੱਗੇ ਰਹਿੰਦੇ ਤਾਂ ਇਹਨਾਂ ਦੇ ਪੁੱਤ ਤਾਂ ਲਾਰੇ ਲੱਪੇ ਮਿਲਦੇ ਰਹੇ ਆ ਪਹਿਲਾਂ ਵੀ, ਤੇ ਹੁਣ ਵੀ ਇਹਨਾਂ ਦਾ ਇਹ ਹੈ। ਹੁਣ ਵੀ ਇਹਨਾਂ ਦਾ ਇਹ ਜ਼ੋਰ ਲੱਗਿਆ ਵੀ ਮਾੜੀ ਮੋਟੀ ਸੂਹ ਸੱਪ ਕਰਕੇ ਤੁਰ ਜਾਈਏ, ਕਿਉਂਕਿ ਸਾਡਾ ਪਹਿਰਾ ਬਹੁਤ ਸਖ਼ਤ ਹੈ ਇਹਦੇ ਤੇ। ਅਸੀਂ ਇਹੀ ਬਸ ਕਹਿੰਦੇ ਵੀ ਸੰਘਰਸ਼ ਤੋਂ ਬਿਨਾਂ ਆਮ ਜਿਹੜੇ ਮਤਲਬ ਲੁੱਟੇ ਪੁੱਟੇ ਜਾਣ ਵਾਲੇ ਲੋਕ ਆ ਉਹਨਾਂ ਦਾ ਕੋਈ ਸੰਘਰਸ਼ ਤੋਂ ਬਿਨਾਂ ਚਾਰਾ ਨਹੀਂ, ਤੇ ਸੰਘਰਸ਼ ਹੀ ਉਹਨਾਂ ਦਾ ਰਾਹ ਦਸੇਰਾ ਹੈਗਾ, ਇਹੀ ਮਾਰਗ ਹੈ। ਕਿਉਂਕਿ ਭਗਤ ਸਿੰਘ ਸਰਾਭੇ ਵਾਲੇ ਨੇ, ਕਰਤਾਰ ਸਿੰਘ ਸਰਾਭੇ ਵਰਗੇ ਨੇ ਜਿਹੜਾ ਰਾਹ ਦਿਖਾਇਆ ਸੀਗਾ, ਉਹੀ ਮਤਲਬ ਨਕਸ਼ੇ ਕਦਮ ਤੇ ਚੱਲ ਕੇ ਜੇ ਕੁਛ ਮਿਲਣਾ ਆਮ ਲੋਕਾਂ ਦਾ ਸੁਧਰਨਾ ਕੁਛ ਉਹ ਹੁੰਦਾ, ਤੇ ਨਹੀਂ ਤਾਂ ਫਿਰ ਇਹ ਰਾਜ ਕੋਲੋਂ ਤੇ ਆ ਫੁੱਟ ਪਾਓ ਵਾਲੀ ਗੱਲ ਹੈ ਜਿਹੜੀ ਇੱਥੇ ਉਹ ਚੱਲ ਰਹੀ ਹੈਗੀ। ਉਹਦੇ ਵਿੱਚ ਇਹ ਕੁਛ ਹੱਦ ਤੱਕ ਹਾਕਮ ਕਾਮਯਾਬ ਵੀ ਹੋ ਜਾਂਦੇ ਨੇ, ਕਿਉਂਕਿ ਹਜੇ ਕਿਸਾਨ ਜਥੇਬੰਦੀਆਂ ਦੀ ਲੋਕ ਆ ਜਿਹੜੇ ਥੱਲੇ ਵਾਲੇ ਲੋਕ ਆ, ਜਦੋਂ ਉਹ ਥੋੜੀ ਜਿਹੀ ਘੱਟ ਗੱਲ ਸੁਣ ਕੇ ਉਹ ਮਤਲਬ ਖੁਸ਼ ਨੇ, ਕਿਉਂਕਿ ਉਹ ਜਦੋਂ ਕੋਈ ਆਟਾ ਦਾਲ ਸਕੀਮ ਆ ਗਈ ਜਾਂ ਹੋਰ ਆ ਗਈ, ਉਹ ਸਾਰੀਆਂ ਜਿਹੜੀਆਂ ਗੱਲਾਂ ਤੇ ਦੂਜਿਆਂ ਨੂੰ ਮਿਸੀਆਂ ਜਾਂਦੀਆਂ ਨੇ ਉਹ ਮੂਹਰੇ ਆ ਜਾਂਦੀ ਹੈ। ਸੋ ਇਸ ਕਰਕੇ ਸਾਡਾ ਤਾਂ ਇਹੀ ਸੁਨੇਹਾ ਲੋਕਾਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਇਕੱਠੇ ਹੋਵੋ, ਇਕੱਠੇ ਹੋ ਕੇ ਹਾਕਮਾਂ ਦੇ ਗੱਲ ਪਾਓ, ਤੇ ਜੇ ਤਾਂ ਹੀ ਆਪਣੇ ਜਿਹੜੀ ਜੂਨ ਹੈ ਸੁਧਰਨੀ ਹੈ ਤਾਂ ਹੀ 5-5 ਪੂਰੇ ਹੋਣੇ ਆ।
ਜੀ ਬਿਲਕੁਲ ਜੀ, ਬਹੁਤ ਵਧੀਆ। ਤੋ ਸਾਥੀ ਜੀ, ਆਉਂਦੇ ਸਮੇਂ ਚ ਅਸੀਂ ਤੁਹਾਡੇ ਨਾਲ ਜੁੜੇ ਰਵਾਂਗੇ, ਹੋਰ ਜਿਹੜੇ ਆਉਣ ਵਾਲੇ ਸੰਘਰਸ਼ ਨੇ ਉਹਨਾਂ ਦੀ ਜਾਣਕਾਰੀ ਲੈਂਦੇ ਰਵਾਂਗੇ। ਤੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਤੋ ਦੋਸਤੋ, ਇਹ ਸਨ ਮੇਰਾ ਮਾਈਕ ਬੰਦ ਸੀ, ਮੈਂ ਦੁਬਾਰਾ ਤੋਂ ਗੱਲ ਕਰਦੀ ਹਾਂ। ਦੋਸਤੋ, ਇਹ ਸਨ ਸਾਥੀ ਬਲਵਿੰਦਰ ਸਿੰਘ ਜੇਠੂ ਕੇ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਨੇ। ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ। ਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਇੱਕ ਛੋਟੇ ਜਿਹੇ ਗੀਤ ਦੇ ਰੂਪ ਚ ਬ੍ਰੇਕ ਲੈ ਕੇ ਅਸੀਂ ਤੁਹਾਡੇ ਨਾਲ ਦੁਬਾਰਾ ਹੋ ਜਾਵਾਂਗੇ।
ਬਾਹਰ ਛੱਡੋ ਕੁੱਕ ਵਿੱਚ ਵੀ ਨਹੀਂ ਸਲਾਮਤ ਤੀ, ਬਾਹਰ ਛੱਡੋ ਕੁੱਕ ਵਿੱਚ ਵੀ ਨਹੀਂ ਸਲਾਮਤ ਤੀ, ਸੁੱਖ ਸਵੇਲੀ ਜੰਮ ਪਵਾਂ ਕਰਦੀ ਉਡੀਕ।
ਹਵੇਲੀ ਜਮ ਪਵਾ ਕਰਦੀ ਉਡੀਕ ਹੈ ਇੰਦੇ ਨੇ ਹਾਕਮ ਫਿਰ ਵੀ
ਸਾਰੇ ਹੀ ਸੁਣਨ ਵਾਲਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨ ਕਲੱਬ ਵਿੱਚ ਤੋਂ ਦੋਸਤੋ ਅੱਜ ਅਸੀਂ ਦੋ ਬੁਲਾਰੇ ਸਾਡੇ ਨਾਲ ਰਹੇ ਨੇ ਜੋਗਿੰਦਰ ਸਿੰਘ ਉਗਰਾਹਾ ਉਸ ਤੋਂ ਬਾਅਦ ਬਲਵਿੰਦਰ ਸਿੰਘ ਜੇਠੂਕੇ ਤੋਂ ਸਾਥੀ ਨਛੱਤਰ ਸਿੰਘ ਵੀ ਨਾਲ ਨੇ ਇੱਥੇ ਸਟੂਡੀਓ 'ਚ ਤੋਂ ਸਾਥੀ ਜੀ ਤੁਸੀਂ ਥੋੜ੍ਹੀ ਹੋਰ ਗੱਲ ਕਰਨਾ ਚਾਹੁੰਦੇ ਸੀਗੇ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਆਉਣ ਵਾਲੀਆਂ ਨੇ ਉਹਦੇ 'ਤੇ
ਹਾਂਜੀ ਦੋਸਤੋ ਜਿੱਥੋਂ ਤੱਕ ਜਿਹੜੀਆਂ ਪੰਜਾਬ ਦੇ ਵਿੱਚ ਮੁੜ ਕੇ ਇਸ 30 ਤਰੀਕ ਨੂੰ ਜਿਹੜੀਆਂ ਹੈਗੀਆਂ ਉਹ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਇਹਦੇ ਉੱਤੇ ਕਾਫੀ ਜਿਹੜਾ ਵਾਦ ਵਿਵਾਦ ਵੀ ਚੱਲ ਰਿਹਾ ਪੰਜਾਬ 'ਚ ਚੱਲ ਰਿਹਾ ਅਤੇ ਖਾਸ ਕਰਕੇ ਕਿਉਂਕਿ ਚੱਲਣਾ ਵੀ ਚਾਹੀਦਾ ਅਤੇ ਚੋਣਾਂ ਦੇ ਅਸੀਂ ਕੋਈ ਵਿਰੋਧੀ ਨਹੀਂ ਹੈਗੇ ਚੋਣਾਂ ਦੇ ਨਾਲ ਸਾਡੀਆਂ ਜਥੇਬੰਦੀਆਂ ਚੁਣੀਆਂ ਜਾਂਦੀਆਂ ਇਨਕਲਾਬੀ ਜਥੇਬੰਦੀਆਂ ਚੁਣੀਆਂ ਜਾਂਦੀਆਂ ਸਰਕਾਰੀ ਵੀ ਚੁਣੀਆਂ ਜਾਂਦੀਆਂ ਸਾਰਾ ਕੁਛ ਹੋ ਜਾਂਦਾ ਪਰ ਚੋਣਾਂ ਜਿਹੜੀਆਂ ਜਿੱਥੋਂ ਤੱਕ ਜਿਹੜਾ ਚੋਣਾਂ ਦਾ ਸਵਾਲ ਹੈ ਜੇ ਉਹ ਚੋਣਾਂ ਲੋਕ ਪੱਖ ਤੋਂ ਜਿਹੜੀਆਂ ਹੈਗੀਆਂ ਉਹ ਲੜੀਆਂ ਜਾਣ ਅਤੇ ਜਿਹੜੇ ਨੁਮਾਇੰਦੇ ਚੁਣੇ ਜਾਣ ਉਹ ਲੋਕਾਂ ਦੇ ਹੋਣ ਤਾਂ ਫਿਰ ਮੁੜ ਕੇ ਉਹਨਾਂ ਦਾ ਕੋਈ ਜਿਹੜਾ ਹੈਗਾ ਉਹ ਸਾਰਥਕ ਜਿਹੜਾ ਲੋਕਾਂ ਦੀ ਜਿਹੜੀ ਹੈਗੀ ਆ ਹਾਲਤ ਆ ਉਹ ਜਿਹੜਾ ਹੈਗਾ ਉਹ ਲੱਭਿਆ ਜਾ ਸਕਦਾ ਉਹਦੀ ਜਿਹੜਾ ਹੈਗਾ ਉਹਦਾ ਫਾਇਦਾ ਹੋ ਸਕਦਾ ਹੁਣ ਚੋਣਾਂ ਦੀ ਕਿਸਮਾਂ ਦੋ ਹੈ ਇੱਕ ਤਾਂ ਹੁੰਦਾ ਕਿ ਇੱਕ ਤਾਂ ਚੋਣਾਂ ਸਿਸਟਮ ਨੂੰ ਬਚਾਉਣ ਵਾਸਤੇ ਜੋ ਸਾਮਰਾਜੀ ਸਿਸਟਮ ਆ ਜੋ ਮਤਲਬ ਜਿਹੜਾ ਹੈਗਾ ਇੱਥੇ ਲੁੱਟ ਖੋਹ ਦਾ ਸਿਸਟਮ ਆ ਜੋ ਕਾਰਪੋਰੇਟ ਘਰਾਣੇ ਦਾ ਸਿਸਟਮ ਜਿਹੜਾ ਹਿੰਦੁਸਤਾਨ 'ਚ ਲਾਗੂ ਆ ਇਹ ਐਕਚੁਅਲ ਜਿਹੜੀਆਂ ਚੋਣਾਂ ਇਹ ਉਹਨਾਂ ਨੂੰ ਬਚਾਉਣ ਵਾਸਤੇ ਆ ਇਹ ਲੋਕਾਂ ਦਾ ਇਹਨਾਂ ਦਾ ਕੋਈ ਲਾਗਾ ਦੇਗਾ ਹੈ ਨੀਗਾ ਲੋਕਾਂ ਦਾ ਲਾਗਾ ਦੇਗਾ ਸਿਰਫ ਇੰਨਾ ਕੁ ਕਿ ਹਰ ਜਿਹੜੇ ਮਤਲਬ ਪਿੰਡਾਂ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹਨਾਂ ਵਿੱਚੋਂ 5 ਜਾਂ 7 ਪਿੰਡ ਜਿਹੜੇ ਘਰ ਹੁੰਦੇ ਆ ਜਾਂ ਪਰਿਵਾਰ ਹੁੰਦੇ ਆ ਜਿਹੜੇ ਤਕਰੀਬਨ ਮਤਲਬ ਜਿਹੜੇ ਹੈਗੇ ਆ ਉਹ ਸਰਕਾਰੀ ਦਰਬਾਰੇ ਜਿਹਨਾਂ ਦੀ ਚੱਲਦੀ ਹੁੰਦੀ ਆ ਜਿਹਨਾਂ ਨੂੰ 10-20 ਲੱਖ ਦੀ ਜਿਹੜੀ ਮਤਲਬ ਹੈਗੀ ਆ ਵੀ ਉਹ ਜਿਹੜੇ ਫਾਇਦਾ ਹੋ ਜਾਂਦਾ ਇਹਨਾਂ ਚੋਣਾਂ ਦੇ ਵਿੱਚ ਹੋ ਜਾਂਦਾ ਹੈਗਾ ਸਬਸਿਡੀਆਂ ਮਿਲ ਜਾਂਦੀਆਂ ਉਹਦੇ ਵਿੱਚੋਂ ਜਾਂ ਮਤਲਬ ਜਾਣੀ ਵੀ ਉਹ ਅਕਾਲੀ ਕਾਂਗਰਸੀ ਜਿਹਨੂੰ ਕਹੇ ਜਾਂਦੇ ਆ ਵੈਸੇ ਅਕਾਲੀ ਕਾਂਗਰਸੀ ਨਾਂ ਦੀ ਇਹਨਾਂ ਦੀ ਨਸਲ ਇਹ ਪਿੰਡਾਂ 'ਚ ਨਹੀਂ ਹੁੰਦੀ ਕਿਉਂਕਿ ਇੰਨੀ ਜ਼ਮੀਨਜਾਇਦਾਦ ਦੇ ਮਾਲਕ ਨੇ ਬਹੁਤ ਥੋੜ੍ਹੇ ਬੰਦੇ ਹੁੰਦੇ ਆ 2-4 ਹੁੰਦੇ ਆ ਤਾਂ ਉਹ ਬੰਦੇ ਮੁੜ ਕੇ ਜਿਹੜੇ ਹੈਗੇ ਉਹ ਸਾਰੇ ਪਿੰਡ ਨੂੰ ਜਿਹੜੇ ਮਤਲਬ ਹੈਗੇ ਆ ਵੀ ਉਹ ਇੱਕ ਤਰ੍ਹਾਂ ਦਾ ਹੱਕ ਕੇ ਜਿਹੜੇ ਮਤਲਬ ਜਿਵੇਂ ਅੱਗੇ ਲਾਇਆ ਹੁੰਦਾ ਆਹ ਗੱਲ ਆ ਹੁਣ ਜਿਹੜੀਆਂ ਚੋਣਾਂ ਹੈ ਚੋਣਾਂ ਪੰਚਾਇਤੀ ਚੋਣਾਂ ਦਾ ਵਿਰੋਧ ਕਿਉਂ ਇਸ ਵਾਸਤੇ ਮਤਲਬ ਅਸੀਂ ਸਮਝਦੇ ਹਾਂ ਵੀ ਪੰਚਾਇਤੀ ਚੋਣਾਂ ਦਾ ਵਿਰੋਧ ਇਸ ਵਾਸਤੇ ਆ ਕਿ ਇਹ ਦੂਜੀਆਂ ਚੋਣਾਂ ਨਾਲ ਇਹ ਫਰਕ ਹੈ ਕਿ ਉਹ ਜੇ ਜਿਹੜੀਆਂ ਚੋਣਾਂ ਅਸੈਂਬਲੀਆਂ ਚੋਣਾਂ ਜਾਂ ਪਾਰਲੀਮੈਂਟ ਦੀਆਂ ਚੋਣਾਂ ਹੈ ਉਹ ਦੂਰ ਦੀ ਕੌਡੀ ਜਿਹਦੀ ਹੁੰਦੀ ਆ ਉਹਦੇ ਵਿੱਚ ਉਹ ਦੁਸ਼ਮਣੀ ਨਹੀਂ ਪੈਂਦੀ ਜਿਹੜੀ ਘਰਾਂ ਵਿੱਚ ਅੱਜ ਕੇ ਇੱਥੇ ਪੈਂਦੀ ਆ ਹਰ ਘਰ ਦੇ ਵਿੱਚ ਜਿਹੜਾ ਹੈਗਾ ਚਾਚੇ ਨੂੰ ਤਾਇਆ ਦੂਜਾ ਰਾ ਵਗੈਰਾ ਜੋ ਜਿਹੜੇ ਸਾਡੇ ਸਕੀਰੇ ਆ ਜਿਹੜੇ ਮਾਂ ਪੁੱਤ ਭੈਣ ਭਰਾ ਇਹ ਸਾਰੇ ਪਾੜ ਦਿੱਤੇ ਜਾਂਦੇ ਆ ਕਿਉਂਕਿ ਮੁੜ ਕੇ ਇਹ ਇੱਥੇ ਆ ਲੁੱਟ ਦਾ ਮਾਮਲਾ ਦੂਜੀ ਗੱਲ ਮਤਲਬ ਹੈਗੀ ਵੀ ਜੇ ਚੋਣਾਂ ਜਿਹੜੀਆਂ ਹੈਗੀਆਂ ਜੇ ਉਹ ਚੋਣਾਂ ਜੇ ਉਹ ਲੋਕਾਂ ਨੂੰ ਬਚਾਉਣ ਵਾਸਤੇ ਚੋਣਾਂ ਜਿਹੜੀਆਂ ਹੈਗੀਆਂ ਉਹ ਲੜੀਆਂ ਜਾਣ ਤਾਂ ਫਿਰ ਇਹਦੇ ਵਿੱਚ ਇਹ ਲੋਕ ਇਹਦਾ ਵਿਰੋਧ ਨਹੀਂ ਕਰਨਗੇ ਚੋਣਾਂ ਲੜਨ ਦੀ ਤਿਆਰੀ ਆ ਪੈਸਾ ਵੰਡਣ ਦੀ ਤਿਆਰੀ ਆ ਸ਼ਰਾਬ ਫੜੀ ਜਾ ਰਹੀ ਆ ਕੁੱਕੀਆਂ ਫੜੀ ਜਾ ਰਹੀ ਆ ਪੈਸੇ ਵੰਡਣ ਦਾ ਮਾਮਲਾ ਚੱਲ ਰਿਹਾ ਇਹ ਕੋਈ ਚੋਣਾਂ ਥੋੜ੍ਹੀ ਆ ਇਹ ਵੱਡੀ ਦੇ ਨਾਲ ਜੇ ਚੋਣ ਦੇਣ ਮੁੜ ਕੇ ਇਹਨੂੰ ਇਹਨੂੰ ਲੋਕ ਰਾਜ ਕਹਿੰਦੇ ਹੁੰਦੇ ਆ ਤਾਂ ਫਿਰ ਇਹੋ ਜਿਹੇ ਲੋਕ ਰਾਜ ਦੀ ਨਹੀਂ ਲੋੜ ਹਿੰਦੁਸਤਾਨ ਦੇ ਵਿੱਚ ਬਿਲਕੁਲ ਨਹੀਂ ਕਿਉਂਕਿ ਲੋਕਾਂ ਨੂੰ ਤਾਂ ਜਿਹੜੀ ਹੈਗੀ ਉਹ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਇਸ ਵਾਸਤੇ ਲੋੜ ਨਹੀਂ ਜਿੱਥੋਂ ਤੱਕ ਚੋਣਾਂ ਦਾ ਸਵਾਲ ਹੈ ਇਸ ਚੋਣਾਂ ਦਾ ਵਿਰੋਧ ਜਿੱਥੋਂ ਤੱਕ ਅਸੀਂ ਸਮਝਦੇ ਹਾਂ ਵੀ ਕਿਉਂ ਹੋ ਰਿਹਾ ਉਹ ਇਸ ਵਾਸਤੇ ਹੋ ਰਿਹਾ ਕਿ ਜਿਹੜੇ ਪੰਚਾਇਤ ਦੇ ਵਿੱਚ ਖਾਸ ਕਰਕੇ ਸਰਪੰਚ ਉਹ ਜਿਹੜੇ ਵੀ ਮਤਲਬ ਜਿਹੜੇ ਹੈਗੇ ਆ ਉਹ ਆ 15-20 ਦਿਨ ਲਾਉਣਗੇ ਤੇ ਗਾਂਹ ਚੋਣਾਂ ਤੱਕ ਜਿਹੜੇ ਹੈਗੇ ਆ ਉਹ ਆਪਦਾ ਖਰਚਾ ਵੀ ਕਰਨਗੇ ਤੇ ਲੜਨਗੇ ਤਾਂ ਉਹ ਸਿਰਫ ਚੋਣਾਂ ਤੋਂ ਜਦੋਂ ਚੋਣਾਂ ਦਾ ਸ਼ਾਮ ਤਿਕਰ ਜਿਹੜਾ ਹੈਗਾ ਵੀ ਉਹ ਮਤਲਬ ਜਿਹੜੇ ਹੈਗਾ ਵੋਟਾਂ ਪੈ ਗਈਆਂ ਤੇ ਉਹਦਾ ਰਿਜ਼ਲਟ ਆ ਗਿਆ ਉਦੋਂ ਤੱਕ ਉਹ ਉਸ ਪਿੰਡ ਦਾ ਜੋਗਿੰਦਰ ਸਿੰਘ ਮਹਿੰਦਰ ਸਿੰਘ ਠੇਠ ਸਿੰਘ ਫਲਾਨਾ ਸਿੰਘ ਸਾਰਾ ਕੁਛ ਹੀ ਹੋਊਗਾ ਜਦੋਂ ਚੋਣਾਂ ਹੋ ਗਈਆਂ ਤੇ ਸਹੁੰ ਚੱਕ ਲਈ ਉਹ ਤੁਹਾਡੇ ਪਿੰਡ ਦੇ ਬੰਦੇ ਨਹੀਂ ਹੋਣਗੇ ਉਸ ਵਕਤ ਉਹ ਜਿਹੜੇ ਬੰਦੇ ਆ ਉਹ ਕੋਈ ਅਕਾਲੀਆਂ ਦਾ ਹੋਊਗਾ ਕੋਈ ਕਾਂਗਰਸ ਦਾ ਹੋਊਗਾ ਕੋਈ ਆਪ ਵਾਲੇ ਦਾ ਹੋਊਗਾ ਤੁਹਾਡੇ ਪਿੰਡ ਦੇ ਬੰਦੇ ਨਹੀਂ ਹੋਣਗੇ ਇਸ ਵਾਸਤੇ ਇਹ ਸਭ ਤੋਂ ਮਾੜੀ ਗੱਲ ਇਹ ਆ ਵੀ ਜੇਕਰ ਉੱਥੇ ਜੇ ਚੋਣਾਂ ਦੇ ਵਿੱਚ ਇੱਕ ਤਾਂ ਇਹ ਕਿ ਉਹ ਲੋਕ ਉਸ ਪਿੰਡ ਦੇ ਹੋਣ ਤੇ ਉਦੋਂ ਬਾਅਦ ਚ ਇਹ ਕਹਿਣ ਮਤਲਬ ਵੀ ਜਿਹੜੀ ਮਤਲਬ ਹੈਗੀ ਭਾਈ ਹੁਣ ਤੋਂ ਅੱਜ ਤੋਂ ਬਾਅਦ ਸਾਡਾ ਕੋਈ ਦੁਸ਼ਮਣ ਨਹੀਂ ਗਾ ਅਸੀਂ ਪਿੰਡ ਦੇ ਭਲੇ ਵਾਸਤੇ ਕੰਮ ਕਰਾਂਗੇ ਪਰ ਉੱਥੇ ਨਹੀਂ ਹੁੰਦਾ ਅੱਜ ਕਾਂਗਰਸ ਦੀ ਸਰਕਾਰ ਆ ਜਿੱਥੇ ਅਕਾਲੀ ਬਣਨਗੇ ਤਾਂ ਜੇ ਗ੍ਰਾਂਟ ਉਹਨੂੰ ਨਹੀਂ ਦਿੱਤੀ ਜਾਊਗੀ ਬਕਾਇਦਾ ਵਿਰੋਧ ਕੀਤਾ ਜਾਊਗਾ ਉਹ ਅਕਾਲੀ ਜਿਹੜੇ ਅੰਦਰ ਕੀਤੇ ਜਾਣਗੇ ਉਹ ਸਸਪੈਂਡ ਕੀਤੇ ਜਾਣਗੇ ਉਹ ਦੁਸ਼ਮਣੀ ਪਾਈ ਜਾਊਗੀ ਇਹ ਘਰ ਘਰ ਜਿਹੜਾ ਜੇ ਦੁਸ਼ਮਣੀ ਨਹੀਂ ਪੈਂਦੀ ਕਿਸੇ ਇਹ ਸਿਸਟਮ ਦੇ ਵਿੱਚ ਜਿਹੜਾ ਜਿੱਥੇ ਸਮਾਜ ਦਾ ਸਿਸਟਮ ਆ ਜੇ ਉੱਥੇ ਚੋਣ ਜੇ ਉੱਥੇ ਮਤਲਬ ਜੀ ਦੁਸ਼ਮਣੀ ਨਹੀਂ ਪੈਂਦੀ ਤਾਂ ਇਹ ਸਿਸਟਮ ਜਿਹੜਾ ਹੈਗਾ ਉਹ ਜਿਉਂਦਾ ਨਹੀਂ ਰੱਖਿਆ ਜਾ ਸਕਦਾ ਇਹ ਲੁੱਟ ਦੇ ਆਧਾਰ ਤੇ ਦੁਸ਼ਮਣੀ ਦੇ ਆਧਾਰ ਜਿਹੜਾ ਹੈਗਾ ਇਹ ਰੱਖਿਆ ਜਾ ਸਕਦਾ ਇਸ ਵਾਸਤੇ ਸਮਝਦੇ ਮੁੜ ਕੇ ਵੀ ਜਿਹੜੀਆਂ ਚੋਣਾਂ ਹੈ ਇਹ ਦੁਸ਼ਮਣੀ ਤੋਂ ਬਚਣ ਵਾਸਤੇ ਸੱਜਣੋ ਦੂਜੀ ਇਹ ਨੁਕਸਾਨ ਆ ਕਿ ਜਿਹੜੇ ਮਤਲਬ ਹੈਗੇ ਜਿਹੜੇ ਤੁਸੀਂ ਇਹ ਹੁਣ ਸਰਪੰਚ ਚੁਣੋਗੇ ਤੁਸੀਂ ਇਹਨਾਂ ਨੂੰ ਜਿੱਦਾਂ ਵੋਟਾਂ ਪਾ ਤੀਆਂ ਇਹ ਤੁਹਾਨੂੰ ਤੁਹਾਡੇ ਬਾਹਰ ਚ ਆ ਕੇ ਖੜ ਕੇ ਗਾਲਾਂ ਕੱਢਣਗੇ ਪਰ ਤੁਸੀਂ ਇਹਨਾਂ ਨੂੰ ਹਟਾ ਨਹੀਂ ਸਕਦੇ ਤੁਸੀਂ ਇਹਨੂੰ ਲਾ ਨਹੀਂ ਸਕਦੇ ਤੁਸੀਂ ਇਹਨਾਂ ਨੂੰ ਵਾਪਸ ਨਹੀਂ ਸੱਦ ਸਕਦੇ ਇਵੇਂ ਪਾਰਲੀਮੈਂਟ ਮੈਂਬਰ ਇਵੇਂ ਅਸੈਂਬਲੀ ਮੈਂਬਰ ਜਦੋਂ ਵੀ ਕੋਈ ਚੁਣਿਆ ਜਾਂਦਾ ਤੇ ਉਹ 5 ਸਾਲ ਵਾਸਤੇ ਜਾਂਦਾ ਪੱਕਾ ਹੋ ਜਾਂਦਾ ਤੁਸੀਂ ਉਹਨੂੰ ਹਟਾ ਨਹੀਂ ਸਕਦੇ ਚੋਣਾਂ ਵਿੱਚ ਜਿਵੇਂ ਅਸੀਂ ਜਿਵੇਂ ਕਿਸਾਨੀ ਚੋਣਾਂ ਹੁੰਦੀਆਂ ਜਾਂ ਹੋਰ ਮੁੱਦੇ ਜਿਹੜੇ ਹੈਗੀਆਂ ਉਹ ਟ੍ਰੇਨਿੰਗ ਰਿਹਲ ਚ ਚੋਣਾਂ ਹੁੰਦੀਆਂ ਉਹ ਹੁੰਦਾ ਮੁੜ ਕੇ ਵੀ ਜੇ ਤੁਸੀਂ ਅੱਜ ਕਿਸੇ ਬੰਦੇ ਨੇ ਗਲਤੀ ਕੀਤੀ ਹੈ ਤੇ ਕੱਲ ਨੂੰ ਜਿਹੜਾ ਉਹਨੂੰ ਲਾਇਆ ਜਾ ਸਕਦਾ ਇਸ ਵਾਸਤੇ ਇਹ ਲਾਏ ਨਹੀਂ ਜਾ ਸਕਦੇ ਇਸ ਵਾਸਤੇ ਵੀ ਜਿਹੜਾ ਹੈਗਾ ਵੀ ਇਹ ਮੁੜ ਕੇ ਜਿਹੜੇ ਪੱਕੇ ਤੋਂ ਜਿਹੜੀਆਂ ਦੁਸ਼ਮਣੀ ਪਾਉਂਦੀਆਂ ਇਸ ਵਾਸਤੇ ਸਮਝਦੇ ਮੁੜ ਕੇ ਵੀ ਇਹਨਾਂ ਚੋਣਾਂ ਨਾਲੋਂ ਉਹ ਚੋਣਾਂ ਜਿਹਨਾਂ ਨੂੰ ਤੁਸੀਂ ਘੱਲ ਵੀ ਸਕੋ ਤੇ ਵਾਪਸ ਸੱਦ ਵੀ ਸਕੋ ਤੇ ਉਹ ਜਵਾਬਦੇਹ ਵੀ ਹੋਣ ਇਸ ਵਾਸਤੇ ਉਹ ਜਵਾਬਦੇਹ ਨਹੀਂ ਹੁੰਦੇ ਗੇ ਤੇ ਤਾਂ ਕਰਕੇ ਸਭ ਤੋਂ ਵੱਡਾ ਨੁਕਸਾਨ ਇਹ ਆ ਕਿ ਉਹ ਜਵਾਬਦੇਹ ਨਹੀਂ ਹੁੰਦੇ ਗੇ ਸੋ ਅਸੀਂ ਸਮਝਦੇ ਮੁੜ ਕੇ ਵੀ ਜਿਹੜੀਆਂ ਚੋਣਾਂ ਹੈਗੀਆਂ ਇਹ ਜਦੋਂ ਕਿਉਂਕਿ ਜਦੋਂ ਚੋਣਾਂ ਹੋ ਗਈਆਂ ਉਦੋਂ ਬਾਅਦ ਚ ਸਰਕਾਰੀ ਬੰਦੇ ਬਣ ਜਾਂਦੇ ਆ ਇਹਨੂੰ ਪਿੰਡ ਦੀ ਮਿੰਨੀ ਜਿਹੜੀ ਮਤਲਬ ਹੈਗੀ ਆ ਸੈਕਟਰੀਏਟ ਕਿਹਾ ਜਾ ਸਕਦਾ ਪਿੰਡਾਂ ਵਿੱਚ ਵੈਸੇ ਹੈਗੀਆਂ ਵੀ ਆ ਪਰ ਉਹਦੇ ਨਾਲ ਇਹਦਾ ਲਾਗਾ ਦੇਗਾ ਕੋਈ ਨਹੀਂ ਹੁੰਦਾ ਕਿਉਂਕਿ ਚੋਣਾਂ ਵਿੱਚ ਆਮ ਤੌਰ 'ਤੇ ਮਤਲਬ ਇਹ ਹੁੰਦਾ ਹੈਗਾ ਵੀ ਉੱਥੇ ਇੱਕ ਨੇ ਫੜਾਤਾ ਦੂਜੇ ਨੇ ਛਡਾਤਾ ਮੁੜ ਕੇ ਜਾ ਕੇ ਤੇ ਜਿਹੜਾ ਉਹ ਕਾਹਦੀ ਚੋਣ ਹੈ ਜੇ ਉੱਥੋਂ ਦਾ ਸਰਪੰਚ ਜਿਹੜਾ ਹੈਗਾ ਵੀ ਉਹ ਕਿਸੇ ਪੁਲਿਸ ਦਾ ਟਾਊਟ ਹੀ ਬਣ ਕੇ ਜੇ ਜਿਉਂਆ 5 ਸਾਲ ਵਾਸਤੇ ਤਾਂ ਕੋਈ ਚੋਣ ਨਹੀਂ ਹੁੰਦੀ ਇਸ ਵਾਸਤੇ ਉਹਨਾਂ ਨੂੰ ਇਹ ਚੰਗਾ ਜੇ ਕਿਸੇ ਕੋਈ ਉੱਥੇ ਸਮਾਜ ਸੁਧਾਰਕ ਜਥੇਬੰਦੀ ਕਿਸੇ ਪਿੰਡ ਵਿੱਚ ਜਾਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਆਇਆ ਗਿਆ ਨੂੰ ਅਗਲੇ ਪੁੱਛਦੇ ਆ ਵੀ ਕਿੱਥੋਂ ਆਏ ਤੇ ਕੀ ਗੱਲ ਕਹਿੰਦੇ ਵਾਸਤੇ ਆਏ ਆ ਤਾਂ ਉਹਨਾਂ ਨੂੰ ਜਿਹੜਾ ਇਸ ਵਾਸਤੇ ਇੱਕ ਵੱਡੀ ਗੱਲ ਆ ਤੇ ਇੱਥੇ ਸਰਪੰਚ ਸਰਪੰਚ ਨੂੰ ਕੋਈ ਨਹੀਂ ਪੁੱਛਦਾ ਗਾ ਸਰਪੰਚ ਨੂੰ ਸਿਰਫ ਇਹ ਆ ਵੀ ਹਰ ਸਾਲ 20-30 ਲੱਖ ਦੀ ਵੱਡੀ ਦਿੱਤੀ ਜਾਂਦੀ ਆ ਤੇ ਉਹਨੂੰ ਇਹ ਕਿਹਾ ਜਾਂਦਾ ਮੁੜ ਕੇ ਵੀ ਆਹ ਜਿਹੜੇ ਲੋਕ ਹੈ ਸਰਕਾਰ ਵੱਲੋਂ ਇਹ ਹਦਾਇਤ ਹੀ ਇੱਕ ਤਰ੍ਹਾਂ ਦੀ ਇਹ ਮੰਨ ਲਓ ਵੀ ਆਹ ਜਿਹੜੇ ਲੋਕ ਹੈ ਇਹ ਭੇਡਾਂ ਹੈ ਇਹ ਬੰਦੇ ਬੁੰਦੇ ਨਹੀਂ ਹੈਗੇ ਇਸ ਵਾਸਤੇ ਮੁੜ ਕੇ ਆਹ ਤੈਨੂੰ ਵੱਢੀ ਦਿੱਤੀ ਆ ਇਹਨਾਂ ਨੂੰ ਹੱਕ ਕੇ ਕਿਹੜਾ ਸਾਡੇ ਮਦਾਲੇ ਤੇ ਸਾਨੂੰ ਕਿਹੜਾ ਵੋਟਾਂ ਪਵਾ ਦੇ ਤੇ ਤੈਨੂੰ ਜਿਹੜੀ ਹੈਗੀ ਜਿਹੜੀ ਆ ਜਿਹੜੇ ਪੈਸੇ ਦਿੱਤੇ ਆ ਇਹ ਤੇਰੇ ਖਾਣ ਵਾਸਤੇ ਹੀ ਆ ਤੇ ਹੁੰਦੇ ਖਾਣ ਵਾਸਤੇ ਹੀ ਆ ਜੇ ਇਹ ਗੱਲ ਗਲਤ ਆ ਤਾਂ 2 ਵਾਰ ਆਹ ਸਰਕਾਰ ਨੇ ਮੁੜ ਕੇ ਹੰਬਲਾ ਮਾਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਤੋਂ ਜਿਹੜੇ ਪਿਛਲੀਆਂ ਗਰੰਟਾਂ ਲਈਆਂ ਉਹਨਾਂ ਦਾ ਹਿਸਾਬ ਕਿਤਾਬ ਲਿਆ ਜਾਵੇ ਤਾਂ ਕਿੱਡੀ ਵੱਡਾ ਜਿਹੜਾ ਹਾਲ ਪੈ ਰਿਹਾ ਪਈ ਆ ਇਹ ਗੱਲ ਸਾਹਮਣੇ ਆਉਂਦੀ ਆ ਕਿ ਇਹ ਜਿਹੜੇ ਮਤਲਬ ਜਿਹੜੀਆਂ ਚੋਣਾਂ ਸੱਜਣੋ ਵੱਢੀ ਦੇ ਕੇ ਤੇ ਸਰਕਾਰੀ ਜਿਹੜੀ ਜਿਹੜਾ ਹੈਗਾ ਸਿਸਟਮ ਨੂੰ ਜਿਹੜਾ ਮਜ਼ਬੂਤ ਬਣਾਉਣ ਵਾਸਤੇ ਉਹਨੂੰ ਜਿਉਂਦਾ ਰੱਖਣ ਵਾਸਤੇ ਹੁੰਦੀਆਂ ਇਸ ਵਾਸਤੇ ਅਸੀਂ ਦੁਸ਼ਮਣੀ ਤੋਂ ਬਚ ਤਾਂ ਸਕਦੇ ਹਾਂ ਜੇ ਸਾਨੂੰ ਇਹ ਇਹ ਵੱਢੀ ਵਿੱਚੋਂ ਕੋਈ ਝਾਕ ਜਿਹੜੀ ਉਹ ਖਤਮ ਹੋ ਜਾਏ ਅਸੀਂ ਸਮਝਦੇ ਮੁੜ ਕੇ ਵੀ ਚੋਣਾਂ ਜਿਹੜੀਆਂ ਇਹਦੇ ਵਿੱਚ ਮਤਲਬ ਘੱਟੋ ਘੱਟ ਤੁਸੀਂ ਅੱਗੇ ਦੇਖ ਲਿਆ ਸੱਤ ਸੱਤਰ ਸਾਲ ਵਿੱਚ ਹੋਰ ਕਰਕੇ ਵੇਖ ਲਓ ਕਿੰਨੇ ਕਤਲ ਹੁੰਦੇ ਆ ਇਹਨਾਂ ਦਿਨਾਂ ਵਿੱਚ ਨਿਗਾਹ ਮਾਰ ਲਿਓ ਕਿੰਨੇ ਤੁਸੀਂ ਮਤਲਬ ਜਿਹੜੇ ਜਿਹੜੇ ਹੈਗੇ ਜਿਹੜੀ ਹਾਲਤ ਲੋਕਾਂ ਦੀ ਕਿੰਨੀ ਮਾੜੀ ਹੋਈ ਪਈ ਆ ਪਰ ਇਹਨਾਂ ਚੋਣਾਂ ਦੇ ਨਾਲ ਨਾ ਤੁਹਾਨੂੰ ਜ਼ਮੀਨ ਦਾ ਮਾਮਲਾ ਨਾ ਤੁਹਾਡਾ ਕੋਈ ਹੋਰ ਜਿਹੜੀ ਆ ਤਨਖਾਹ ਦਾ ਮਾਮਲਾ ਤੁਹਾਡੇ ਬੱਚੇ ਘਰਾਂ 'ਚ ਵਿਹਲੇ ਬੈਠੇ ਆ ਤੁਸੀਂ ਵਿਹਲੇ ਬੈਠੇ ਹੋ ਆਟੋਮੇਸ਼ਨ ਨੇ ਕੀ ਹਾਲਤ ਬਣਾ ਛੱਡੀ ਆ ਕਿਸੇ ਦਾ ਇਹ ਮੁੱਦਾ ਨਹੀਂ ਹੋਣਾ ਮੁੱਦਾ ਸਿਰਫ ਹੋਊਗਾ ਤਾਂ ਗਾਲਾਂ ਕੱਢਣਗੇ ਅਕਾਲੀ ਕਾਂਗਰਸੀਆਂ ਨੂੰ ਤੇ ਕਾਂਗਰਸੀ ਆਪ ਵਾਲਿਆਂ ਨੂੰ ਤੇ ਆਪ ਵਾਲੇ ਭਾਜਪਾ ਵਾਲਿਆਂ ਨੂੰ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਵੋਟਾਂ ਲੈਣਗੇ ਮੁੱਦੇ ਤੁਹਾਡੇ ਖਤਮ ਹੈ ਤੇ ਤੁਹਾਡੇ ਨਾਲ ਸਮਝੋ ਜੇ ਮੁੱਦੇ ਖਤਮ ਹੈ ਤੇ ਫਿਰ ਤੁਹਾਡੀਆਂ ਚੋਣਾਂ ਇਹ ਤੁਹਾਡੀਆਂ ਨਹੀਂ ਸਿਸਟਮ ਚੋਣ ਵਾਸਤੇ ਚੋਣ ਹੋਣੀਆਂ ਲੋਕਾਂ ਦੀਆਂ ਚੋਣਾਂ ਹੋਣ ਤਾਂ ਅਸੀਂ ਉਹਦੀ ਮਦਦ ਕਰੀਏ ਅਸੀਂ ਸਮਝਦੇ ਮੁੜ ਕੇ ਵੀ ਇਹਨਾਂ ਚੋਣਾਂ ਦਾ ਜੇ ਹੋ ਸਕੇ ਤਾਂ ਤੁਸੀਂ ਮਤਲਬ ਇਹਦੇ ਤੁਹਾਨੂੰ ਪਾਸੇ ਹੋਣਾ ਚਾਹੀਦਾ ਤੇ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਉਹ ਮੁੱਦੇ ਜਿਹੜੇ ਲੋਕਾਂ ਦੇ ਆ ਉਹ ਜਿਉਂਦੇ ਰੱਖਣੇ ਚਾਹੀਦੇ ਆ ਉਹਨਾਂ ਮੁੱਦਿਆਂ ਤੇ ਇਹਨੂੰ ਗੱਲ ਕਰਨੀ ਚਾਹੀਦੀ ਆ ਨਹੀਂ ਤਾਂ ਘੱਟੋ ਘੱਟ ਮੁੜ ਕੇ ਇਹ ਅੱਜ ਲਾਜਵਾਬ ਹੋਣਗੇ ਤਾਂ ਇਹ 19 ਵਿੱਚ ਮੁੜ ਕੇ ਤੁਹਾਨੂੰ ਦੂਜੀ ਵਾਰ ਤੁਹਾਨੂੰ ਇਹ ਇਹਨੂੰ ਘੱਟੋ ਘੱਟ ਸ਼ਰਮ ਤਾਂ ਬੰਨਣਗੇ ਮੁੜ ਕੇ ਵੀ ਜਦੋਂ ਅਸੀਂ ਅੱਗੇ ਇਹਨੇ ਸਾਨੂੰ ਸਵਾਲ ਕੀਤਾ ਤੇ ਜਵਾਬ ਦਿੱਤਾ ਅਸੀਂ ਇਹ ਬੇਨਤੀ ਕਰਾਂਗੇ ਸਾਰੇ ਮਤਲਬ ਜਿਹੜੇ ਜਿਹੜੇ ਲੋਕ ਜਿਹੜੇ ਵੀ ਜਿੱਤਾਂ ਸਾਡੀ ਗੱਲ ਜਾਂਦੀ ਆ ਕਿ ਇਹਨਾਂ ਆਇਆਂ ਨੂੰ ਚਾਹੇ ਤੁਹਾਡੇ ਚਾਚੇ ਤਾਂ ਕੁਛ ਵੀ ਆ ਉਹਨਾਂ ਦੇ ਸਵਾਲ ਕਰੋ ਵੀ ਜੇਕਰ ਤੁਸੀਂ ਮੁੜ ਕੇ ਕਹਿੰਦੇ ਹੋ ਕਿ ਵੀ ਤੁਹਾਡਾ ਕੁਛ ਕਰਾਂਗੇ ਤਾਂ ਪਹਿਲਾਂ ਕਾਂਗਰਸ ਕਾਂਗਰਸ ਵੀ ਤਾਂ ਇੱਥੇ ਬਣਦੇ ਆ ਸਰਪੰਚ ਅਕਾਲੀਆਂ ਵਾਲੇ ਅਕਾਲੀਆਂ ਸਰਪੰਚ ਬਣੇ ਆ ਤੇ ਕੀ ਉਹਨਾਂ ਨੇ ਤੁਹਾਡਾ ਕੋਈ ਸਵਾਰਤਾ ਬਿਲਕੁਲ ਨਹੀਂ ਸਵਾਰਨਾ ਚੋਣਾਂ ਤੱਕ ਤੁਹਾਡੇ ਚੋਣਾਂ ਤੋਂ ਬਾਅਦ ਉਹਨਾਂ ਦੇ ਤੁਹਾਡੇ ਨਹੀਂ
ਬਿਲਕੁਲ ਜੀ ਸਾਥੀ ਇੱਥੇ ਨਿਊਜ਼ੀਲੈਂਡ 'ਚ ਤੇ ਇਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਦਾ ਮੈਨੂੰ ਲੱਗਦਾ ਹੋਰ ਕੰਮ ਸੌਖਾ ਕਰਤਾ ਕਿਉਂਕਿ ਇੱਥੇ ਜਿਹੜਾ ਪਾਰਲੀਮੈਂਟਰੀ ਸਿਸਟਰ ਆ ਉਹਨੂੰ MMP ਵੀ ਕਹਿੰਦੇ ਨੇ ਮਤਲਬ ਇੱਕ ਉਹ ਦੋ ਵੋਟਾਂ ਪੈਂਦੀਆਂ ਇੱਕ ਤੁਸੀਂ ਕੈਂਡੀਡੇਟ ਨੂੰ ਵੋਟ ਪਾਉਂਦੇ ਹੋ ਇੱਕ ਪਾਰਟੀ ਨੂੰ ਵੋਟ ਪਾਉਂਦੇ ਹੋ ਸੋ ਉਹ ਕੈਂਡੀਡੇਟ ਕਿਉਂਕਿ ਛੋਟਾ ਦੇਸ਼ ਹੋਣ ਕਰਕੇ ਉਹ ਜਿੰਨੇ ਚਾਹੀਦੇ ਹੁੰਦੇ ਆ ਕਈ ਵਾਰੀ ਕੈਂਡੀਡੇਟ ਵੋਟਾਂ ਪੈ ਕੇ ਉਹਨੇ ਨਹੀਂ ਜਿੱਤਦੇ ਫਿਰ ਉਹ ਪਾਰਟੀ ਜਿਹਦੀਆਂ ਜਿੰਨੀ ਜ਼ਿਆਦਾ ਪਰਸੈਂਟੇਜ ਵੋਟ ਆ ਪਾਰਟੀ ਦੀ ਉਨੇ ਜ਼ਿਆਦਾ ਉਹ ਫਿਰ ਇੱਕ ਲਿਸਟ ਕੈਂਡੀਡੇਟ ਹੁੰਦੇ ਆ ਜਿਹੜੇ ਉਹ ਇੱਕ ਲਿਸਟ ਤੋਂ ਚੁਣੇ ਜਾ ਸਕਦੇ ਆ ਸੋ ਉਹ 5% ਕਮ ਸੇ ਕਮ ਪਾਰਟੀ ਵੋਟ ਹੋਣੀ ਚਾਹੀਦੀ ਹੈ ਤਾਂ ਫਿਰ ਉਹ ਪਾਰਲੀਮੈਂਟ 'ਚ ਜਾਂਦੀ ਹੈ ਸੋ ਇੱਥੇ ਸਾਡੇ ਭਾਰਤੀ ਮੂਲ ਦੇ ਹੈਗੇ ਨੇ ਇੱਕ ਕੈਂਡੀਡੇਟ ਬਖਸ਼ੀ ਸਾਹਿਬ ਜਿਹੜੇ ਕਿ ਪਿਛਲੇ 10 ਸਾਲ ਤੋਂ ਲਿਸਟ ਕੈਂਡੀਡੇਟ ਹੀ ਨੇ ਅੱਜ ਤੱਕ ਕਦੀ ਉਹ ਵੋਟਾਂ ਵੱਧ ਪੈ ਕੇ ਜਿੱਤ ਕੇ ਉਹ ਨਹੀਂ ਆ ਸਕੇ ਸੋ ਉਹਨਾਂ ਦਾ ਹੋਰ ਵੀ ਸਖਾਲਾ ਕੰਮ ਹੈ ਕਿ ਤੁਸੀਂ ਉਹਨਾਂ ਨੂੰ ਉੱਥੋਂ ਹਟਾ ਨਹੀਂ ਸਕਦੇ ਜਿੰਨੀ ਦੇਰ ਤੱਕ ਉਹ ਲਿਸਟ 'ਚ ਉਹਨਾਂ ਦਾ ਨਾਂ ਨਹੀਂ ਹਟਦਾ ਜਿਹੜਾ ਕਿ ਕਮ ਸੇ ਕਮ ਵੋਟ ਪੈ ਕੇ ਜੇ ਘੱਟ ਵੋਟਾਂ ਪੈਣਗੀਆਂ ਉਹ ਹਾਰ ਜਾਏਗਾ ਕੈਂਡੀਡੇਟ ਨਹੀਂ ਉਸ ਕੰਸਟੀਚੁਐਂਸੀ ਚੋਂ ਆਏਗਾ ਪਰ ਇਹ ਜਿਹੜਾ ਲਿਸਟ ਵਾਲਾ ਸਿਸਟਮ ਹੈ ਹੋਰ ਵੀ ਗਲਤ ਵਰਤਾਰਾ ਕਿ ਜਿੰਨੀ ਦੇਰ ਤੱਕ ਉਹ ਪਾਰਟੀ ਦੀ ਵੋਟ ਨਹੀਂ ਘੱਟਦੀ ਇੱਕ ਪੱਧਰ ਤੋਂ ਥੱਲੇ ਤੱਕ ਉਨੀ ਦੇਰ ਤੱਕ ਉਹ ਲਿਸਟ ਚੋਂ ਉਹ ਗਿਣਤੀ ਨਹੀਂ ਵਿਅਕਤੀਆਂ ਦੀ ਘੱਟਦੀ
ਧੱਕੇ ਨਾਲ ਬਣਿਆ ਰਹੂਗਾ ਉਹ
ਬਿਲਕੁਲ ਜੀ ਬਿਲਕੁਲ ਜੀ ਉਹ ਲਿਸਟ ਤੇ ਰਹਿਣਗੇ ਮੇਰਾ ਖਿਆਲ ਹੈ ਉੱਥੋਂ ਹੀ ਰਿਟਾਇਰ ਹੋਣਗੇ ਉਹ ਉੱਥੋਂ ਹੋਣਗੇ ਉਹ ਜਿਹੜਾ 10 ਸਾਲਾਂ ਤੱਕ ਉਹ ਇੰਨੀ ਆਪਣੀ ਰੈਪੂਟੇਸ਼ਨ ਨਹੀਂ ਇਨਸਾਨ ਬਣਾ ਸਕਿਆ ਕਿ ਵੱਧ ਵੋਟਾਂ ਪੈ ਕੇ ਉਹ ਚੁਣ ਕੇ ਆ ਸਕੇ ਲਿਸਟ ਤੇ ਹੀ ਨੇ ਉਹ ਸੋ ਉਹ ਉੱਥੇ ਹੀ ਰਹਿਣਗੇ ਹੋਰ ਵੀ ਇੱਕ ਦੋ ਨੇ ਜਿਹੜੇ ਲਿਸਟਾਂ ਤੇ ਹੀ ਬੈਠੇ ਨੇ ਖੈਰ ਅਗਲੀ ਜਿਹੜੀ ਮੈਂ ਇੱਕ ਖਬਰ ਸ਼ੇਅਰ ਕਰਨਾ ਚਾਹੁੰਦੀ ਆਪਣੇ ਸਰੋਤਿਆਂ ਨਾਲ ਅਸੀਂ ਕਾਫੀ ਵਾਰ ਇਸ ਪ੍ਰੋਗਰਾਮ ਚ ਜ਼ਿਕਰ ਕੀਤਾ ਇੱਥੋਂ ਦੇ ਵਿਦਿਆਰਥੀਆਂ ਦਾ ਔਰ ਜਿਹੜੇ ਭਾਰਤ ਚ ਯੂਨੀਵਰਸਿਟੀਆਂ ਚ ਰੈਡੀਕਲ ਵਿਦਿਆਰਥੀਆਂ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਬੈਠੀਆਂ ਨੇ ਅਸੀਂ ਉਹਨਾਂ ਨਾਲ ਇੰਟਰਵਿਊਜ਼ ਵੀ ਕੀਤੀਆਂ ਨੇ ਕਾਫੀ ਅਰਸਾ ਪਹਿਲੇ ਅਸੀਂ ਪਟਿਆਲੇ 'ਚ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉੱਥੇ ਜਿਹੜਾ ਲੜਕੀਆਂ ਨੇ ਇੱਕ ਸੰਘਰਸ਼ ਸ਼ੁਰੂ ਕੀਤਾ ਸੀਗਾ ਹੋਸਟਲ ਗਰਲਜ਼ ਹੋਸਟਲ ਦੇ ਆਵਰਸ ਨੂੰ ਲੈ ਕੇ ਔਰ ਉਹਨਾਂ ਦੀ ਜਿੱਤ ਵੀ ਹੋਈ ਕਿ ਉਹ ਬਰਾਬਰ ਜਿਸ ਤਰ੍ਹਾਂ ਲੜਕੀਆਂ ਦੇ ਹੋਸਟਲ ਖੁੱਲ੍ਹੇ ਰਹਿੰਦੇ ਨੇ ਉਹਨਾਂ ਨੂੰ ਆਉਣ ਜਾਣ 'ਚ ਕੋਈ ਪਾਬੰਦੀ ਨਹੀਂ ਹੁੰਦੀ ਹੋਸਟਲ ਤੋਂ ਬਾਹਰ ਆਉਣਾ ਅੰਦਰ ਆਉਣਾ ਉਸ ਤਰ੍ਹਾਂ ਹੀ ਲੜਕੀਆਂ ਨੂੰ ਵੀ ਉਹ ਫਾਈਟ ਦੇਣ ਤੋਂ ਬਾਅਦ ਉਹਨਾਂ ਨੇ ਉਹ ਆਪਣਾ ਹੱਕ ਲਿਆ ਤੋ ਹੁਣ ਪਿਛਲੇ ਬੀਤੇ ਕੱਲ ਦੀ ਖਬਰ ਹੈ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਵਿੱਚ ਹੈ ਉੱਥੇ ਵੀ ਲੜਕੀਆਂ ਨੇ ਲਗਾਤਾਰ 48 ਦਿਨ ਉਹਨਾਂ ਨੇ ਇਹ ਫਾਈਟ ਜਿਹੜੀ ਲੜੀ ਹੈ ਧਰਨਾ ਦਿੱਤਾ ਤੋ ਉਹਨਾਂ ਨੂੰ ਵੀ ਇਹ ਜਿਹੜਾ ਹੱਕ ਪ੍ਰਾਪਤ ਹੋ ਗਿਆ ਕਿ ਉਹ ਜਿਹੜੇ ਲੜਕਿਆਂ ਦੇ ਹੋਸਟਲ ਦੇ ਆਵਰਸ ਨੇ ਉਹੀ ਲੜਕੀਆਂ ਦੇ ਵੀ ਹੋਣਗੇ ਤੋ ਇਹ ਮੈਂ ਕਹਾਂਗੀ ਕਿ ਸਹੀ ਮਾਨਿਆਂ 'ਚ ਜਿਹੜੀ ਔਰਤ ਮਰਦ ਦੀ ਬਰਾਬਰਤਾ ਹੈ ਉਹ ਅਸੀਂ ਇੱਥੇ ਦੇਖ ਸਕਦੇ ਹਾਂ ਪ੍ਰੈਕਟੀਕਲ ਰੂਪ 'ਚ ਤੋ ਉਹਦੇ ਲਈ ਕਾਨੂੰ ਪ੍ਰਿਆ ਜਿਹੜੇ ਕਿ SFS ਤੋਂ ਨੇ ਔਰ ਇਸ ਵਕਤ ਪ੍ਰੈਜ਼ੀਡੈਂਟ ਨੇ ਜਿਹੜੀ ਉੱਥੋਂ ਦੀ ਸਟੂਡੈਂਟ ਕਾਉਂਸਲ ਹੈ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਦੀ ਉਹਦੇ ਪ੍ਰੈਜ਼ੀਡੈਂਟ ਨੇ ਫਸਟ ਐਵਰ ਇਲੈਕਟਿਡ ਫੀਮੇਲ ਪ੍ਰੈਜ਼ੀਡੈਂਟ ਤੋ ਉਹਨਾਂ ਦੀ ਇੱਕ ਛੋਟਾ ਜਿਹਾ ਕਲਿੱਪ ਹੈ ਸਪੀਚ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਉਣਾ ਚਾਹਾਂਗੀ
ਰਿਪ੍ਰੈਜ਼ੈਂਟੇਸ਼ਨ ਸੀਗਾ ਸਾਡਾ ਆਰਗੇਨਾਈਜੇਸ਼ਨ ਦਾ ਔਰ ਸਾਰੇ ਸਟੂਡੈਂਟਸ ਦਾ ਜਿਹੜੇ ਕਿ 48 ਡੇਜ਼ ਤੋਂ ਪ੍ਰੋਟੈਸਟ ਤੇ ਬੈਠੇ ਨੇ ਡੇ ਐਂਡ ਨਾਈਟ ਪ੍ਰੋਟੈਸਟ ਤੇ ਬੈਠੇ ਨੇ ਉਹ ਅੱਜ ਬਹੁਤ ਹੀ ਇੱਕ ਸੁੰਦਰ ਐਂਡ ਤੇ ਆਉਂਦਾ ਆ ਜਦੋਂ ਉਹਦੇ ਵਿੱਚ PUCSE ਦਾ ਪ੍ਰੈਜੀਡੈਂਟ ਔਰ ਜਨਰਲ ਸੈਕਟਰੀ ਦਾ ਰਿਪ੍ਰੈਜੈਂਟੇਸ਼ਨ ਲਈ ਚਾਂਸਲਰ ਨੂੰ ਚਿੱਠੀ ਭੇਜਣ ਬਾਰੇ ਸਾਨੂੰ ਅਸ਼ੋਰ ਕਰ ਦਿੱਤਾ ਗਿਆ ਆ ਜਦੋਂ ਪੀ ਯੂ ਕੈਸ਼ ਵਿੱਚ ਵੀ ਸਟੂਡੈਂਟ ਰਿਪ੍ਰੈਜੈਂਟੇਟਿਵ ਦੀ ਗੱਲ ਨੂੰ ਕੰਸਿਡਰ ਕਰਦੇ ਹੋਏ ਅੱਗੇ ਉਹਦੇ ਪਿੱਛੇ ਵੀ ਕੰਮ ਕਰਨ ਦੇ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਜਿਹੜਾ ਸਾਡਾ 24x7 ਗਰਲਸ ਹੋਸਟਲ ਓਪਨ ਦਾ ਡਿਮਾਂਡ ਸੀਗਾ ਜਿਹਨੂੰ ਲੈ ਕੇ ਸਾਡੀਆਂ ਮੇਨ ਪ੍ਰਾਇਰ ਡਿਮਾਂਡ ਦੇ ਰਹਿੰਦੀਆਂ ਸੀਗੀਆਂ ਕਿ ਕੁੜੀਆਂ ਤੇ ਕਿਸੇ ਤਰ੍ਹਾਂ ਦਾ ਵੀ ਫਾਈਨ ਨਾ ਲੱਗੇ ਚਾਹੇ ਉਹ 50 rupees ਫਾਈਨ ਹੈ ਚਾਹੇ ਉਹ 100 rupees ਫਾਈਨ ਹੈ ਜਿਹੜਾ ਕਿ ਕੁੜੀਆਂ ਤੇ ਲਗਾਇਆ ਜਾਂਦਾ ਹੈ ਆਪਣੇ ਹੋਸਟਲ ਜਾਂ ਤਾਂ ਲੇਟ ਆਉਣ ਤੇ ਜਾਂ ਨਾ ਆਉਣ ਤੇ ਜਾਂ ਫਿਰ ਈਵਨ ਆਪਣੇ ਰੂਮ ਵਿੱਚ ਰੁਕ ਜਾਣ ਤੇ ਛੇਤੀ ਸੌ ਜਾਣ ਤੇ ਵੀ ਜਿਹੜੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਫਾਈਨ ਲੱਗਦੇ ਸੀਗੇ ਉਹ ਅੱਜ ਕੁਆਸ਼ ਕਰ ਦਿੱਤੇ ਗਏ ਨੇ ਹੁਣ ਸਟੂਡੈਂਟਸ ਗਰਲ ਸਟੂਡੈਂਟਸ ਤੇ ਵਿਮੈਨ ਰੈਜੀਡੈਂਟਸ ਤੇ ਕੋਈ ਤਰ੍ਹਾਂ ਦਾ ਵੀ ਫਾਈਨ ਉਹਨਾਂ ਨੂੰ ਆਪਣੇ ਹੋਸਟਲ ਵਿੱਚ ਭਰਨਾ ਨਹੀਂ ਪਏਗਾ ਤਾਂ ਦੂਸਰਾ ਚੀਜ਼ ਜਿਹੜਾ ਕਿ ਐਗਜ਼ਿਟ ਦਾ ਪ੍ਰੋਵੀਜ਼ਨ ਕੁੜੀਆਂ ਦੇ ਹੋਸਟਲ ਵਿੱਚ ਅਵੇਲੇਬਲ ਨਹੀਂ ਸੀਗਾ ਜਿਹੜਾ ਕਿ ਬੋਇਜ਼ ਹੋਸਟਲ ਵਿੱਚ ਖੁੱਲ੍ਹਾ ਅਵੇਲੇਬਲ ਸੀਗਾ ਕਿ ਉਹ ਕਿਸੇ ਮਰਜ਼ੀ ਸਮੇਂ ਚਾਹਣ ਤਾਂ ਉਹ ਐਗਜ਼ਿਟ ਕਰ ਸਕਦੇ ਨੇ ਤਾਂ ਉਹ ਹੁਣ ਦਿੱਤਾ ਗਿਆ ਆ ਤਾਂ ਹੁਣ ਕੁੜੀਆਂ ਜਿਹੜੀਆਂ ਹੈਗੀਆਂ ਨੇ ਉਹ 11 ਕੋਈ ਪੀ ਜਾਂ 10 PM ਤੱਕ ਦਾ ਹੀ ਸਿਰਫ ਬੈਰੀਅਰ ਨਹੀਂ ਉਹ ਥਰੂ ਆਊਟ ਦਾ ਨਾਈਟ ਰਜਿਸਟਰ ਮੇਨਟੇਨਡ ਹੋਏਗਾ ਜਿਹਦੇ ਤਹਿਤ ਅਸੀਂ ਐਗਜ਼ਿਟ ਆਪਣਾ ਕਰ ਸਕਦੇ ਹਾਂ ਉੱਥੇ ਆਪਣਾ ਨਾਮ ਰੋਲ ਨੰਬਰ ਪਰਪਸ ਸਿਗਨੇਚਰ ਕਰਕੇ ਆਪਾਂ ਆਪਣਾ ਐਗਜ਼ਿਟ ਕਰ ਸਕਦੇ ਹਾਂ ਤਾਂ ਇਹ ਸਾਡੀ ਬਹੁਤ ਹੀ ਜਿਹੜਾ ਸਟੂਡੈਂਟ ਕਮਿਊਨਿਟੀ ਹੈਗੀ ਹੈ ਜਿਹੜੀ 48 days ਮੈਨੇਜ ਕਰਦੇ ਹੋਏ ਦਿਨ ਰਾਤ ਪ੍ਰੋਟੈਸਟ ਕਰਦੀ ਰਹੀ ਹੈ ਉਸ ਦੀ ਜਿੱਤ ਹੈ ਇਹ ਉਹਨਾਂ ਸਟੂਡੈਂਟਸ ਦੀ ਜਿੱਤ ਹੈ ਜਿਹੜੇ ਰੈਲੀਆਂ ਵਿੱਚ ਲਗਾਤਾਰ ਪਾਰਟੀਸਿਪੇਟ ਕਰਦੇ ਰਹੇ ਨੇ ਇੰਨੇ ਨੰਬਰਸ ਵਿੱਚ ਆਉਂਦੇ ਰਹੇ ਨੇ ਉਹ ਪੁਲਿਸ ਤੋਂ ਨਹੀਂ ਡਰੇ ਉਹ ਅਥਾਰਿਟੀਜ਼ ਤੋਂ ਨਹੀਂ ਡਰੇ ਉਹ ਕਿਸੇ ਵੀ ਤਰ੍ਹਾਂ ਦੇ ਸਟਰਕਚਰ ਤੋਂ ਨਹੀਂ ਡਰਦੇ ਹੋਏ ਇੱਥੇ ਵਿੱਚ ਨਿਡਰ ਪਾਰਟੀਸਿਪੇਟ ਕੀਤੇ ਨੇ ਤੇ ਅੱਜ ਉਹ ਇਸ ਜਿੱਤ ਦੇ ਹੱਕਦਾਰ ਨੇ
ਤੋ ਦੋਸਤੋ ਇਹ ਸਨ ਕਨੂ ਪ੍ਰਿਆ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕਾਉਂਸਲ ਦੇ ਤੋ ਇਹ ਜਦੋਂ ਉਹ ਇਲੈਕਸ਼ਨ ਹੋ ਰਹੀ ਸੀਗੀ ਇਹਨਾਂ ਦੇ ਉਹ ਪ੍ਰੈਜ਼ੀਡੈਂਟ ਵਾਸਤੇ ਤੋ ਉਹਨਾਂ ਦੇ ਜਿਹੜਾ ਇੱਕ ਇਹਨਾਂ ਦਾ ਆਪਣਾ ਚੋਣ ਮੈਨੀਫੈਸਟੋ ਸੀਗਾ SFS ਦਾ ਉਹਦੇ ਵਿੱਚ ਇੱਕ ਬਿਲਕੁਲ ਸਿਖਰਲੇ ਦਰਜੇ ਦੀ ਇਹ ਇਹਨਾਂ ਦੀ ਸੀਗੀ ਮੰਗ ਕਿ ਅਸੀਂ ਗਰਲਸ ਹੋਸਟਲਸ ਜਿਹੜੇ ਨੇ ਉਹਨਾਂ ਨੂੰ ਸੇਮ ਬੋਇਜ਼ ਹੋਸਟਲਸ ਵਾਲੇ ਓਪਨਿੰਗ ਆਵਰਸ ਔਰ ਸੇਮ ਰਾਈਟ ਕਿ ਉਹ ਜਦੋਂ ਮਰਜ਼ੀ ਆ ਜਾ ਸਕਣ ਇਹ ਲੜਾਂਗੇ ਇਹਦੇ ਵਾਸਤੇ ਔਰ ਇਹ ਮੰਗ ਪੂਰੀ ਕਰਵਾਵਾਂਗੇ ਤੇ ਉਹਨਾਂ ਨੇ ਇਹ ਕੰਮ ਕਰ ਲਿਆ ਤੋ ਸਲਾਮ ਹੈ ਇਹਨਾਂ ਦੇ ਸੰਘਰਸ਼ ਨੂੰ ਔਰ ਇਹਨਾਂ ਵਿਦਿਆਰਥੀਆਂ ਤੋਂ ਸਾਨੂੰ ਇਹ ਕਿਉਂਕਿ ਸਾਡੇ ਤੋਂ ਅਗਲੀ ਜਨਰੇਸ਼ਨ ਹੈ ਸੋ ਇਹਨਾਂ ਤੋਂ ਸਾਨੂੰ ਕਾਫੀ ਆਸਾਂ ਉਮੀਦਾਂ ਨੇ ਤੋ ਇੱਥੇ ਵੀ ਅਸੀਂ ਅਕਸਰ ਗੱਲ ਕਰਦੇ ਹਾਂ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਭਾਰਤ ਤੋਂ ਇੱਥੇ ਆਉਂਦੇ ਨੇ ਤੋ ਪਿਛਲੇ ਦਿਨੀ ਇੱਕ ਸੰਘਰਸ਼ ਜਿਹੜਾ ਕਾਈਟ ਕਾਲਜ ਹੈ ਇੱਥੇ ਆਕਲੈਂਡ ਚ ਕੀਵੀ ਇੰਸਟੀਚਿਊਟ ਫਾਰ ਟ੍ਰੇਨਿੰਗ ਐਂਡ ਐਜੂਕੇਸ਼ਨ ਤੋ ਉੱਥੇ ਸਾਨੂੰ 40-50 ਦੇ ਕਰੀਬ ਵਿਦਿਆਰਥੀ ਸਾਰੇ ਪੰਜਾਬੀ ਨੇ ਲੜਕੇ ਉਹ ਮਿਲੇ ਤੋ ਉਹਨਾਂ ਨੂੰ NZQA ਨੇ ਉਹਨਾਂ ਦੇ ਕਾਲਜ ਤੇ ਨੋਟਿਸ ਜਾਰੀ ਕੀਤਾ ਹੋਇਆ ਸੀ ਕਿਉਂਕਿ ਕਾਲਜ ਜਿਹੜਾ ਅਸਾਈਨਮੈਂਟਸ ਜਾਂ ਇਗਜ਼ਾਮਸ ਦੀ ਜਿਹੜੀ ਮਾਰਕਿੰਗ ਕਰਦਾ ਉਹਦੇ ਚ ਬਹੁਤ ਉਹ ਨਰਮੀ ਨਾਲ ਮਾਰਕ ਕਰਦੇ ਨੇ ਤੋ ਕੁਝ ਸਟੂਡੈਂਟ ਜਿਹੜੇ ਫੇਲ ਹੋਣੇ ਚਾਹੀਦੇ ਸੀ ਉਹਨਾਂ ਨੂੰ ਪਾਸ ਕਰ ਦਿੱਤਾ ਗਿਆ ਤੋ ਉਹਦੇ ਤਹਿਤ NZQA ਨੇ ਉੱਥੇ ਉਹ ਫਰੀਜ਼ ਲਗਾ ਦਿੱਤਾ ਕਿ ਇਹ ਜਿਹੜਾ ਲੈਵਲ 4-6 ਦਾ ਜਿਹੜਾ ਨਹੀਂ ਸੋਰੀ ਲੈਵਲ 5-6 ਬਿਜ਼ਨਸ ਕੋਰਸ ਹੈ ਉਹਦੇ ਵਿੱਚ ਹੋਰ ਅੱਗੇ ਇਨਰੋਲਮੈਂਟ ਨਹੀਂ ਹੋਏਗੀ ਔਰ ਜਿਹੜੇ ਐਗਜ਼ਿਸਟਿੰਗ ਸਟੂਡੈਂਟ ਨੇ ਉਹਨਾਂ ਨੂੰ ਦੁਬਾਰਾ ਕਾਫੀ ਸਾਰੇ ਇਗਜ਼ਾਮ ਔਰ ਅਸੈਸਮੈਂਟਸ ਕਰਨੇ ਪੈਣਗੇ ਤੋ ਉਹਦੇ ਵਿੱਚ ਵਿਦਿਆਰਥੀਆਂ ਨੂੰ ਇਹ ਸੀ ਕਿ ਸਾਨੂੰ ਇੱਕ ਤਾਂ ਇਹਦੇ ਲਈ ਕਿਉਂਕਿ ਸਾਡਾ ਕਸੂਰ ਨਹੀਂ ਹੈ ਕਿ ਅਗਰ ਕਾਲਜ ਨੇ ਉਹ ਸਹੀ ਮਾਰਕਿੰਗ ਨਹੀਂ ਕੀਤੀ ਤੋ ਇਹਦੇ ਲਈ ਸਾਨੂੰ ਦੁਬਾਰਾ ਫੀਸ ਨਾ ਚਾਰਜ ਕੀਤੀ ਜਾਵੇ ਔਰ ਅੰਗਰੇਜ਼ੀ ਦੇ ਵੀ ਉਹਨਾਂ ਨੂੰ ਦੁਬਾਰਾ ਇਗਜ਼ਾਮ ਕਰਨੇ ਪੈ ਰਹੇ ਸੀ ਹਾਲਾਂਕਿ ਉਹਨਾਂ ਦੇ IELTS ਦੇ ਸਹੀ ਬੈਂਡ ਸਨ ਉਹ ਸਾਰੇ NZQA ਦੇ ਇਸ਼ੂ ਕੀਤੇ ਸਰਟੀਫਿਕੇਟ ਸਨ ਅੰਗਰੇਜ਼ੀ ਦੇ ਤੋ ਉਹ ਵੀ ਉਹਨਾਂ ਨੇ ਕਾਫੀ ਜਦੋਜਹਿਦ ਤੋਂ ਬਾਅਦ ਮਾਈਗਰੈਂਟ ਵਰਕਰ ਐਸੋਸੀਏਸ਼ਨ ਦੀ ਮਦਦ ਔਰ ਏਟੂ ਯੂਨੀਅਨ ਦੀ ਮਦਦ ਤੋਂ ਬਾਅਦ ਕਾਲਜ ਦੀ ਮੈਨੇਜਮੈਂਟ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਕਿ ਉਹਨਾਂ ਨੂੰ ਕੋਈ ਐਕਸਟਰਾ ਜਿਹੜਾ ਫੀਸ ਖਰਚਾ ਕੁਛ ਨਹੀਂ ਪਏਗਾ ਉਹਨਾਂ ਦੇ ਜਿਹੜੇ ਵੀਜ਼ੇ ਐਕਸਟੈਂਡ ਉਹਨਾਂ ਨੂੰ ਕਰਨੇ ਪੈਣੇ ਨੇ ਉਹ ਐਪਲੀਕੇਸ਼ਨ ਫੀ ਵੀ ਕਾਲਜ ਦੇਵੇਗਾ ਪਲੱਸ ਇੰਗਲਿਸ਼ ਦਾ ਜਿਹੜੇ ਇਗਜ਼ਾਮ ਨੇ ਉਹਨਾਂ ਨੂੰ ਦੁਬਾਰਾ ਕਰਨੇ ਪੈਣਗੇ ਕੁਝ ਵਿਦਿਆਰਥੀਆਂ ਨੂੰ ਪਰ ਉਹ ਅਗਰ ਇੱਕ ਵਾਰੀ ਫੇਲ ਹੁੰਦੇ ਨੇ ਤਾਂ ਉਹਨਾਂ ਨੂੰ ਉਹਦੇ 'ਚ ਐਕਸਟਰਾ ਕੋਚਿੰਗ ਟਿਊਸ਼ਨ ਦੇ ਕੇ ਉਹਨਾਂ ਨੂੰ ਇੱਕ ਵਾਰੀ ਦੁਬਾਰਾ ਫਰੀ ਆਫ ਕੋਸਟ ਇਗਜ਼ਾਮ ਜਿਹੜਾ ਉਹ ਰੀਸੈਟ ਕਰਨ ਦਾ ਮੌਕਾ ਦਿੱਤਾ ਜਾਏਗਾ ਤੋ ਉਹ ਜਿਹੜੇ ਵਿਦਿਆਰਥੀ ਨੇ ਇਸ ਵਕਤ ਤੇ ਉਹ ਬਿਜ਼ੀ ਨੇ ਆਪਣਾ ਉਹ ਸਾਰਾ ਕਲੀਅਰ ਕਰਨ ਚ ਪਰ ਆਉਂਦੇ ਨਵੇਂ ਸਾਲ ਚ ਉਹਨਾਂ ਨੇ ਇਹ ਤੈਅ ਕੀਤਾ ਕਿ ਇੱਥੇ ਇੱਕ ਉਹ ਵਿਦਿਆਰਥੀ ਜਥੇਬੰਦੀ ਬਣਾਉਣਗੇ ਜਿਹੜੇ ਕਿ ਭਾਰਤੀ ਮੂਲ ਦੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਉਹਨਾਂ ਦੀਆਂ ਜਿਹੜੇ ਇਸ ਤਰ੍ਹਾਂ ਦੀ ਜਦੋਂ ਦੁਰਦਸ਼ਾ ਬਣਦੀ ਅਸੀਂ ਇਸ ਇੱਕ ਸਾਲ ਚ 4-5 ਕਾਲਜ ਦੇ ਚੁੱਕੇ ਹਾਂ ਜਿਹੜੇ ਸੇਮ ਉਸੇ ਸਥਿਤੀ ਚੋਂ ਨਿਕਲੇ ਨੇ ਤੋ ਉਹ ਹਰ ਵਾਰ ਉਹੋ ਹੀ ਲੜਾਈ ਲੜਨ ਦਾ ਉਹ ਇੱਕ ਸਾਰਿਆਂ ਦੀ ਐਨਰਜੀ ਉਹਦੇ ਚ ਮੈਨੂੰ ਲੱਗਦਾ ਕਿ ਜ਼ਾਇਆ ਜਾਂਦੀ ਹੈ ਤੋ ਇਹਨਾਂ ਵਿਦਿਆਰਥੀਆਂ ਨੇ ਇਸ ਕਾਲਜ ਦੇ ਵਿਦਿਆਰਥੀਆਂ ਨੇ ਇਹ ਫੈਸਲਾ ਲਿਆ ਕਿ ਉਹ ਇੱਕ ਜਥੇਬੰਦੀ ਜ਼ਰੂਰ ਖੜੀ ਕਰਨਗੇ ਆਉਂਦੇ ਨਵੇਂ ਸਾਲ ਚ
ਪਹਿਲਕਦਮੀ ਕੀਤੀ ਚੰਗੀ ਗੱਲ ਕੀਤੀ
ਬਿਲਕੁਲ ਬਿਲਕੁਲ ਜੀ ਉਹ ਬਹੁਤ ਜੁਝਾਰੂ ਨੇ ਉਹਨਾਂ ਦੇ ਵਿੱਚ ਕੁਛ ਵਿਦਿਆਰਥੀ ਤੋਂ ਸਾਡੇ ਵਰਗੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਸਪੋਰਟ ਤੇ ਰਹਿਣਗੀਆਂ ਤੋਂ ਕੋਸ਼ਿਸ਼ ਰਹੇਗੀ ਕਿ ਜਿਹੜੀਆਂ ਪਿੱਛੇ ਆਪਣੇ ਵਤਨ ਚ ਜਿਹੜੀਆਂ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਉਹਨਾਂ ਤੋਂ ਵੀ ਅਗਰ ਅਸੀਂ ਕਿਸੇ ਤਰ੍ਹਾਂ ਦੀ ਸੇਧ ਲੈ ਸਕੀਏ ਤਾਂ ਕਿ ਇੱਥੇ ਜਿਹੜੇ ਵਿਦਿਆਰਥੀ ਨੇ ਉਹ ਜੁੜੇ ਰਹਿਣ ਕਨੈਕਟਡ ਰਹਿਣ ਔਰ ਆਪਣੇ ਹੱਕਾਂ ਪ੍ਰਤੀ ਉਹ ਸੁਚੇਤ ਹੋਣ ਜਾਗਰੂਕ ਹੋਣ ਔਰ ਲੜਾਈ ਕਿਸ ਤਰ੍ਹਾਂ ਲੜਨੀ ਆ ਉਹ ਉਹਨਾਂ ਨੂੰ ਜਾਂਚ ਸਿਖਾਈ ਜਾਵੇ ਤੋ ਅਸੀਂ ਇਹ ਪੂਰੀ ਕੋਸ਼ਿਸ਼ ਹੈ ਕਿ ਇਹ ਜਿਹੜੇ ਵਿਦਿਆਰਥੀ ਨੇ ਉਹ ਇੰਡੀਪੈਂਡੈਂਟ ਹੋਣ ਕਾਫੀ ਸਾਰੀ ਜਥੇਬੰਦੀਆਂ ਦੀ ਮਦਦ ਦੇ ਨਾਲ ਕਿਉਂਕਿ ਇਹ ਜਿਹੜੀਆਂ ਮੁਸ਼ਕਲਾਂ ਨੇ ਇਹ ਖਤਮ ਨਹੀਂ ਹੋਣੀਆਂ ਸਾਨੂੰ ਲੱਗਦਾ ਕਿ ਕਾਫੀ ਲੰਬੇ ਸਮੇਂ ਤੱਕ ਅਗਰ ਵਿਦਿਆਰਥੀ ਜੀਵਨ ਚੋਂ ਅਸੀਂ ਨਿਕਲ ਆਉਂਦੇ ਹਾਂ ਜਿਹੜਾ ਸਾਡਾ ਉਸ ਤੋਂ ਅਗਲਾ ਜੀਵਨ ਹੈ ਉਹ ਵੀ ਕਿਉਂਕਿ ਅਸੀਂ ਇਹ ਪੂੰਜੀਵਾਦੀ ਸਿਸਟਮ ਚ ਰਹਿੰਦੇ ਹਾਂ ਉਹਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਪੈਰ ਪੈਰ ਤੇ ਸਾਨੂੰ ਲੜਨਾ ਹੀ ਪੈਂਦਾ ਹੈ ਤੋ ਉਹਦੇ ਚੋਂ ਇਹ ਵਿਦਿਆਰਥੀ ਜਿਹੜੇ ਨੇ ਇੱਕ ਚੰਗੇ ਕਾਮੇ ਬਣ ਕੇ ਵੀ ਨਿਕਲਣਗੇ ਕਿ ਆਪਣੇ ਐਜ਼ ਵਰਕਰ ਵੀ ਆਪਣੇ ਹੱਕਾਂ ਪ੍ਰਤੀ ਇਹ ਲੜਾਈ ਜਿਹੜੀ ਹੈ ਲੜ ਸਕਣ ਔਰ
ਅਸੀਂ ਉਤਸ਼ਾਹਿਤ ਕਰ ਰਹੇ ਹਾਂ ਮੁੜ ਕੇ ਜਿਹੜੀਆਂ ਸਾਡੇ ਵਿੱਚ ਜਿਹੜਾ ਸਾਡਾ ਵੀ ਇੱਕ ਵਧੀਆ ਰੋਲ ਹੈ ਅਸੀਂ ਉਹ ਰੋਲ ਨਿਭਾਉਂਦੇ ਰਹਾਂਗੇ ਤਾਂ ਕਿ ਜੇ ਉਤਸ਼ਾਹਿਤ ਹੋਣ ਤਾਂ ਘੱਟੋ ਘੱਟ ਮੁੜ ਕੇ ਜਿਹੜੀਆਂ ਆਉਣ ਵਾਲੀਆਂ ਪ੍ਰੋਬਲਮਾਂ ਉਹ ਤਾਂ ਹੀ ਸੋਲਵ ਹੋ ਸਕਦੇ ਹਾਂ ਤਾਂ ਹੀ ਘੱਟ ਸਕਦੇ ਹਾਂ ਜੇਕਰ ਇਹ ਖੁਦ ਆਪਣਾ ਜਿਹੜਾ ਮਤਲਬ ਆਪਦਾ ਭਾਰ ਵੀ ਚੱਕਣ ਵਾਸਤੇ ਤਾਂ ਆਪ ਤਿਆਰ ਹੋਣ
ਜੀ ਬਿਲਕੁਲ ਬਿਲਕੁਲ ਔਰ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਲੜਕੀਆਂ ਦੀ ਜਿਹੜੀ ਬਰਾਬਰਤਾ ਦੀ ਜਿੱਤ ਹੋਈ ਆ ਇਹਦੇ ਚ ਵੀ ਮੈਂ ਕਹਿਣਾ ਚਾਹਾਂਗੀ ਕਿ ਸ਼ਾਇਦ ਕਾਫੀ ਵਾਰੀ ਅਸੀਂ ਦੇਖਦੇ ਹਾਂ ਕਿ ਉਹ ਗੱਲੀ ਬਾਤੀ ਉਹ ਨਹੀਂ ਹੋਣਾ ਕੰਮ ਉਹ ਠੀਕ ਹੈ ਡਿਸਕਸ਼ਨ ਅਸੀਂ ਕਰਦੇ ਹਾਂ ਵਿਚਾਰਧਾਰਕ ਵੀ ਅਸੀਂ ਹੁੰਦੇ ਹਾਂ ਉਹ ਵਿਚਾਰ ਵਟਾਂਦਰਾ ਹੁੰਦਾ ਆ ਪਰ ਉਹਨੂੰ ਅਮਲੀ ਜਾਮਾ ਪਹਿਨਾਉਣ ਲਈ ਇਹ ਇਹ ਲੜਕੀਆਂ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਜਿਹੜੀਆਂ ਲੜਕੀਆਂ ਨੇ ਇਹਨਾਂ ਨੇ ਵਾਕਈ ਸਹੀ ਸਾਬਤ ਕੀਤਾ ਕਿ ਉਹ ਪ੍ਰੈਕਟੀਕਲ ਰੂਪ ਚ ਉਹ ਸਾਨੂੰ ਕਰਨਾ ਪੈਣਾ ਕੰਮ ਜਿਹੜੇ ਸਾਡੇ ਵਿਚਾਰ ਨੇ ਚਾਹੇ ਉਹ ਅਸੀਂ ਭਗਤ ਸਿੰਘ ਹੋਰਾਂ ਕੋਲੋਂ ਪ੍ਰੇਰਨਾ ਲਈ ਹੈ ਚਾਹੇ ਸਰਾਭੇ ਹੋਣਾ ਕੋਲੋਂ ਚਾਹੇ ਆਪਣੇ ਗੁਰੂਆਂ ਕੋਲੋਂ ਬੰਦਾ ਸਿੰਘ ਬਹਾਦਰ ਕੋਲੋਂ ਜਿੰਨੀ ਦੇਰ ਤੱਕ ਉਹ ਪ੍ਰੇਰਨਾ ਨੂੰ ਅਸੀਂ ਅਮਲੀ ਜਾਮਾ ਨਹੀਂ ਪਹਿਨਾਉਂਦੇ ਤੋ ਮੈਨੂੰ ਲੱਗਦਾ ਵਿਅਰਥ ਹੈ ਸਾਰਾ ਸਾਡਾ ਕੰਮ ਤੋ ਸ਼ਾਬਾਸ਼ ਹੈ ਇਹਨਾਂ ਲੜਕੀਆਂ ਨੂੰ ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਤੋ ਸਾਡੇ ਕੋਲ ਪੰਜ ਕੁ ਮਿੰਟ ਬਾਕੀ ਨੇ ਸਾਥੀ ਜੀ ਇੱਥੇ ਅਗਰ ਤੁਸੀਂ ਕੋਈ ਹੋਰ ਸਾਂਝ ਪਾਉਣਾ ਚਾਹੋ ਤੁਸੀਂ ਗੱਲ ਕਰ ਸਕਦੇ
ਹੋ ਇੱਕ ਸਾਂਝ ਥੋੜੀ ਜਿਹੀ ਗੱਲ ਕਰ ਲਈਏ ਕਿ ਦੂਜਾ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਹੈਗਾ ਪੰਜਾਬ ਦੇ ਵਿੱਚ ਕੁਝ ਕਨੈਕਸ਼ਨ ਦੇਣ ਲੱਗਾ ਮੇਰੇ ਖਿਆਲ ਉਹਦੀ ਗਿਣਤੀ ਮੈਂ 49 ਗਿਣਤੀ ਕੀਤੀ ਆ
ਜੀ
ਉਹਦੇ ਵਿੱਚ ਉਹ ਕੀ ਕਰ ਰਹੇ ਮੁੜ ਕੇ ਉਹਦੇ ਵਿੱਚ ਸੰਬੰਧ ਵਿੱਚ ਸਾਡੇ ਕੋਲ ਇੱਕ ਡਿਮਾਂਡ ਨੋਟ ਸਾਨੂੰ ਜਿਹੜਾ ਹੈਗਾ ਉਹ ਸਾਨੂੰ ਮਿਲਿਆ ਉਹ SDO ਤਲਵੰਡੀ ਸਾਬੋ ਤੋਂ ਆ ਤੇ ਉਹ ਬੰਦਾ ਜਿਹੜਾ ਮਤਲਬ ਹੈਗਾ ਜਿਹਦੇ ਨਾਂ ਤੇ ਉਹ ਗੁਰਮੇਲ ਸਿੰਘ ਸਾਨੂੰ ਬੰਤ ਸਿੰਘ ਪਿੰਡ ਸੰਗਤ ਖੁਰਦ
ਜੀ
ਉਸ ਬੰਦੇ ਵੱਲੋਂ ਸਾਨੂੰ ਜਿਹੜਾ ਹੈਗਾ ਇਹ ਸਾਨੂੰ ਮਿਲਿਆ ਤਾਂ ਉਹਦੇ ਵਿੱਚ ਮਤਲਬ ਜਿਹੜਾ ਹੈਗਾ ਵੀ ਉਹ ਜਿਹੜੇ ਕਨੈਕਸ਼ਨ ਦੇ ਰਹੇ ਆ ਉਹ ਕਨੈਕਸ਼ਨ ਦਾ ਖਰਚਾ ਕੀ ਹੋਊਗਾ ਮੈਂ ਤੁਹਾਨੂੰ ਜਰਾ ਮੁੜ ਕੇ ਧਿਆਨ ਦਿਆਉਣਾ ਕਿ ਇਹਨਾਂ ਤੁਹਾਨੂੰ ਮੁੜ ਕੇ ਮਤਲਬ ਹੈਗਾ ਵੀ ਭੇਜ ਚੜ ਕੇ ਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਕਨੈਕਸ਼ਨ ਵਾਲੇ ਪਾਸੇ ਲਾ ਲੈ ਜਾਣ ਪਰ ਇਹ ਬਹੁਤ ਮਹਿੰਗਾ ਮਾਮਲਾ ਉਹਦੇ ਵਿੱਚ ਕੀ ਆ ਮਤਲਬ ਜਾਣੀ ਵੀ ਇਹਦੇ ਚ ਜਿਹੜਾ ਕਨੈਕਸ਼ਨ ਆ ਘੱਟੋ ਘੱਟ ਜਿਹੜੀ ਆਮ ਤੌਰ ਤੇ ਮੈਂ ਸਮਝਦਾ ਵੀ ਜੇ ਮੈਂ ਮੋਗੇ ਨਾਲ ਸੰਬੰਧਿਤ ਆ ਵੀ ਮੋਗੇ ਦੇ ਵਿੱਚ ਜਿਹੜੇ ਸਾਡੀਆਂ ਮੋਟਰਾਂ ਹੈਗੀਆਂ ਉਹ 25 BHP ਰੱਖਦੀਆਂ 25 HP ਦੀਆਂ ਮੋਟਰਾਂ ਹੈਗੀਆਂ ਤੇ 20 ਤੋਂ ਘੱਟ ਕੋਈ ਹੈ ਨੀਗੀ ਪਰ ਜੇ ਅਸੀਂ ਉੱਥੇ ਘੱਟੋ ਘੱਟ ਵੀ ਮਤਲਬ ਜੇ ਲਾ ਲਈਏ ਤਾਂ ਮੁੜ ਕੇ ਜਿਹੜੀ ਉੱਥੇ ਉਹਦਾ ਜਿਹੜਾ ਹੈਗਾ 8 ਘੰਟੇ ਦਾ ਸਿਰਫ 8 ਘੰਟੇ ਦਾ ਜਿਹਨੂੰ 65 ਜਿਹੜੀਆਂ ਯੂਨਿਟਾਂ ਉਹਨਾਂ ਦੇਣੀਆਂ ਇੱਕ ਮਤਲਬ ਜਿਹੜੀ ਇੱਕ ਦਿਨ ਦੇ ਵਿੱਚ ਤੇ ਉਹਦੇ ਵਿੱਚ ਤੁਹਾਨੂੰ 8 ਘੰਟੇ ਜਿਹੜੀ ਸਪਲਾਈ ਦੇਣੀ ਆ 8 ਘੰਟਿਆਂ ਦੀ ਸਪਲਾਈ ਦੇ ਵਿੱਚ ਜਿਹੜੀ ਤੁਹਾਨੂੰ ਜਿਹੜਾ ਖਰਚਾ ਪੈਣਾ ਹੈ ਮਹੀਨੇ ਦਾ ਉਹ ਤੁਹਾਨੂੰ ਜਿਹੜਾ ਹੈਗਾ ਪੈਣਾ ਉਹ 15 ਦੀ ਮੋਟਰ ਨੂੰ ਤੁਹਾਡਾ ਖਰਚਾ ਤੁਹਾਨੂੰ ਪੈਣਾ 14,976 ਰੁਪਏ 15 ਦੀ ਮੋਟਰ ਨੂੰ 14,976 ਰੁਪਏ ਤੁਹਾਨੂੰ ਇੱਕ ਮੋਟਰ ਦਾ ਜਿਹੜਾ ਹੈਗਾ ਬਿੱਲ ਆਉਣਾ ਜੇ 10 ਦੀ ਮੋਟਰ ਆ ਤੁਹਾਨੂੰ ਜਿਹੜਾ ਉਹਦਾ ਬਿੱਲ ਆ ਉਹ 99,84 ਰੁਪਏ ਹੋਣਾ ਜਾਂ ਅਪਰੋਕਸੀਮੇਟਲੀ ਤੁਸੀਂ ਇਹਨੂੰ 10,000 ਕਹਿ ਸਕਦੇ ਹੋ ਤਾਂ ਜਿਹੜਾ ਇਲਾਕੇ ਵਿੱਚ ਪਾਣੀ ਬਹੁਤ ਡੂੰਘੇ ਜਾ ਚੁੱਕੇ ਆ ਉਹਨਾਂ ਦਾ ਬਿੱਲ ਮੁੜ ਕੇ ਜਿਹੜਾ ਹੈਗਾ ਉਹ 19,964 ਰੁਪਏ ਆ ਜੇ ਤੁਸੀਂ 19,964 ਰੁਪਏ ਤੁਸੀਂ ਇਹ ਵੀ ਲੈ ਲਓ ਤਾਂ ਇਹ ਤਕਰੀਬਨ 2,49,500 ਰੁਪਇਆ 2.5 ਲੱਖ ਦੇ ਕਰੀਬ ਜਿਹੜਾ ਮੁੜ ਕੇ ਤੁਹਾਡਾ ਬਿੱਲ ਆ ਸਾਲ ਦਾ ਬਣਨਾ ਜੇ ਕੋਈ 2.5 ਕਿੱਲੇ ਦਾ ਮਾਲਕ ਜਿਹੜੀ ਮਤਲਬ ਇਹ ਜਿਹੜੀ ਮੋਟਰ ਆ ਉਹ ਲਾਉਂਦਾ ਕਨੈਕਸ਼ਨ ਲੈਂਦਾ ਹੈ ਤਾਂ ਤੁਸੀਂ ਦੇਖ ਲਓ ਮੁੜ ਕੇ ਮੈਕਸੀਮਮ ਜਿਹੜਾ ਹੈ ਹਾੜੀ ਸੋੜੀ ਦਾ ਜਿਹੜਾ ਮਤਲਬ ਜਿਹੜਾ ਉਹਨੂੰ ਇਨਵੈਸਟਮੈਂਟ ਆ ਉਹ 40,000 ਹੁੰਦੀ ਹੈ 40,000 ਤੋਂ ਬਾਅਦ ਉਹਨੂੰ ਜਿਹੜਾ ਮਤਲਬ ਹੈਗਾ ਉਹਦੇ ਪ੍ਰਾਪਤ ਨਹੀਂ ਹੁੰਦਾ ਤੇ ਉਹ ਵੀ ਬਾਕੀ ਉਹ ਵੀ ਉਦੋਂ ਤੱਕ ਹੁੰਦਾ ਜਿੰਨਾ ਤੱਕ ਸਰਕਾਰੀ ਜਿਹੜੀ ਖਰੀਦ ਜਿਹੜੀ ਹੈਗੀ ਆ ਉਹ ਅਸੀਂ ਬਚਾਈ ਬੈਠੇ ਹਾਂ ਜਿੱਥੇ ਸਰਕਾਰੀ ਖਰੀਦ ਹੈ ਨਹੀਂ ਉੱਥੇ ਉਹ 40,000 ਵੀ ਹੈ ਨਹੀਂ ਗਾ ਜੇ ਕਿਸੇ ਨੂੰ 2.5 ਕਿੱਲਿਆਂ ਦੇ ਮਾਲਕ ਨੂੰ 2 ਕਿੱਲਿਆਂ ਦੇ ਮਾਲਕ ਨੂੰ 40,000 ਰੁਪਇਆ ਮਤਲਬ ਅੱਜ ਇੱਥੇ ਬਚ ਰਿਹਾ ਤਾਂ ਉਹਦੇ ਕੋਲੋਂ ਜੇ ਉਹਦੀ ਇੱਕ ਮੋਟਰ ਲੱਗੀ ਆ ਜਿਹੜੀ ਉੱਥੇ 20 horsepower ਦੀ ਆ ਤਾਂ ਉਹਨੂੰ 2.5 lakh rupees ਸਾਲ ਦਾ ਜੇ 40,000 ਬਚਣਾ ਤਾਂ ਜਿਹੜਾ ਹੈਗਾ ਉਹ 40,000 ਆ ਤੇ 2.5 lakh ਨੂੰ ਜਿਹੜਾ ਹੈਗਾ ਬਿੱਲ ਦੇਣਾ ਪੈਣਾ ਤੇ ਕਿੱਥੇ ਬਚਣਗੇ ਇਹਦਾ ਮਤਲਬ ਜ਼ਮੀਨਾਂ ਖੋਣ ਦਾ ਮਾਮਲਾ ਜ਼ਮੀਨਾਂ ਉੱਤੇ ਮੁੜ ਕੇ ਜਿਹੜੀ ਅੱਖ ਹੈ ਤੇ ਮੁੜ ਕੇ ਜਿਹੜੀ ਹੈਗੀ ਆ ਇਹ ਸਰਕਾਰ ਜਿਹੜੀ ਮਤਲਬ ਇਸ ਪਾਸੇ ਤੁਰੀ ਹੋਈ ਆ ਸੱਜਣੋ ਸਮਝ ਸੋਚ ਕੇ ਆਹ ਤੁਹਾਡੇ ਮੈਂ ਦੁਬਾਰਾ ਬੋਲਦਾ ਨਾ ਇਸ ਜੋ ਤਲਵੰਡੀ ਭਾਈ ਆ ਗੁਰਮੇਲ ਸਿੰਘ ਬੰਤ ਸਿੰਘ ਇਹ ਸੰਗਤ ਖੁਰਦ ਦਾ ਮਤਲਬ ਜਿਹੜਾ ਹੈਗਾ ਜਿਹੜਾ ਡਿਮਾਂਡ ਨੋਟਸ ਆ ਤੇ ਉਹ ਤੁਸੀਂ ਮੁੜ ਕੇ ਇਸ ਗੱਲ ਦਾ ਉਹ ਆਪਦੇ ਇਸ ਜੋ ਤੋਂ ਪਤਾ ਕਰੋ ਕਿਉਂਕਿ ਮੈਂ ਸਾਰੀ ਉਮਰ ਇਸ ਬਿਜਲੀ ਬੋਰਡ ਦੇ ਵਿੱਚ ਲਾਈ ਆ ਉੱਥੇ ਇਹ ਸਾਰਾ ਕੁਛ ਹੀ ਪਿਆ ਜੋ ਮੈਂ ਖਰਚਾ ਬੋਲ ਰਿਹਾ ਇਹ ਜਿਹੜਾ ਤੁਹਾਨੂੰ ਮੈਂ 10,000 ਦਾ ਜਾਂ ਤੁਹਾਨੂੰ 14,000 ਦਾ ਖਰਚਾ ਕਹਿਣਾ ਇਹ ਸਿਰਫ 65 units ਦਾ ਜੇ ਤੁਸੀਂ ਜਦੋਂ ਮੁੜ ਕੇ ਤੁਸੀਂ ਝੋਨਾ ਬੀਜੋਗੇ ਤਾਂ ਫਿਰ ਇਹ ਦੇਖ ਲਓ ਗੱਲ ਕਿੱਥੇ ਜਾਊਗੀ ਤਾਂ ਮਤਲਬ ਜਿਹੜੀ ਇਹ ਸੂਤ ਨਹੀਂ ਆਉਣੀ ਗੱਲ ਮੁੜ ਕੇ ਬਹੁਤ ਮਹਿੰਗੀ ਮਾਮਲਾ ਮੁੜ ਕੇ ਹੈਗਾ ਇਸ ਵਾਸਤੇ ਤੁਸੀਂ ਇਹ ਕਨੈਕਸ਼ਨ ਲੈਣ ਤੋਂ ਪਹਿਲਾਂ ਇਹ ਜਿਹੜੇ ਅਨੰਜਾ ਕਨੈਕਸ਼ਨ ਮੈਂ ਸਮਝਦਾ ਵੀ ਸ਼ਾਇਦ ਜੇ ਹੈਗੇ ਵੀ ਆ ਨਾ ਤਾਂ ਇਹ ਸਰਕਾਰੀ ਮਤਲਬ ਜਿਹੜੇ ਮਤਲਬ ਜਿੱਥੇ ਸਰਕਾਰੀ ਜ਼ਮੀਨ ਜਾਇਦਾਦ ਹੈਗੀ ਆ ਉੱਥੇ ਕਨੈਕਸ਼ਨ ਦੇ ਕੇ ਤੇ ਮੀਟਰ ਲਾ ਕੇ ਵਿਖਾਵਾ ਕਰਨਗੇ ਮੀਟਰ ਲੱਗਣੇ ਉੱਥੇ ਇਸ ਵਾਸਤੇ ਮੈਂ ਸਮਝਦਾ ਮੁੜ ਕੇ ਵੀ ਇਹ ਜਿਹੜੇ ਹੈਗੇ ਆ ਇਹਨਾਂ ਨੂੰ ਜਿਹੜੇ ਤੁਹਾਡੇ ਡਿਮਾਂਡ ਨੋਟਸ ਆ ਇਹਨਾਂ ਡਿਮਾਂਡ ਨੋਟਸਾਂ ਨੂੰ ਕਿਤੇ ਲੈ ਕੇ ਇਹ ਨਾ ਤੁਰ ਜਾਓ ਮੁੜ ਕੇ ਪਹਿਲਾਂ ਇਹਨਾਂ ਸਾਰਾ ਇਸ ਗੱਲ ਦਾ ਪਤਾ ਕਰ ਲਿਓ ਜੇ ਤੁਸੀਂ ਪਤਾ ਕਰੋਗੇ ਤਾਂ ਤੁਸੀਂ ਆਪਦੇ ਆਪ ਹੀ ਮੁੜਿਆਓਗੇ ਮੁੜ ਕੇ ਇਹ ਬਹੁਤ ਮਹਿੰਗਾ ਮਾਮਲਾ ਝੂਠ ਬੋਲ ਕੇ ਜਿਹੜਾ ਕਨੈਕਸ਼ਨ ਦੇ ਰਹੇ ਆ ਸਮਝ ਨਹੀਂ ਆਉਂਦੀ ਮੁੜ ਕੇ ਵੀ ਜੇ ਦੇ ਵੀ ਕਨੈਕਸ਼ਨ ਦੇਣਗੇ ਤੇ ਪੈਸੇ ਕਿਹਦੇ ਕੋਲ ਲੈ ਲੈਣਗੇ ਐਕਚੁਅਲ ਮਤਲਬ ਜਿਹੜਾ ਹੈਗਾ ਸਦਮਾ ਸਿਧਾਂਤ ਵਾਲੀ ਗੱਲ ਆ ਸਾਨੂੰ ਮੌਤ ਮਾਰਨਾ ਚਾਹੁੰਦੇ ਆ ਲੋਕਾਂ ਨੂੰ ਜ਼ਮੀਨਾਂ ਖੋਣੀਆਂ ਚਾਹੁੰਦੇ ਆ ਇਸ ਗੱਲ ਦਾ ਧਿਆਨ ਰੱਖੋ
ਬਿਲਕੁਲ ਜੀ ਬਹੁਤ ਵਡਮੁੱਲੀ ਜਾਣਕਾਰੀ ਹੈ ਤੋ ਆਖਿਰ ਚ ਜਾਂਦੇ ਜਾਂਦੇ ਜਿਹੜੇ ਇੱਥੇ ਸਾਡੇ ਪ੍ਰਵਾਸੀ ਕਾਮੇ ਨੇ ਮਾਈਗਰੈਂਟ ਵਰਕਰਸ ਜਿਹੜੇ ਇੰਪਲੋਇਰ ਅਸਿਸਟਡ ਵੀਜ਼ਾ ਤੇ ਨੇ ਉਹਨਾਂ ਲਈ ਖਾਸ ਇਹ ਜਾਣਕਾਰੀ ਹੈ ਕਿ 26 November ਨੂੰ ਜਿਹੜੇ ਰੂਲ ਬਦਲੇ ਨੇ ਉਹ ਕੁਛ ਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਬਦਲੇ ਆ ਕਿ ਉਹ 1 year ਤੋਂ ਵੱਧ ਕੇ 3 years ਦਾ ਓਪਨ ਜੋਬ ਸਰਚ ਵੀਜ਼ਾ ਜਿਹੜਾ ਜਿਹੜੇ ਲੈਵਲ 7 ਐਂਡ ਅਬਵ ਵਾਲੇ ਵਿਦਿਆਰਥੀ ਨੇ ਜਿਹੜੇ ਆਲਰੇਡੀ ਇੱਥੇ ਪੜ੍ਹ ਰਹੇ ਨੇ ਉਹ ਵੀ ਲੈਵਲ 7 ਤੋਂ ਬਿਲੋ ਵਾਲਿਆਂ ਨੂੰ ਵੀ ਕਈਆਂ ਨੂੰ 2 or 3 years ਦਾ ਮਿਲ ਸਕਦਾ ਡਿਪੈਂਡਿੰਗ ਕਿ ਤੁਹਾਡਾ ਕੋਰਸ ਦੀ ਲੰਬਾਈ ਕਿੰਨੀ ਹੈ ਪਰ ਇਹ ਖਾਸ ਹੈ ਜਿਹੜੇ ਇੰਪਲੋਇਰ ਅਸਿਸਟਡ ਵੀਜ਼ਾ ਤੇ ਇਸ ਵਕਤ ਕੰਮ ਕਰ ਰਹੇ ਨੇ ਤੋ ਕਾਫੀ ਕੁਛ ਕੇਸ ਸਾਡੀ ਜਾਣਕਾਰੀ ਚ ਇਸ ਤਰ੍ਹਾਂ ਦੇ ਆਏ ਕਿ ਉਹ ਵਰਕਰ ਇਹ ਸਮਝ ਰਹੇ ਸੀਗੇ ਕਿ ਉਹਨਾਂ ਦਾ ਆਟੋਮੈਟਿਕਲੀ ਵੀਜ਼ਾ ਓਪਨ ਹੋ ਜਾਣਾ ਆਟੋਮੈਟਿਕਲੀ ਨਹੀਂ ਹੋਣਾ ਉਹ ਤੁਹਾਨੂੰ VOC ਐਪਲੀਕੇਸ਼ਨ ਲਾਉਣੀ ਪਏਗੀ ਮਤਲਬ ਵੇਰੀਏਸ਼ਨ ਆਫ ਕੰਡੀਸ਼ਨ ਔਨ ਯੋਰ ਵੀਜ਼ਾ ਉਹ ਅਪਲਾਈ ਕਰਨਾ ਪਏਗਾ ਇਮੀਗ੍ਰੇਸ਼ਨ ਨੂੰ ਤੋ ਉਸ ਤੋਂ ਬਾਅਦ ਉਹਦੀ ਐਪਲੀਕੇਸ਼ਨ ਫੀਸ ਵੀ ਹੋਏਗੀ ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀਜ਼ਾ ਉਹ ਓਪਨ ਹੋ ਜਾਏਗਾ ਤੁਹਾਡੇ ਪਾਸਪੋਰਟ ਤੇ ਉਹ ਸਟਿੱਕਰ ਤੇ ਜਾਂ ਸਟੈਂਪ ਤੇ ਜਿਹੜਾ ਇਸ ਵਕਤ ਲਿਖਿਆ ਕਿ ਤੁਸੀਂ ਫਲਾਣੇ ਫਲਾਣੇ ਇੰਪਲੋਇਰ ਕੋਲ ਕੰਮ ਕਰਦੇ ਹੋ ਆਹ ਤੁਹਾਡੀ ਜੋਬ ਹੈ ਆਹ ਲੋਕੇਸ਼ਨ ਹੈ ਜੋਬ ਦੀ ਉਹ ਸਾਰਾ ਹਟਾ ਦਿੱਤਾ ਜਾਏਗਾ ਤੋ ਤੁਸੀਂ ਉਸੇ ਜੋਬ ਚ ਆਪਣਾ ਕੰਮ ਕੰਟੀਨਿਊ ਰੱਖ ਸਕਦੇ ਹੋ ਜਾਰੀ ਰੱਖ ਸਕਦੇ ਹੋ ਜਾਂ ਅਗਰ ਨਵੀਂ ਜੋਬ ਤੁਸੀਂ ਲੱਭਦੇ ਹੋ ਤੋ ਤੁਹਾਨੂੰ ਦੁਬਾਰਾ ਕੋਈ ਵੀਜ਼ਾ ਐਪਲੀਕੇਸ਼ਨ ਨਹੀਂ ਲਾਉਣੀ ਪਏਗੀ ਹਾਂ ਇਹ ਜ਼ਰੂਰ ਹੈ ਕਿ ਜਿੰਨੀ ਤੁਹਾਡੇ ਉਹ ਵੀਜ਼ੇ ਦੀ ਬੁਨਿਆਦ ਹੈ ਫਰਜ਼ ਕਰੋ ਕਿ ਤੁਹਾਡਾ ਵੀਜ਼ਾ July 2020 ਤੱਕ ਹੈ ਤੋ ਉਹ July 2020 ਤੱਕ ਹੀ ਰਹੇਗਾ ਪਰ ਉਹ ਓਪਨ ਰਹੇਗਾ ਜੇ ਤੁਸੀਂ ਉਹ VOC ਪਾ ਲੈਂਦੇ ਹੋ ਤਾਂ ਕਿ ਤੁਸੀਂ ਕਿਸੇ ਵੀ ਇੰਪਲੋਇਰ ਕੋਲ ਕੰਮ ਕਰ ਸਕੋ ਤੋ ਇਹਦੇ ਵਿੱਚ ਇਹ ਹੈ ਕਿ ਇੱਕ ਕੇਸ ਸਾਡੇ ਕੋਲ ਇਸ ਵਕਤ ਇਸ ਤਰ੍ਹਾਂ ਦਾ ਹੈ ਕਿ ਜਿਨ੍ਹਾਂ ਨੇ ਉੱਥੋਂ ਆਪਣੇ ਇੰਪਲੋਇਰ ਕੋਲੋਂ ਕੰਮ ਛੱਡ ਦਿੱਤਾ ਹੈ ਪਰ ਉਹਨਾਂ ਨੇ ਵੀਜ਼ਾ ਓਪਨ ਨਹੀਂ ਕਰਾਇਆ ਸੋ ਉਹ ਅਗਰ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਰਿਸਕ 'ਚ ਪਾ ਰਹੇ ਹੋ ਕਿ ਅਗਰ ਤੁਹਾਡੀ ਜੋਬ ਹੀ ਨਹੀਂ ਰਹੀ ਤੋ ਉਹ ਵੀਜ਼ਾ ਜਿਹੜਾ ਤੁਹਾਡਾ ਉਸ ਤੋਂ ਬਾਅਦ ਐਗਜ਼ਿਸਟ ਨਹੀਂ ਕਰੇਗਾ ਸੋ ਤੁਹਾਡੇ ਕੋਲ ਓਪਨ ਕਰਾਉਣ ਲਈ ਕੋਈ ਵੀਜ਼ਾ ਨਹੀਂ ਰਹਿ ਜਾਏਗਾ ਸੋ ਅਗਰ ਤੁਸੀਂ ਕਿਸੇ ਜੋਬ ਤੋਂ ਸ਼ੋਸ਼ਣ ਕਰਕੇ ਪੀੜਤ ਹੋ ਤੋ ਉਹ ਜੋਬ ਛੱਡਣ ਤੋਂ ਪਹਿਲਾਂ ਤੁਸੀਂ ਉਹਨੂੰ ਓਪਨ ਕਰਵਾਉਣਾ ਚਾਹੀਦਾ ਤੁਹਾਨੂੰ ਤਾਂ ਕਿ ਤੁਹਾਡਾ ਉਹ ਵੀਜ਼ੇ ਦੀ ਜਿਹੜੀ ਬਾਕੀ ਉਹਦੀ ਡਿਊਰੇਸ਼ਨ ਹੈ ਉਹ ਮੇਨਟੇਨ ਰਹੇ ਤਾਂ ਕਿ ਤੁਸੀਂ ਕਿਤੇ ਹੋਰ ਕੰਮ ਜਿਹੜਾ ਲੱਭ ਸਕੋ ਵੈਸੇ ਤਾਂ ਜੋਬ ਪਹਿਲੀ ਛੱਡਣ ਤੋਂ ਪਹਿਲਾਂ ਦੂਸਰੀ ਲੱਭ ਲਓ ਤਾਂ ਬਿਹਤਰ ਹੈ ਤੋ ਇਹ ਇੱਕ ਜਨਰਲ ਜਾਣਕਾਰੀ ਹੈ ਤੋ ਇਹਦੇ ਚੋਂ ਕਿਉਂਕਿ ਮੈਂ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨਹੀਂ ਹਾਂ ਮੈਂ ਇੰਡੀਵਿਜੁਅਲ ਕੇਸ ਤੇ ਕਿਸੇ ਨੂੰ ਸਲਾਹ ਮਸ਼ਵਰਾ ਨਹੀਂ ਦੇ ਸਕਦੀ ਪਰ ਇਹ ਜਨਰਲ ਇਨਫੋਰਮੇਸ਼ਨ ਹੈ ਜਿਹੜੀ ਕਿ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਵੀ ਪਈ ਹੋਈ ਹੈ ਸੋ ਆਸ ਹੈ ਕਿ ਜਿਹੜੇ ਵੀ ਸਾਡੇ ਵਰਕਰ ਓਪਨ ਕਰਾਉਣਾ ਚਾਹੁੰਦੇ ਆ ਵੀਜ਼ਾ ਕਰਵਾ ਸਕਦੇ ਆ ਔਰ ਉਹ ਇਮੀਗ੍ਰੇਸ਼ਨ ਵਾਲੇ ਕਾਫੀ ਸਪੀਡ ਨਾਲ ਓਪਨ ਕਰ ਰਹੇ ਆ ਸਾਡੇ ਜਾਣਕਾਰ ਕੁਝ ਨੇ ਜਿਨ੍ਹਾਂ ਦਾ ਮਹੀਨੇ ਤੋਂ ਘੱਟ 2-3 weeks ਦੇ ਵਿੱਚ ਉਹ ਵੀਜ਼ਾ ਓਪਨ ਹੋ ਕੇ ਆ ਗਿਆ ਸੋ ਤੁਸੀਂ ਅੱਗੇ ਛੁੱਟੀਆਂ ਆ ਗਈਆਂ ਨੇ ਉਹ ਉਸ ਦੌਰਾਨ ਤਾਂ ਟਾਈਮ ਥੋੜਾ ਜ਼ਿਆਦਾ ਲੱਗੇਗਾ ਪਰ ਅਗਰ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ VOC ਐਪਲੀਕੇਸ਼ਨ ਪਾਉਣੀ ਪਏਗੀ ਤੋ ਅੱਜ ਦਾ ਪ੍ਰੋਗਰਾਮ ਇੱਥੇ ਅਸੀਂ ਸਮਾਪਤ ਕਰਦੇ ਹਾਂ ਅਗਲੇ ਸੋਮਵਾਰ ਦੁਬਾਰਾ ਤੁਹਾਡੇ ਨਾਲ ਹੋ ਜਾਵਾਂਗੇ ਜੀ ਧੰਨਵਾਦ सुनना ना भुलना रेडियो इनकलाब हर सोमवार शाम 5 बजे प्लैनेट 104.6 एफएम ते जहां फिर ऑनलाइन किसी भी वक्त planetaudio.org.nz/radioinqilab